ਚੜਨ ਵਾਲੇ ਹੋ ਹੱਕਾਂ ਦੀ
ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜਦੇ। ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਅੱਜ ਦਿਨ ਸੋਮਵਾਰ 17 ਸਪਟੈਂਬਰ 2018 ਵਾਲੇ ਦਿਨ ਇੱਕ ਵਾਰ ਫਿਰ ਯਾਨੀ ਮੈਂ ਔਰ ਮੇਰੇ ਨਾਲ ਭਾਰਤੀ ਜੀ ਤੁਹਾਡੇ ਵਾਸਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਤੁਸੀਂ ਹਰ ਸੋਮਵਾਰ ਸਾਡਾ ਦੋਵਾਂ ਦਾ ਸਾਥ ਦਿੰਦੇ ਹੋ ਸ਼ਾਮ 5 ਵਜੇ ਤੋਂ ਠੀਕ 6:30 ਵਜੇ ਤੱਕ ਤੋ ਅੱਜ ਵੀ ਆ ਸਕੇ ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹੋਗੇ ਇਸ ਪ੍ਰੋਗਰਾਮ ਦੇ ਦੌਰਾਨ ਔਰ ਇਸ ਪ੍ਰੋਗਰਾਮ ਦਾ ਮਾਧਿਅਮ ਹੈ ਪਲੈਨਟ 104.6 FM ਅਗਰ ਤੁਸੀਂ ਇਸ ਪ੍ਰੋਗਰਾਮ ਨੂੰ ਸੋਮਵਾਰ ਲਾਈਵ ਨਹੀਂ ਸੁਣ ਸਕਦੇ ਕਿਸੇ ਵਜ੍ਹਾ ਤੋ ਪਲੈਨਟ ਦੀ ਵੈਬਸਾਈਟ ਹੈ ਜਿੱਥੋਂ ਤੁਸੀਂ ਕਿਸੇ ਵੀ ਵਕਤ ਪ੍ਰੋਗਰਾਮ ਸੁਣ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਪਤਾ ਦੱਸਦੀ ਹੈ www.planetaudio.org.nz/radioinclub ਉਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਲਾਈਵ ਹੋਣ ਤੋਂ ਬਾਅਦ ਇੱਕ ਦੋ ਦਿਨਾਂ ਦੇ ਵਿੱਚ ਹੀ ਇਹਨੂੰ ਯੂਟਿਊਬ ਤੇ ਅਪਲੋਡ ਕਰ ਦਿੰਦੇ ਹਾਂ ਅਸੀਂ ਸੋ ਰੇਡੀਓ ਇਨਕਲਾਬ ਨਾਮ ਦਾ ਹੀ ਯੂਟਿਊਬ ਚੈਨਲ ਹੈ ਔਰ ਫੇਸਬੁੱਕ ਪੇਜ ਵੀ ਹੈ ਇਸੇ ਨਾਮ ਤੋਂ ਇਹ ਸਾਡੇ ਜਿਹੜੇ ਪੁਰਾਣੇ ਪ੍ਰੋਗਰਾਮ ਨੇ ਅੱਜ ਦਾ ਪ੍ਰੋਗਰਾਮ ਤੁਸੀਂ ਉਹ ਸਾਰੇ ਅਲੱਗ ਅਲੱਗ ਜਿਹੜੇ ਪਲੈਟਫਾਰਮਸ ਨੇ ਉੱਥੋਂ ਦੇਖ ਸਕਦੇ ਹੋ ਸੁਣ ਸਕਦੇ ਹੋ ਤੋ ਭਾਰਤੀ ਜੀ ਅੱਜ ਦੇ ਪ੍ਰੋਗਰਾਮ ਦੀ ਜੋ ਸਾਡਾ ਵੇਰਵਾ ਜਿਹੜੇ ਵਿਸ਼ੇ ਨੇ ਉਹ ਸਾਂਝੇ ਕਰਦੇ ਚੱਲੀਏ ਸਾਰੇ ਸਾਥੀਆਂ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜੀ ਪਿਛਲੇ ਦਿਨੀ ਸਟੂਡੈਂਟਸ ਕਾਉਂਸਲ ਹੈ ਜਿਹੜਾ ਉੱਥੇ ਜਾਂ ਸਟੂਡੈਂਟਸ ਯੂਨੀਅਨ ਕਹਿ ਲਓ ਉੱਥੋਂ ਜਿਹੜੀ ਲੜਕੀ ਕਾਨੂਪ੍ਰਿਆ ਜਿੱਤੀ ਹੈ ਸੋਸਾਇਟੀ ਫਾਰ ਸਟੂਡੈਂਟਸ ਨਾਮ ਦੀ ਜਿਹੜੀ ਜਥੇਬੰਦੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਉਹ ਉਸ ਜਥੇਬੰਦੀ ਨੂੰ ਬਿਲੋਂਗ ਕਰਦੀ ਹੈ ਤੋ ਉਹਨਾਂ ਨਾਲ ਅਸੀਂ ਸਾਰਿਆਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜਲਦ ਹੀ ਔਰ ਬੜੀ ਇੱਕ ਇਤਿਹਾਸਕ ਜਿੱਤ ਹੈ ਆਪਣੇ ਆਪ ਵਿੱਚ ਕਿਉਂਕਿ ਮੇਰਾ ਖਿਆਲ ਹੈ ਜਿਹੜੀਆਂ ਬਾਕੀ ਉੱਥੇ ਸਟੂਡੈਂਟਸ ਜਥੇਬੰਦੀਆਂ ਨੇ ਉਹਨਾਂ ਦੇ ਵਿੱਚੋਂ ਸ਼ਾਇਦ SFS ਸਭ ਤੋਂ ਨਵੀਂ ਹੈ ਔਰ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਔਰਤ ਇੱਕ ਫੀਮੇਲ ਜਿਹੜੀ ਹੈ ਉਹ ਸਟੂਡੈਂਟਸ ਕਾਉਂਸਲ ਵਿੱਚ ਇਸ ਤਰ੍ਹਾਂ ਜਿੱਤੀ ਹੈ ਤੋ ਕਾਨੂਪ੍ਰਿਆ ਨਾਲ ਅਸੀਂ ਬਹੁਤ ਜਲਦ ਰਾਬਤਾ ਕਰਕੇ ਸਾਂਝ ਪਾਵਾਂਗੇ
ਦੂਸਰਾ ਨਾਲ ਦੀ ਨਾਲ JNU ਦੇ ਵਿੱਚ ਜਿਹੜਾ ਹੁੰਝਾ ਮਾਰਿਆ ABP ਨੂੰ
ਬਿਲਕੁਲ ਹੁੰਝਾ ਹੀ ਕਵਾਂਗੇ ਉਹਨਾਂ ਜੀ
ABP ਨੂੰ ਭਜਾਇਆ ਉੱਥੋਂ ਜਿਹੜੀਆਂ ਪ੍ਰੋਗਰੈਸਿਵ ਜਥੇਬੰਦੀਆਂ ਨੇ ਪੱਖੀ ਸਟੂਡੈਂਟਸ ਦੀਆਂ ਜਥੇਬੰਦੀਆਂ ਨੇ
45% ਦੇ ਕਰੀਬ
ਕਰਕੇ ਰੱਖਤਾ ਉਹਨਾਂ ਦਾ
ਵੋਟ ਉਹਨਾਂ
ਸੋ ਇਹ ਬਹੁਤ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਫਾਸ਼ੀਵਾਦੀ ਰੁਝਾਨ ਵੱਧ ਰਿਹਾ ਹੈ ਉਹਦੇ ਵਿਰੋਧ ਦੇ ਵਿੱਚ ਜਿਹੜੇ ਇਨਕਲਾਬੀ ਨੌਜਵਾਨਾਂ ਨੇ ਜਥੇਬੰਦੀਆਂ ਨੇ ਉਹ ਉਹਨਾਂ ਦਾ ਟਕਰਾ ਕਰਨ ਸਾਹਮਣੇ ਆ ਰਹੀਆਂ ਨੇ
ਬਿਲਕੁਲ ਬਿਲਕੁਲ ਜੀ ਉਸ ਤੋਂ ਇਲਾਵਾ ਜਿਹੜਾ ਅਸੀਂ ਪਿਛਲੇ ਹਫ਼ਤੇ ਇੱਕ ਆਰਟੀਕਲ ਪੜ੍ਹਨਾ ਸ਼ੁਰੂ ਕੀਤਾ ਸੀ ਪ੍ਰੋਫੈਸਰ ਜੌਨ ਮੈਕਮੈਟਰੀ ਦਾ ਮੈਨੂੰ ਲੱਗਦਾ ਕਿ ਸ਼ਾਇਦ ਉਹ ਉਹਨੂੰ ਅੱਗੇ ਤੋਰੀ ਰੱਖਾਂਗੇ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਅਗਰ
ਦੂਸਰਾ ਨੂੰ ਜੀ ਇੱਕ ਥੋੜੀ ਜੀ ਇੱਕ ਦੁਖਦਾਈ ਖਬਰ ਵੀ ਹੈ ਕਿ ਜਿਹੜਾ ਅਸੀਂ ਇਸ ਰੇਡੀਓ ਮਾਧਿਅਮ ਤੇ ਹਮੇਸ਼ਾ ਤੁਹਾਡੀ ਮੁਲਾਕਾਤ ਜਿਹੜਾ ਪੰਜਾਬ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਚੱਲ ਰਿਹਾ ਹੈ ਉਹਦੇ ਜਿਹੜੇ ਮੋਢੀ ਜਿਹੜਾ ਨੇ ਇੱਕ ਕਾਰਗੁਨ ਉਹਨਾਂ ਦੇ ਸੁਰਜਨ ਸਿੰਘ ਮਾਸਟਰ ਸੁਰਜਨ ਸਿੰਘ ਉਹਨਾਂ ਦਾ ਅਚਾਨਕ ਦੇਹਾਂਤ ਹੋ ਗਿਆ ਸੋ ਨਾਲ ਦੀ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਨੇ ਬੀਕੇ ਵੀਕਐਂਡ ਦੇ ਉੱਪਰ ਪਟਿਆਲੇ ਕੈਪਟਨ ਹੋਣ ਦੀ ਕੋਠੀ ਸਾਹਮਣੇ ਬਹੁਤ ਮੁੰਡਾ ਮੁਜ਼ਾਹਰਾ ਕੀਤਾ ਸੀ ਸੋ ਕੋਸ਼ਿਸ਼ ਕਰਾਂਗੇ ਕਿ ਅਗਲੇ ਹਫ਼ਤੇ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਤੋਂ ਕੋਈ ਸਾਥੀ ਨਾਲ ਗੱਲ ਕਰਕੇ ਸੰਘਰਸ਼ ਕਿੱਥੇ ਤੱਕ ਪਹੁੰਚਿਆ ਹੈ ਅਤੇ ਨਾਲ ਦੀ ਨਾਲ ਮਾਸਟਰ ਸੁਰਜਨ ਸਿੰਘ ਹੋਣਾ ਦੀ ਜੀਵਨ ਸੰਘਰਸ਼ ਬਾਰੇ ਵੀ
ਜ਼ਰੂਰ ਤੋ ਦੇਖਾਂਗੇ ਕਿ ਕਿੰਨਾ ਕੁ ਸਾਡੇ ਕੋਲ ਅੱਜ ਸਮਾਂ ਬਚਦਾ ਉਹਦੇ ਅਨੁਸਾਰ ਗੱਲਾਂ ਬਾਤਾਂ
ਬਿਲਕੁਲ ਜੀ ਅਗਲੇ ਹਫ਼ਤੇ ਇਹ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ JNU ਤੋਂ ਕੋਈ ਸਾਥੀ ਆਪਣਾ ਜਿਹੜੇ ਜਿੱਤੇ ਨੇ ਉਹਨਾਂ ਨੂੰ ਮੇਰੇ ਕੋਲ ਇੱਕ ਐਕਚੁਲੀ ਅਨੂ ਜੀ ਬਹੁਤ ਹੀ ਵਧੀਆ ਉੱਥੋਂ JNU ਤੋਂ ਸਾਥੀ ਜੇ ਟਾਈਮ ਮਿਲਿਆ ਆਪਾਂ ਉਹ ਵੀ ਇੰਟਰਵਿਊ ਜਿਹੜੀ ਚਲਾਵਾਂਗੇ
ਹਾਂਜੀ ਮੈਂ ਕੱਲ ਬਾਲਾ ਜੀ ਸਥਾਨਕ ਸੰਘਰਸ਼ ਮੈਨੂੰ ਲੱਗਦਾ ਪਿਛਲੇ 2-4 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਇੱਥੇ ਨਿਊਜ਼ੀਲੈਂਡ ਦੇ ਵੀ ਸਥਾਨਕ ਜਿਹੜੇ ਕਾਮੇ ਨੇ ਕਿਰਤੀ ਨੇ ਵਰਕਰਸ ਨੇ ਆਵਾਜ਼ ਉਠਾ ਰਹੇ ਨੇ ਆਪਣੇ ਹੱਕਾਂ ਦੇ ਪ੍ਰਤੀ ਤੋ ਵਾਹੀ ਦੇ ਵਿੱਚ ਜਿਹੜੇ ਗੋਲਡ ਮਾਈਨਰਸ ਨੇ ਉਹਨਾਂ ਦੀ ਵੀ ਗੱਲਬਾਤ ਅੱਗੇ ਚੱਲ ਕੇ ਅਸੀਂ ਕਰਾਂਗੇ ਕਿ ਉੱਥੇ ਕੀ ਚੱਲ ਰਿਹਾ ਔਰ ਕਿਉਂ ਉਹ ਵਾਰ ਵਾਰ ਹੜਤਾਲ ਕਰ ਰਹੇ ਨੇ
ਜ਼ਰੂਰ ਔਰ ਪਿਛਲੇ ਹਫ਼ਤੇ ਜਿਹੜੀ ਅਸੀਂ ਸਿਸਟੀਮਾ ਜਿਹੜੀ ਇੱਥੇ ਮਲਟੀਨੈਸ਼ਨਲ ਕੰਪਨੀ ਹੈ ਜਿਸ ਤਰੀਕੇ ਨਾਲ ਇੱਕ ਕਹਿਣਾ ਤਾਂ ਨਹੀਂ ਚਾਹੀਦਾ ਥਰਡ ਵਰਲਡ ਤੀਜੀ ਦੁਨੀਆ ਜੋ ਟਰਮ ਬਣੀਆਂ ਹੋਈਆਂ ਨੇ ਜਿਸ ਤਰੀਕੇ ਦੇ ਨਾਲ ਉੱਥੇ ਕਿਉਂਕਿ ਨਿਊਜ਼ੀਲੈਂਡ ਸੋ ਕਾਲਡ ਹੈਗਾ ਹੀ ਹੈ
ਡਿਵੈਲਪਡ ਮੁਲਕ
ਸੋ ਉਹ ਜਿਹੜਾ ਮਜ਼ਦੂਰਾਂ ਦੇ ਨਾਲ ਉਸ ਕੰਪਨੀ ਦੇ ਵਿੱਚ ਇੱਕ ਬਹੁਤ ਹੀ ਭੈੜਾ ਜਿਹੜਾ ਵਤੀਰਾ ਉਹਨਾਂ ਨਾਲ ਕੀਤਾ ਜਾਂਦਾ ਸੋ ਅਸੀਂ ਪਿਛਲੇ ਹਫ਼ਤੇ ਵਾਅਦਾ ਕੀਤਾ ਸੀ ਵੀ ਉੱਥੇ ਕੁਛ ਵਰਕਰ ਦੇ ਨਾਲ ਸਾਡੇ ਸਾਥੀ ਯੂਨੀਅਨ ਤੋਂ ਪਰ ਉਹ ਅਗਲੇ ਹਫ਼ਤੇ ਅਸੀਂ ਜ਼ਰੂਰ ਸਾਂਝ ਪਾਵਾਂਗੇ ਤੁਹਾਡੇ ਨਾਲ
ਜੀ ਤੋ ਸਾਰੇ ਸਰੋਤਿਆਂ ਨੂੰ ਰਿਕੁਐਸਟ ਹੈ ਕਿ ਇਸ ਤਰ੍ਹਾਂ ਸਾਡੇ ਨਾਲ ਬਣੇ ਰਹਿਣ ਅਸੀਂ ਜਲਦ ਹੀ ਦੁਬਾਰਾ ਤੁਹਾਡੇ ਨਾਲ ਹਾਜ਼ਰ ਹੋ ਜਾਵਾਂਗੇ ਇੱਕ ਗੀਤ ਤੋਂ ਬਾਅਦ ਆ ਸਕੇ ਕਾਨੂੰ ਪ੍ਰਿਆ ਸਾਡੇ ਨਾਲ ਹੋਣਗੇ
ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ ਰੇਤ ਦੇਣਗੀਆਂ ਫੁੱਲ ਇਸ਼ਕ ਦੀ ਚਾਦਰ ਤੇ ਰੇਤ ਦੇਣਗੀਆਂ ਫੁੱਲ ਇਸ਼ਕ ਦੀ ਚਾਦਰ ਜਦ ਵੀ ਲਹਿਰਾਂ ਉੱਚੀਆਂ ਚੜ ਕੇ ਆਉਣਗੀਆਂ ਜਦ ਵੀ ਲਹਿਰਾਂ ਉੱਚੀਆਂ ਚੜ ਕੇ ਆਉਣਗੀਆਂ ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ ਹਰ ਰੰਬੀਆਂ ਤਵੀਆਂ ਨਾਲੇ ਚਰਖੜੀਆਂ ਹਰ ਰੰਬੀਆਂ ਤਵੀਆਂ ਨਾਲੇ ਚਰਖੜੀਆਂ ਕਿੱਥੋਂ ਪਰਦੇ ਸੂਰਜ ਉੱਤੇ ਪਾਉਣਗੀਆਂ ਕਿੱਥੋਂ ਪਰਦੇ ਸੂਰਜ ਉੱਤੇ ਪਾਉਣਗੀਆਂ ਜਿਹੜੀਆਂ ਰੁੱਤਾਂ ਰੁਸੀਆਂ ਫਿਰਦੀਆਂ ਨੇ ਜਿਹੜੀਆਂ ਰੁੱਤਾਂ ਰੁਸੀਆਂ ਫਿਰਦੀਆਂ ਨੇ ਇੱਕ ਦਿਨ ਸੋਲੇ ਧੂੜ ਮਿੱਟੀ ਦੇ ਗਾਉਣਗੀਆਂ ਇੱਕ ਦਿਨ ਸੋਲੇ ਧੂੜ ਮਿੱਟੀ ਦੇ ਗਾਉਣਗੀਆਂ ਇੱਕ ਦਿਨ ਸੋਲੇ ਧੂੜ ਮਿੱਟੀ ਦੇ ਗਾਉਣਗੀਆਂ
ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਜਿਹੜਾ ਤੁਸੀਂ ਗੀਤ ਸੁਣ ਰਹੇ ਸੀ ਇਹ ਲਿਖਿਆ ਹਰਮਨਜੀਤ ਦਾ ਔਰ ਗਾਇਆ ਨਿੱਕੀ ਦਾ ਨਿੱਕੀ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੀ ਨੇ ਔਰ SFS ਨਾਲ ਸੰਬੰਧਿਤ ਨੇ ਸੋ ਕੋਸ਼ਿਸ਼ ਕਰਾਂਗੇ ਕਿ ਆਉਂਦੇ ਸਮੇਂ 'ਚ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਏ ਉਹਨਾਂ ਦੇ ਗੀਤ ਅਸੀਂ ਅਕਸਰ ਵਜਾਉਂਦੇ ਹਾਂ ਆਪਣੇ ਪ੍ਰੋਗਰਾਮ 'ਚ ਕਿਉਂਕਿ ਢੁੱਕਵੇਂ ਹੁੰਦੇ ਨੇ ਇਨਕਲਾਬੀ ਹੁੰਦੇ ਨੇ ਤੋ ਇਸ ਵਕਤ ਸਾਡੇ ਨਾਲ ਫੋਨ ਲਾਈਨ 'ਤੇ ਹੋ ਗਏ ਨੇ SFS ਤੋਂ ਨੇ ਕਾਨੂੰ ਪ੍ਰਿਆ ਜਿਨ੍ਹਾਂ ਨੇ ਕਿ ਕੁਝ ਦਿਨ ਪਹਿਲਾਂ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਚੋਣਾਂ ਹੋਈਆਂ ਨੇ ਇਲੈਕਸ਼ਨਸ ਹੋਈਆਂ ਨੇ ਉਹਦੇ ਵਿੱਚ ਇੱਕ ਇਤਿਹਾਸਕ ਜਿੱਤ ਹੈ ਕਿ ਪਹਿਲੀ ਵਾਰ ਇੱਕ ਫੀਮੇਲ ਸਟੂਡੈਂਟ ਦੀ ਜਿੱਤ ਹੋਈ ਹੈ ਔਰ ਪਹਿਲੀ ਵਾਰ SFS ਦੇ ਕਿਸੇ ਮੈਂਬਰ ਦੀ ਜਿੱਤ ਹੋਈ ਹੈ ਤੋ ਕਾਨੂੰ ਪ੍ਰਿਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ
ਬਹੁਤ ਬਹੁਤ ਸ਼ੁਕਰੀਆ
ਹਾਂਜੀ ਔਰ ਸਭ ਤੋਂ ਪਹਿਲਾਂ ਰੇਡੀਓ ਇਨਕਲਾਬ ਵੱਲੋਂ ਤੁਹਾਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਇੰਨੀ ਵੱਡੀ ਇਤਿਹਾਸਕ ਜਿੱਤ ਜਿਹੜੀ ਤੁਸੀਂ ਹਾਸਲ ਕੀਤੀ ਹੈ ਸੋ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ
ਸ਼ੁਕਰੀਆ
ਜੀ ਤੋ ਸਭ ਤੋਂ ਪਹਿਲੇ ਗੱਲ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ ਕਿ ਅਕਸਰ ਜਿਹੜੇ ਪਰਿਵਾਰ ਸਾਡਾ ਖੁਦ ਦਾ ਐਕਸਪੀਰੀਅੰਸ ਆ ਅਸੀਂ ਸੋਸਾਇਟੀ 'ਚ ਜੋ ਦੇਖਦੇ ਹਾਂ ਕਿ ਬੱਚਿਆਂ ਨੂੰ ਜਦੋਂ ਪੜ੍ਹਨ ਵਾਸਤੇ ਭੇਜਿਆ ਜਾਂਦਾ ਯੂਨੀਵਰਸਿਟੀ ਤੋ ਜ਼ਿਆਦਾ ਜਿਹੜਾ ਸਟ੍ਰੈਸ ਜਾਂ ਫੋਕਸ ਇਹ ਹੁੰਦਾ ਕਿ ਪੜ੍ਹਾਈ 'ਚ ਤੁਹਾਡਾ ਧਿਆਨ ਰਹਿਣਾ ਚਾਹੀਦਾ ਔਰ ਅਗਰ ਪ੍ਰੋਗਰੈਸਿਵ ਪਰਿਵਾਰਾਂ ਦੀ ਵੀ ਗੱਲ ਕਰ ਰਹੀਏ ਤੋ ਜਨਰਲੀ ਦੇਖਿਆ ਜਾਂਦਾ ਕਿ ਹਾਂ ਭਗਤ ਸਿੰਘ ਪੈਦਾ ਹੋਵੇ ਗੁਆਂਢੀਆਂ ਦੇ ਘਰ ਪੈਦਾ ਹੋ ਜਾਵੇ ਸਾਡੇ ਘਰ ਨਾ ਹੋਵੇ ਤੋ ਮੈਂ ਜਾਣਨਾ ਚਾਹਾਂਗੀ ਕਿ ਤੁਹਾਡਾ ਇਸ ਮੁਤਲਕ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਤੁਹਾਡੇ ਪਰਿਵਾਰ ਵੱਲੋਂ
ਮੈਂ ਯੂਨੀਵਰਸਿਟੀ ਵਿੱਚ ਜਿਹੜੇ ਸਟਰਗਲ ਦਾ ਪਾਰਟ ਰਹੀ ਹਾਂ ਉਹ ਥੋੜਾ ਥੋੜਾ ਇਨਫੋਰਮੇਸ਼ਨ ਕਰੀ ਜਾਂਦਾ ਰਿਹਾ ਆ ਤੇ ਉਹਨਾਂ ਜਿਹੜੇ ਪ੍ਰੋਟੈਸਟ ਦੇ ਡਿਮਾਂਡਸ ਤੋਂ ਲੈ ਕੇ ਜਿਹੜੇ ਇਸ਼ੂ ਰਹੇ ਨੇ ਉਹ ਵੀ ਘਰੇ ਥੋੜਾ ਥੋੜਾ ਡਿਸਕਸ਼ਨ ਜਾਂਦਾ ਰਿਹਾ ਕਿਸੇ ਨਾ ਕਿਸੇ ਟਾਈਮ ਤੱਕ ਉਹ ਡਿਸਕਸ਼ ਤੋਂ ਆਰਗੂਮੈਂਟ ਤੋਂ ਫਿਰ ਥੋੜਾ ਜਿਹਾ ਹੋਰ ਰਹੱਸ ਸੀ, ਪਰ ਉਹ ਫਿਰ ਜਿਹੜੀ ਲੜਕੀ ਇੱਕ ਮਿੰਟ ਹੋ ਗਿਆ ਹਿੰਮਤ ਆਇਆ ਔਰ ਇੱਕ ਸੈਸ਼ਨ ਜਿਹੜੀ ਆ ਜਦੋਂ ਮੇਰੀ ਘਰੇ ਸ਼ੁਰੂ ਹੋ ਗਈ ਸੀ ਤਾਂ ਫਿਰ ਉਹਦੇ ਵਿੱਚ ਕੋਈ ਰੋਕ ਟੋਕ ਨਹੀਂ ਆਈ।
ਬਹੁਤ ਅੱਛੇ, ਬਹੁਤ ਅੱਛੇ, ਇਹ ਕਿਉਂਕਿ ਬਹੁਤ ਮਹੱਤਵਪੂਰਨ ਗੱਲ ਹੈ ਕਿ ਅਗਰ ਸਾਡੇ ਪਰਿਵਾਰ ਦਾ ਮੁਆਸ਼ਰੇ ਦਾ ਸਾਥ ਹੋਵੇ ਤਾਂ ਉਹ ਜਿਹੜੇ ਸੰਘਰਸ਼ ਨੇ ਉਹ ਜ਼ਿਆਦਾ ਖੁੱਬ ਕੇ ਲੜੇ ਜਾ ਸਕਦੇ ਨੇ। ਤੋ ਇਹਦੇ ਚ ਮੈਂ ਕਹਾਂਗੀ ਕਿ SFS ਤੋਂ ਪਹਿਲੀ ਵਾਰ ਕਿਸੇ ਦੀ ਜਿੱਤ ਹੋਈ ਹੈ ਔਰ ਇੱਕ ਫੀਮੇਲ ਸਟੂਡੈਂਟ ਦੀ ਪਹਿਲੀ ਵਾਰ ਜਿੱਤ ਹੋਈ ਹੈ, ਤੋ ਤੁਸੀਂ ਇਹਦੇ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਲਾਈਨ ਤੁਹਾਡੀ, ਹਾਂਜੀ ਲਾਈਨ ਬਾਰ ਬਾਰ ਕੱਟ ਕੱਟ ਕੇ ਆਵਾਜ਼ ਆ ਰਹੀ ਹੈ, ਜਾਂ ਤਾਂ ਤੁਸੀਂ ਥੋੜਾ ਲੋਕੇਸ਼ਨ ਚੇਂਜ ਕਰਕੇ ਦੇਖੋ। ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਕਿ ਜਿਹੜੀ SFS ਤੋਂ ਪਹਿਲੀ ਵਾਰ ਜਿੱਤ ਹੋਈ ਹੈ ਔਰ ਇੱਕ ਫੀਮੇਲ ਦੀ ਪਹਿਲੀ ਵਾਰ ਜਿੱਤ ਹੋਈ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਇਹਦਾ ਇਹ ਬਹੁਤ ਹੀ 2010 ਤੋਂ ਜਿੱਦਾਂ ਇੱਕ ਮੂਮੈਂਟ
ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਨੁਪ੍ਰਿਆ ਨਾਲ, ਕਿਉਂਕਿ ਲਾਈਨ ਬਿਲਕੁਲ ਵੀ ਸਾਫ ਨਹੀਂ ਸੀ, ਤੋ ਇਸ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ ਜੀ।
ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ, ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ, ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ, ਰੇਤ ਦੇਣਗੀਆਂ ਫੁੱਲ ਇਸ਼ਕ ਦੀ ਚਾਦਰ ਤੇ, ਰੇਤ ਦੇਣਗੀਆਂ ਫੁੱਲ ਇਸ਼ਕ ਦੀ ਚਾਦਰ ਤੇ, ਜਦ ਵੀ ਲਹਿਰਾਂ ਉੱਚੀਆਂ ਚੜ ਕੇ ਆਉਣਗੀਆਂ, ਜਦ ਵੀ ਲਹਿਰਾਂ ਉੱਚੀਆਂ ਚੜ ਕੇ ਆਉਣਗੀਆਂ, ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ, ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ, ਨਵੀਆਂ ਨਸਲਾਂ ਨਵੀਂ ਹੀ ਧਰਤੀ ਵਾਣਗੀਆਂ, ਹਰ ਰੰਬੀਆਂ ਤਵੀਆਂ ਨਾਲੇ ਚਰਖੜੀਆਂ, ਹਰ ਰੰਬੀਆਂ ਤਵੀਆਂ ਨਾਲੇ ਚਰਖੜੀਆਂ, ਕਿੱਥੋਂ ਪਰਦੇ ਸੂਰਜ ਉੱਤੇ ਪਾਉਣਗੀਆਂ, ਕਿੱਥੋਂ ਪਰਦੇ ਸੂਰਜ ਉੱਤੇ ਪਾਉਣਗੀਆਂ, ਜਿਹੜੀਆਂ ਰੁੱਤਾਂ ਰੁਸੀਆਂ ਰੁਸੀਆਂ ਫਿਰਦੀਆਂ ਨੇ, ਜਿਹੜੀਆਂ ਰੁੱਤਾਂ ਰੁਸੀਆਂ ਰੁਸੀਆਂ ਫਿਰਦੀਆਂ ਨੇ, ਇੱਕ ਦਿਨ ਸੋਲੇ ਧੂੜ ਮਿੱਟੀ ਦੇ ਗਾਉਣਗੀਆਂ, ਇੱਕ ਦਿਨ ਸੋਲੇ ਧੂੜ ਮਿੱਟੀ ਦੇ ਗਾਉਣਗੀਆਂ, ਇੱਕ ਦਿਨ ਸੋਲੇ ਧੂੜ ਮਿੱਟੀ ਦੇ ਗਾਉਣਗੀਆਂ।
ਦੋਸਤੋ, ਅੱਜ ਦੇ ਹਾਲਾਤ ਇੱਕ ਨਜ਼ਮ ਲਿਖੀ ਸੀਗੀ ਜਾਵੇਦ ਅਖਤਰ ਨੇ, ਉਹ ਤੁਹਾਡੇ ਸਾਹਮਣੇ ਰੱਖਣ ਲੱਗੇ ਹਾਂ।
ਇੱਕ ਹਮਾਰੀ ਔਰ ਇੱਕ ਉਨਕੀ, ਮੁਲਕ ਮੇ ਹੈ ਆਵਾਜ਼ੇ ਦੋ, ਇੱਕ ਹਮਾਰੀ ਔਰ ਇੱਕ ਉਨਕੀ, ਮੁਲਕ ਮੇ ਹੈ ਆਵਾਜ਼ੇ ਦੋ, ਅਬ ਤੁਮ ਪਰ ਹੈ ਕੌਣ ਸੀ ਤੁਮ ਆਵਾਜ਼ ਸੁਨੋ, ਤੁਮ ਕਿਆ ਮਾਨੋ ਇੱਕ ਹਮਾਰੀ ਔਰ ਇੱਕ ਉਨਕੀ, ਮੁਲਕ ਮੇ ਹੈ ਆਵਾਜ਼ੇ ਦੋ,
हम कहते हैं जात धर्म से इंसान की पहचान गलत, हम कहते हैं जात धर्म से इंसान की पहचान गलत, वो कहते हैं सारे इंसान एक ये ऐलान गलत, हम कहते हैं नफरत का जो हुक्म दे वो फरमान गलत, हम कहते हैं नफरत का जो हुक्म दे वो फरमान गलत, वो कहते हैं ये मानो तो सारा हिंदुस्तान गलत, सारा हिंदुस्तान गलत, एक हमारी और एक उनकी, मुल्क में है आवाजें दो, अब तुम पर है कौन सी तुम आवाज सुनो, तुम क्या मानो एक हमारी और एक उनकी, हम कहते हैं इंसानों में।
तो दोस्तों एक बार फिर कानू प्रिया साडे नाल हो गए ने, कानू तुसी आवाज सुन सकते हो मेरी?
हाँ जी
हाँ जी हाँ जी। तो गल कर रहे हैं सी के जड़ी थोड़ी विक्ट्री हुई है इलेक्शंस च, तो ओ दे ते मैं चाहूंगी कि थोड़ी तुसी कमेंट्री करो कि किस तरह दे मुद्दियां ते तुसी ओ चोन लड़ी और किस तरह दे पॉइंट्स सन जड़े स्ट्रांग सन जिदे करके तुहानू लगदा है कि थोड़ी जीत हुई है?
हाँ जी, तो जरा मेजर इशू सी ये क्योंकि यूनिवर्सिटी च आए स्टूडेंट्स नू हां क्योंकि बहुत ही ज्यादा एक मेजर
जिस तरह के तुहाडी जथेबंदी का नाम है स्टूडेंट्स फॉर सोसाइटी, सो उहदे विच भी एक बड़ी इंपॉर्टेंट गल है कि यूनिवर्सिटी कैंपस ते तां जिहड़े मुद्दे और इशूज डिमांड्स हैं वो है ही हैं और आसे पासे जो मुआशरे च चलदा उहदे च भी मैनूं लगदा कि तुहाडी जथेबंदी काफ़ी खुब के शामिल रहिंदी है, जिस तरह असीं रीसेंटली देखिया कि
हाँ जी यही कह जा रहा है कि स्टूडेंट फॉर सोसाइटी स्टूडेंट मूवमेंट खुद विच कल्ली कोई चीज नहीं है, इन बाहर के मुद्दे नहीं अपने मुद्दे समझना होगा, सो जो बाहर के इश्यूज होंगे उसे डेमोस्ट्रेशन सॉलिडैरिटी प्रोटेस्ट या अलग अलग तरह के फॉर्म किया जाता है और उसकी जरूरत भी बहुत स्टूडेंट्स में समझ आती कि असं जो एडमिन जाना उसे सोसाइटी के आ फिर तो सोसाइटी के मुद्दे साढ़े मुद्दे अच क्यों नहीं बन रहे, तो उन्होंने डिस्कशन लेके आना यूनिवर्सिटी के अंदर उन्होंने डेमोस्ट्रेशन यूनिवर्सिटी के अंदर लेके आने का पूरा ट्राई रहा है।
बिल्कुल बिल्कुल, और इस तरह के जड़े मुद्दे ने उहदे च काफ़ी रीसेंट टाइम्स असी देखिया कि खास करके ABVP जिहड़ी के BJP नाल अफिलिएटिड स्टूडेंट जथेबंदी है उहनां दा किस किस्म दा विरोध दा तुहानूं सामना करना पैंदा है, इहदे ते थोड़ी जी गल करो।
ABVP इथे जरा एक इस टाइम ते जरा एक उन्होंने शेयर मिल रही है जे कितने लड़के चाहे वो इथे इवेंट्स कराने पिछे हुए सेमिनार कराने पिछे हुए नेशनलिज्म पे या फिर इथे जो कैंपेनिंग बंद होंगी है उदो भी डिनर पार्टी ऑर्गेनाइज कराने पिछे हुए ता इतना उन्होंने पार्टिसिपेशन बहुत रहा है इस सब चीजें लेके एक शेयर मिलती है या अदरवाइज क्योंकि पंजाब यूनिवर्सिटी में RSS में बहुत चंगी तरह समझा जा रहा है कि की हिसाब किताब यूनिवर्सिटी में ਤਾਂ ਫਿਰ ਉਹਨਾਂ ਨੂੰ ਜਵਾਬ ਵੀ ਮੁੜ ਪੰਜਾਬ ਯੂਨੀਵਰਸਿਟੀ ਤਗੜਾ ਦਿੰਦੀ ਹੈ ਜੀ
ਜੀ ਬਿਲਕੁਲ ਬਿਲਕੁਲ ਔਰ ਖਾਸ ਤੌਰ ਤੇ ਅਗਰ ਤਗੜੇ ਜਵਾਬ ਦੀ ਜਾਂ ਕਰਾਰੀ ਚਪੇੜ ਦੀ ਗੱਲ ਕਰਨੀ ਹੋਵੇ ਜਿਹੜੀ ਜੇ ਐਨ ਯੂ ਚ ਇਸ ਵਕਤ ਜਿਹੜਾ ਆਊਟਕਮ ਆਇਆ ਹੈ ਲੈਫਟ ਯੂਨਿਟੀ ਦੀ ਜਿਹੜੀ ਜਿੱਤ ਹੋਈ ਹੈ ਉਹ ਵੀ ਇਟਸ ਵੈਰੀ ਟੈਲਿੰਗ ਇਨ ਇਟਸੈਲਫ ਹਰ ਕੈਂਪਸ
ਮਾਰ ਦੇ ਕੇ ਆਰ ਐਸ ਐਸ ਦੀ ਸਮਝ ਨੂੰ ਹਰ ਕੈਂਪਸ ਇਸ ਟਾਈਮ ਤੇ ਜਵਾਬ ਦੇ ਰਿਹਾ
ਬਿਲਕੁਲ ਬਿਲਕੁਲ ਤੋ ਮੈਨੂੰ ਹਾਂਜੀ ਕਨੁਪ੍ਰਿਆ ਮੈਨੂੰ ਪਤਾ ਤੁਹਾਡਾ ਟਾਈਮ ਬਿਲਕੁਲ ਲਿਮਿਟਿਡ ਹੈ ਸੋ ਲਾਸਟ ਮੈਂ ਇੱਕ ਪੁਆਇੰਟ ਜਿਹੜਾ ਕਿਉਂਕਿ ਇੱਥੇ ਵਿਦੇਸ਼ਾਂ ਚ ਪੰਜਾਬ ਤੋਂ ਖਾਸ ਕਰਕੇ ਬਹੁਤ ਸਾਰੇ ਵਿਦਿਆਰਥੀ ਆਉਂਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਇੱਥੇ ਆ ਕੇ ਪੜ੍ਹਦੇ ਨੇ ਔਰ ਕਾਫੀ ਬੁਰੇ ਉਹਨਾਂ ਦੇ ਜਿਹੜੇ ਸਰਕਮਸਟੈਂਸਿਸ ਰਹਿੰਦੇ ਨੇ ਆਖਿਰ ਚ ਮੈਂ ਚਾਹਾਂਗੀ ਕਿ ਉਹਨਾਂ ਦੀ ਇੰਸਪੀਰੇਸ਼ਨ ਵਾਸਤੇ ਅਗਰ ਤੁਸੀਂ ਕੁਛ ਦੋ ਸ਼ਬਦ ਕਹਿ ਸਕੋ ਤਾਂ ਬਹੁਤ ਅੱਛਾ ਹੋਏਗਾ
ਮੇਰਾ ਸਭ ਸਟੂਡੈਂਟਸ ਨੂੰ ਤੇ ਉਹਦੇ ਇਲਾਵਾ ਵੀ ਜਿੰਨੇ ਵੀ ਪ੍ਰੋਗਰੈਸਿਵ ਲੋਕ ਨੇ ਜਾਂ ਜਿੰਨੇ ਵੀ ਇੱਥੇ ਪੰਜਾਬੀ ਸਟੂਡੈਂਟਸ ਔਰ ਲੋਕ ਬੈਠੇ ਨੇ ਉਹਨਾਂ ਨੂੰ ਸੁਨੇਹਾ ਹੋਊਗਾ ਕਿ ਅਸੀਂ ਜਿਹੜਾ ਵੀ ਕੰਮ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਇੰਡੀਵਿਜੁਅਲ ਇੰਟਰਸਟ ਜਿਹੜਾ ਹੈਗਾ ਬਹੁਤ ਹੀ ਹਾਵੀ ਅੱਜ ਦੇ ਟਾਈਮ ਤੇ ਤਾਂ ਉਸ ਇੰਡੀਵਿਜੁਅਲ ਇੰਟਰਸਟ ਨੂੰ ਮਾਰ ਕੇ ਜੇ ਅਸੀਂ ਆਰਗੇਨਾਈਜ਼ਡ ਫੋਰਮ ਵਿੱਚ ਕਿਤੇ ਚੱਲੀਏ ਤਾਂ ਡੈਫੀਨੇਟਲੀ ਇੱਕ ਉਹ ਖੁਸ਼ੀ ਅਲੱਗ ਹੁੰਦੀ ਹੈ ਜਿਹੜਾ ਆਰਗੇਨਾਈਜ਼ਡ ਫੋਰਮ ਦੀ ਹੁੰਦੀ ਹੈ ਉਹ ਇੰਡੀਵਿਜੁਅਲ ਖੁਸ਼ੀ ਨਾਲੋਂ ਕਿਤੇ ਵੱਧ ਹੁੰਦੀ ਹੈ ਤੇ ਉਹ ਜਿਹੜਾ ਸਪੇਸ ਜਿਹੜਾ ਐਸ 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 ਨੇ ਇੱਥੇ ਕ੍ਰੀਏਟ ਜਿਹੜਾ ਵੈਕਿਊਮ ਸੀਗਾ ਉਹਦੇ ਵਿੱਚ ਕੁਝ ਨੂੰ ਇਸਟੈਬਲਿਸ਼ ਕੀਤਾ ਉਦਾਂ ਦਾ ਸਪੇਸ ਸਾਡੇ ਸਮਾਜ ਵਿੱਚ ਹਰ ਜਗ੍ਹਾ ਪਏ ਨੇ ਉਹ ਰੈਜ਼ਿਸਟੈਂਸ ਦੀਆਂ ਸਟਰਗਲਸ ਹਰ ਜਗ੍ਹਾ ਪਈਆਂ ਨੇ ਤੇ ਸਾਨੂੰ ਉਹਦਾ ਪਾਰਟ ਬਣਨਾ ਚਾਹੀਦਾ ਸਾਨੂੰ ਉਹਦਾ ਪਾਰਟ ਵੱਧ ਚੜ ਕੇ ਬਣਨਾ ਚਾਹੀਦਾ ਹੈ ਕਿਉਂਕਿ ਉਹ ਜਿਹੜੇ ਰੈਜ਼ਿਸਟੈਂਸ ਹੈ ਉਹ ਸਾਡੇ ਤੋਂ ਹੀ ਸ਼ੁਰੂ ਹੋਏਗਾ ਉਹ ਇੱਥੋਂ ਦੀਆਂ ਸਰਕਾਰਾਂ ਨਹੀਂ ਆਵਾਜ਼ ਉਠਾਉਣਗੀਆਂ ਸਗੋਂ ਉਹਨੂੰ ਦਬਾਉਣ ਲਈ ਤਰ੍ਹਾਂ ਤਰ੍ਹਾਂ ਦੇ ਟੈਗ ਲਾਉਣਗੇ ਤਾਂ ਫਿਰ ਇੱਥੇ ਸਾਡਾ ਇੱਕ ਇਨੀਸ਼ੀਏਟਿਵ ਲੈਣਾ ਬਹੁਤ ਜ਼ਰੂਰੀ ਹੈ ਸਾਡਾ ਪਾਰਟੀਸੀਪੇਸ਼ਨ ਬਹੁਤ ਜ਼ਰੂਰੀ ਹੈ ਸਾਡਾ ਇੰਡੀਵਿਜੁਅਲ ਇੰਟਰਸਟ ਮਾਰਨਾ ਬਹੁਤ ਜ਼ਰੂਰੀ ਹੈ ਤਾਂ ਇਹੀ ਮੇਰਾ ਲਾਸਟ ਹੋਊਗਾ
ਬਹੁਤ ਬਹੁਤ ਅੱਛਾ ਮੈਸੇਜ ਤੁਸੀਂ ਦਿੱਤਾ ਤੋ ਬਹੁਤ ਬਹੁਤ ਸ਼ੁਕਰੀਆ ਇੰਨਾ ਘੱਟ ਟਾਈਮ ਹੋਣ ਦੇ ਬਾਵਜੂਦ ਤੁਸੀਂ ਸਾਡੇ ਲਈ ਸਮਾਂ ਕੱਢਿਆ ਤੋ ਆਉਂਦੇ ਸਮੇਂ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜੀ ਲੰਬੀ ਇੰਟਰਵਿਊ ਕਰ ਸਕੀਏ ਤੋ ਆਲ ਦਾ ਬੈਸਟ ਤੁਹਾਡੀਆਂ ਫਿਊਚਰ ਸਟਰਗਲਸ ਵਾਸਤੇ ਔਰ ਥੈਂਕ ਯੂ ਵੈਰੀ ਮਚ
ਥੈਂਕ
ਯੂ ਜੀ ਤੋ ਇਹ ਸਨ ਕਾਨੂੰ ਪ੍ਰਿਆ ਐਸ ਐਫ ਐਸ ਜਿਹੜੀ ਸਟੂਡੈਂਟਸ ਫੋਰ ਸੁਸਾਇਟੀ ਜਥੇਬੰਦੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਉਸ ਜਥੇਬੰਦੀ ਤੋਂ ਇਹਨਾਂ ਨੇ ਇਲੈਕਸ਼ਨ ਲੜੀ ਔਰ ਜਿੱਤੇ ਨੇ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਕਹਿ ਚੁੱਕੀ ਹਾਂ ਕਿ ਪਹਿਲੀ ਵਾਰੀ ਐਸ ਐਫ ਐਸ ਤੋਂ ਇਹਨਾਂ ਨੇ ਪਿਛਲੇ ਮੈਂ ਫੋਟੋ ਦੇਖ ਰਹੀ ਸੀ ਇੱਕ ਹੁਣ ਤੱਕ ਚਾਰ ਕੈਂਡੀਡੇਟ ਰਹੇ ਨੇ ਓਵਰ ਦਾ ਈਅਰਸ ਸਭ ਤੋਂ ਨਵੀਂ ਜਥੇਬੰਦੀ ਹੈ ਮੇਰੇ ਖਿਆਲ ਪੰਜ ਛੇ ਸਾਲ ਪਹਿਲਾਂ ਹੀ ਸ਼ਾਇਦ ਹੋਂਦ 'ਚ ਆਏ ਨੇ ਤੋ ਸਭ ਤੋਂ ਪਹਿਲਾਂ ਸਨ ਅਮਨਦੀਪ ਕੌਰ ਉਹ ਇਹਨਾਂ ਦੇ ਪਹਿਲੇ ਕੈਂਡੀਡੇਟ ਸਨ ਉਹਨਾਂ ਨੂੰ ਵੀ ਅਸੀਂ ਇੰਟਰਵਿਊ ਕੀਤਾ ਸੀਗਾ
ਕੁਛ
ਅਰਸਾ ਪਹਿਲੇ ਉਸ ਤੋਂ ਬਾਅਦ ਸਨ ਅੰਮ੍ਰਿਤਪਾਲ ਮੇਲ ਨੇ ਅੰਮ੍ਰਿਤਪਾਲ ਉਹਨਾਂ ਨੂੰ ਅਸੀਂ ਜਦੋਂ ਇਹਨਾਂ ਦਾ ਫੀ ਹਾਈਕ ਦਾ ਇਸ਼ੂ ਚੱਲਦਾ ਸੀਗਾ ਔਰ ਗ੍ਰਿਫਤਾਰੀਆਂ ਹੋਈਆਂ ਅੰਮ੍ਰਿਤਪਾਲ ਵੀ ਗ੍ਰਿਫਤਾਰ ਹੋਏ ਉਹਨਾਂ ਦਾ ਮੇਨ ਹੈ ਕਿ ਉਹ ਕੋਈ ਵੀ ਇਹਨਾਂ ਦੀ ਜਿਹੜੀ ਰੈਜ਼ਿਸਟੈਂਸ ਜਾਂ ਕੋਈ ਪ੍ਰੋਟੈਸਟ ਹੁੰਦਾ ਉਹਦੇ ਚ ਹਮੇਸ਼ਾ ਕਲਚਰਲ ਇੱਕ ਪਾਰਟ ਰਹਿੰਦਾ ਡਫਲੀ ਵਜਾਉਂਦੇ ਨੇ ਅੰਮ੍ਰਿਤਪਾਲ
ਬਿਲਕੁਲ ਜੀ ਬਹੁਤ ਕਿਹਾ ਜਾ ਰਿਹਾ ਹੈ ਕਿ ਡਫਲੀ ਨੇ ਕਮਾਲ ਕਰਤਾ ਪਰ ਕੱਲਾ ਡਫਲੀ ਨੇ ਨਹੀਂ ਕੀਤਾ ਉਹਨਾਂ ਦੀ ਜਿਹੜੀ ਸੋਚ ਵਾ ਜਿਹੜੀ ਉਹਨਾਂ ਦੀ ਜਿਹੜੇ ਉਹਨਾਂ ਦੇ ਰੋਲ ਮਾਡਲ ਨੇ ਜਿਹੜਾ ਉਹ ਸਮਝਦੇ ਨੇ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਐਜੂਕੇਸ਼ਨ ਦਾ ਪ੍ਰਾਈਵੇਟਾਈਜੇਸ਼ਨ ਜਿਹੜਾ ਹਿੰਦੂਤਵੀ ਜਿਹੜਾ ਫਾਸੀਵਾਦ ਭਾਰਤ ਦੇ ਵਿੱਚ ਵੱਧ ਰਿਹਾ ਔਰ ਬੜਾ ਸੁਣ ਕੇ ਚੰਗਾ ਲੱਗਿਆ ਉਹਨੂੰ ਜੀ ਕਿਉਂਕਿ ਪਿਛਲੇ ਹਫਤੇ ਹੀ ਚੰਡੀਗੜ੍ਹ ਵਿੱਚ ਰੈਲੀ ਸੀਗੀ ਜਿਹਦੇ ਵਿੱਚ ਜਿਹੜੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਜਾਂ ਹੋਰ ਇਨਕਲਾਬੀ ਜਥੇਬੰਦੀਆਂ ਜਿਹੜੇ ਪੰਜ ਕਾਰਗੁਨ ਗ੍ਰਿਫਤਾਰ ਹੋਏ ਆ ਉਹਨਾਂ ਦੇ ਵਿਰੋਧ ਦੇ ਵਿੱਚ ਹੋਈ ਦਸ ਦਿਨ ਦੀ ਕਿ 10-12 ਹਜ਼ਾਰ ਦਾ ਇਕੱਠ ਸੀਗਾ ਉਹਦੇ ਵਿੱਚ ਵੀ ਇਹਨਾਂ ਨੇ ਕਾਨੂੰ ਪ੍ਰਿਆ ਹੁਣੀ ਉਹਨਾਂ ਨੂੰ ਸਾਥੀਆਂ ਨੂੰ ਸਾਰਿਆਂ ਨੂੰ ਆਪਣਾ ਲੈਕਚਰ ਕੀਤਾ ਸੋ ਬੜੀ ਚੰਗੀ ਗੱਲ ਹੈ ਜੀ ਔਰ ਇਹ ਤੇ ਕੀ ਕਹਿੰਦੇ ਆ ਦੋਨੇ ਹੱਥ ਨਾਲ ਹਾਥੀ ਮਿਲਦੇ ਆ ਕਿਉਂਕਿ ਉਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਜਦੋਂ ਇਹਨਾਂ ਦੀ ਫੀਸ ਹਾਈਕ ਦਾ ਮਸਲਾ ਸੀਗਾ
ਤੇ
ਜਾ ਕੇ ਉਹਨਾਂ ਨੇ ਇਹਨਾਂ ਦੀ ਮਦਦ ਦੇ ਉੱਪਰ ਬਕਾਇਦਾ
ਵੀਸੀ ਨਾਲ ਡਿਸਕਸ਼ਨ ਫੋਰਮ ਸੀਗਾ ਜਿਹਦੇ ਵਿੱਚ ਮੇਨ ਸਪੀਕਰ ਸਾਡੇ ਸਾਥੀ ਝੰਡਾ ਸਿੰਘ ਜੇਠੂ ਕੇ ਸਨ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਨੇ ਸੋ ਇਹਨਾਂ ਦੀ ਐਡਵੋਕੇਸੀ ਉਹਨਾਂ ਨੇ ਕੀਤੀ ਜਾ ਕੇ ਐਡਵੋਕੇਟ ਮੋਸਟਲੀ ਇੰਡੀਆ ਚ ਜਿੰਨੇ ਬਹੁਤ ਸਾਰੀਆਂ ਕਾਨੂੰਨ ਦੀਆਂ ਡਿਗਰੀਆਂ ਕੀਤੀਆਂ ਹੋਣ ਉਹਨਾਂ ਨੂੰ ਕਿਹਾ ਜਾਂਦਾ ਪਰ ਜਿਹੜਾ ਸਹੀ ਮਾਨਿਆਂ ਚ ਕਿਸੇ ਦੇ ਪੱਖ ਚ ਜਾ ਕੇ ਖੜਦਾ ਮੇਰਾ ਖਿਆਲ ਐਡਵੋਕੇਟ
ਬਿਲਕੁਲ ਜੀ ਬਿਲਕੁਲ ਇਹਨਾਂ ਦੀ ਜ਼ਿੰਦਗੀ ਦਾ ਜਿਹਨਾਂ ਨੂੰ ਐਕਸਪੀਰੀਅੰਸ ਆ ਲੋਕਾਂ ਦੀ ਸਟਰਗਲ ਦਾ ਤੇ ਉਹ
ਅਮਨਦੀਪ ਕੌਰ ਅੰਮ੍ਰਿਤਪਾਲ ਸਿੰਘ ਉਸ ਤੋਂ ਬਾਅਦ ਸਨ ਹਸਨਪ੍ਰੀਤ ਕੌਰ ਤੇ ਹੁਣ ਇਹ ਨੇ ਕਾਨੂੰ ਪ੍ਰਿਆ ਸੋ ਚਾਰ ਕੈਂਡੀਡੇਟ ਨੇ ਜਿਨ੍ਹਾਂ ਚੋਂ ਤਿੰਨ ਫੀਮੇਲਸ ਮੇਰਾ ਖਿਆਲ ਹੈ ਕਿ ਜਿਹੜਾ ਔਰਤਾਂ ਮੇਰਾ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕਾਫੀ ਜ਼ਿਆਦਾ ਕੁਛ ਕੰਟਰੀਬਿਊਟ ਕਰ ਸਕਦੀਆਂ ਨੇ ਇੱਕ ਸਮਾਜ ਦੀ ਉਸਾਰੀ ਵਿੱਚ ਸੋ ਅਗਰ ਇਹ ਜਥੇਬੰਦੀ ਨੇ ਇਹ ਇਸ ਗੱਲ ਦਾ ਅਹਿਸਾਸ ਕਰ ਲਿਆ ਇਸ ਨੂੰ ਮਹਿਸੂਸ ਕੀਤਾ ਤੋ ਉਸੇ ਹਿਸਾਬ ਨਾਲ ਉਹਨਾਂ ਨੇ ਆਪਣੇ ਕੈਂਡੀਡੇਟ ਵੀ ਜਿਹੜੇ ਨੇ ਉਹ ਪੁੱਟ ਫਾਰਵਰਡ ਕੀਤੇ ਨੇ
ਬਿਲਕੁਲ ਬਿਲਕੁਲ ਔਰ ਵੈਸੀ ਕਰਨਾ ਪੀ ਦ ਨੇਮ ਸਪੀਕ ਇਟ ਸੈਲਫ ਜਿਹਨਾਂ ਦਾ ਨਾਂ ਹੀ ਸਟੂਡੈਂਟ ਫੋਰ ਸੋਸਾਇਟੀ ਹੈ ਜਿਹੜੇ ਜਿਹੜੇ ਇੱਕ ਪਾਸੇ ਭਗਤ ਸਿੰਘ ਦੂਜੇ ਪਾਸੇ ਅੰਬੇਦਕਰ ਹੋਰ ਜਿਹੜੇ ਆਪਣੇ ਆਪਣੇ ਸਿੱਖ ਗੁਰੂਆਂ
ਦੇ
ਆਈਕੋਨ ਉਹ ਵੀ ਇਹਨੂੰ ਜੀ ਮੈਨੂੰ ਥੋੜੀ ਜਿਹੀ ਗੱਲ ਕਰਨ ਦੀ ਬਣਦੀ ਹੈ ਕਿਉਂਕਿ ਕੁਛ ਆਨਸਰ ਇਹੋ ਜਿਹੇ ਨੇ ਸਾਡੇ ਸਮਾਜ ਦੇ ਵਿੱਚ ਜਿਹੜੀ ਕੋਈ ਵੀ ਜਿਹੜੀ ਪ੍ਰੋਗਰੈਸਿਵ ਮੂਵਮੈਂਟ ਆ ਉਹਨੂੰ ਦੇਖਣਾ ਨਹੀਂ ਚਾਹੁੰਦੇ ਉਹਦੇ ਵਿੱਚ ਇਹਨਾਂ ਦੇ ਖਿਲਾਫ਼ ਫੇਸਬੁੱਕ ਦੇ ਉੱਪਰ ਕਾਫ਼ੀ ਪੋਸਟਾਂ ਪਾਈਆਂ ਗਈਆਂ ਕਿ ਇਹ ਜਿਹੜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਰਿਸਪੈਕਟ ਨਹੀਂ ਕਰਦੇ ਸਿੱਖਾਂ ਦੀ ਰਿਸਪੈਕਟ ਨਹੀਂ ਕਰਦੇ ਦੇ ਐਂਟੀ ਸਿੱਖ ਨੇ ਮਿੱਤਰੋ ਇੱਕ ਗੱਲ ਯਾਦ ਰੱਖਿਓ ਕਿ ਇਸ ਟਾਈਮ SFS ਦਾ ਜਿਹੜੀ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉਹਦੇ ਵਿੱਚ ਖਾਸ ਕਰਕੇ ਸਿੱਖ ਜਥੇਬੰਦੀਆਂ ਦਲ ਖਾਲਸਾ ਨੇ ਡਟ ਕੇ ਇਹਨਾਂ ਦਾ ਸਾਥ ਦਿੱਤਾ ਆ ਔਰ ਪਿਛਲੀ ਵਾਰੀ ਜਦੋਂ ਆਪਣੇ ਐਕਟਿਵਿਸਟ ਆਏ ਸੀਗੇ ਯੂਨੀਵਰਸਿਟੀ ਦੇ ਵਿੱਚ ਕੀ ਨਾਮ ਉਹਨਾਂ ਦਾ ਸੀਮਾ ਆਜ਼ਾਦ ਤੇ ਉਦੋਂ ABP ਵਾਲਿਆਂ ਨੇ ਇੰਨਾ ਕਰੋਲਾ ਪਾਇਆ ਸੀਗਾ RSS ਸੰਘੀਆਂ ਨੇ ਕਿ ਉਹਨੂੰ ਅਸੀਂ ਬੋਲਣ ਨਹੀਂ ਦੇਣਾ ਉਹਨਾਂ ਨੂੰ ਫਿਰ ਉੱਥੇ ਲਿਆਂਦਾ ਗਿਆ ਦੁਮਾਲਾ ਬੰਨ ਕੇ
ਹਾਂਜੀ ਉਹ ਬਕਾਇਦਾ ਇੱਕ ਸਿੰਘ ਔਰਤ ਜਿੱਦਾਂ ਸਿੰਘਣੀ ਦੇ ਰੂਪ ਚ ਉਹਨਾਂ ਨੇ ਚੋਗਾ ਲੰਬਾ ਪਾਇਆ ਸੀਗਾ ਸਿਰ ਤੇ ਦੁਮਾਲਾ
ABP ਦੇ ਇਹਨਾਂ ਨੂੰ ਗੁੰਡਿਆਂ ਨੂੰ ਪਤਾ ਵੀ ਨਹੀਂ ਲੱਗਿਆ ਵੀ ਕਦੋਂ ਆਇਆ ਤੇ ਕਦੋਂ
ਹਾਂ ਬੋਲੇ ਵੀ ਸੀ ਬ੍ਰੀਫਲੀ
ਬੋਲੇ ਵੀ ਸੀਗੇ ਸੋ ਦੋਸਤੋ ਇਹ ਜਿਹੜੀਆਂ ਵੰਡਾਂ ਪਾਈਆਂ ਹੋਈਆਂ ਆ ਖਾਸ ਕਰਕੇ ਪ੍ਰੋਗਰੈਸਿਵ ਲੋਕਾਂ ਦੇ ਵਿੱਚ ਜਿਹੜਾ 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 ਅਨੁ ਜੀ ਜਿਹੜਾ ਧਰਮ ਜਦੋਂ ਅਸੀਂ ਸਰਦਾਰ ਜਗਜੀਤ ਸਿੰਘ ਹੁਣਾਂ ਦੀ ਸਿੱਖ ਇਨਕਲਾਬ ਦੀ ਕਿਤਾਬ ਦੀ ਗੱਲ ਕਰਦੇ ਹਾਂ ਜਿਹੜੀ ਕਿਤਾਬ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਇਹ ਇੱਕ ਪਲੇਬੀਅਨ ਇੱਕ ਦੱਬੇ ਕੁਚਲੇ ਲੋਕਾਂ ਦੀ ਮੂਵਮੈਂਟ ਵਾ ਤੇ ਇਹ ਜਿਹੜੇ ਸਟੂਡੈਂਟ ਨੇ ਇਹਨਾਂ ਦੇ ਜਿਹੜੇ ਮੁੱਦੇ ਨੇ ਬਿਲਕੁਲ ਉਸੇ ਹੀ ਤਰੀਕੇ ਨਾਲ ਭਾਰਤ ਦੇ ਵਿੱਚ ਜਾਤ ਪਾਤ ਜਿਹੜਾ ਗਰੀਬ ਤੇ ਅਮੀਰ ਦਾ ਫਰਕ ਮਜ਼ਦੂਰਾਂ ਦੇ ਮਸਲੇ ਕਿਸਾਨਾਂ ਦੇ ਮਸਲੇ ਸੋ ਇਹ ਬੜੇ ਇੱਕ ਕੋਝੇ ਤਰੀਕੇ ਦੇ ਨਾਲ ਇਹ ਸਾਡੇ ਚ ਪਾੜ ਪਾਇਆ ਜਾ ਰਿਹਾ ਪਰ ਕੋਈ ਨੀ ਜਿਹੜਾ ਸੱਚ ਤੇ ਸੱਚ ਹੀ ਰਹਿਣਾ
ਔਰ JNU ਦੀ ਜਿਹੜੀ ਜਿੱਤ ਹੈ ਉਹ ਤਾਂ ਮੈਂ ਕਹਾਂਗੀ ਕਿ ਹੋਰ ਵੀ ਜ਼ਿਆਦਾ ਟੈਲਿੰਗ ਹੈ ਕਿ ਸਮੇਂ ਦੀ ਜ਼ਰੂਰਤ ਹੈ ਜਿਹੜੀ ਇਸ ਵਕਤ
ਬਹੁਤ ਵੱਡੇ ਤਰੀਕੇ ਨਾਲ ਜੀ
ਔਰ ਉੱਥੇ ਚਾਰ ਅਲੱਗ ਅਲੱਗ ਜਥੇਬੰਦੀਆਂ ਜਿਹੜੀਆਂ ਲੈਫਟ ਨੇ ਸਾਰੀਆਂ ISA ਜਿਹੜੀ ਕਿ CPIML ਦਾ ਸਟੂਡੈਂਟ ਵਿੰਗ ਹੈ ਉਹਨਾਂ ਦੇ ਜਿਹੜੇ ਕੈਂਡੀਡੇਟ ਸਨ ਉਹ ਪ੍ਰੈਜ਼ੀਡੈਂਟ ਬਣੇ ਨੇ ਬਾਲਾਜੀ ਜਿਨ੍ਹਾਂ ਦਾ ਨਾਮ ਹੈ ਉਸ ਤੋਂ ਬਾਅਦ SFI ਤੋਂ ਜਿਹੜੇ ਨੇ ਉਹ ਜਿੱਤੇ ਆ ਫਿਰ DSF ਔਰ ਫਿਰ AISF ਮੇਰਾ ਖਿਆਲ AISF CPI ਦੀ ਹੈ ਦੂਸਰੇ ਦੋਨਾਂ ਦਾ
ਮੈਂ ਪੜ੍ਹ ਦਿੰਦਾ ਜੀ
ਹਾਂਜੀ ਫਾਈਨਲ ਸੈਂਟਰਲ ਪੈਨਲ ਆਫਟਰ ਕਾਊਂਟਿੰਗ 5,185 ਵੋਟਸ ਠੀਕ ਹੈ ਪ੍ਰੈਜ਼ੀਡੈਂਟ ਨੇ ਜੀ NSI ਬਾਲਾਜੀ 1,179 ਵੋਟਸ ਵਾਈਸ ਪ੍ਰੈਜ਼ੀਡੈਂਟ ਨੇ ਸਾਰਿਕਾ ਫਰੋਮ ਲੈਫਟ ਯੂਨਿਟੀ 1,579 ਵੋਟਸ ਜਨਰਲ ਸੈਕਟਰੀ ਏਜਾਜ਼ ਇਹ ਵੀ ਲੈਫਟ ਯੂਨਿਟੀ ਚੋਂ ਨੇ 2,426 ਵੋਟਸ ਨੇ ਇਹਨਾਂ ਦੀ ਲੀਡ ਹੈ 1,193 ਵੋਟਾਂ ਦੀ ਉਸ ਤੋਂ ਬਾਅਦ ਜੁਆਇੰਟ ਸੈਕਟਰੀ ਅਮਿਤ ਅਮਿਤਾ ਜਾਂ ਅਮਿਤਾ ਸਪੈਲਿੰਗ ਸ਼ਾਇਦ ਠੀਕ ਨਹੀਂ ਹੈ ਵੀ ਲੈਫਟ ਯੂਨਿਟੀ ਤੋਂ ਨੇ ਇਹਨਾਂ ਦੀਆਂ 757 ਤੋਂ ਵੱਧ ਵੋਟਾਂ ਨੇ ਮੈਂ ਇੱਕ ਕੋਈ ਨਿਊਜ਼ ਆਰਟੀਕਲ ਪਾਇਲ ਜਿਹੜੀ ਸੀ ਜਿੱਥੇ ਉਹਨਾਂ ਨੇ ਸਾਰਿਆਂ ਦਾ ਲਿਖਿਆ ਹੋਇਆ ਸੀ ਕਿਹੜੇ ਕਿਹੜੇ ਜਥੇਬੰਦੀਆਂ ਨੇ ਉਹ ਮੈਨੂੰ ਜਥੇਬੰਦੀਆਂ ਦੇ ਨਾਮ ਯਾਦ ਰਹਿ ਗਏ ਨੇ ਇਹ ਮੈਨੂੰ ਯਾਦ ਨਹੀਂ ਕਿ ਕੌਣ ਕਿਹੜੀ ਤੋਂ ਹੈ ਪਰ ਇਹਨਾਂ ਮੈਨੂੰ ਪਤਾ ਕਿ ਬਾਲਾ ਜੀ ਜਿਹੜੇ ਪ੍ਰੈਜੀਡੈਂਟ ਚੁਣੇ ਗਏ ਨੇ ਜਾਂ ਇਲੈਕਟ ਕੀਤੇ ਗਏ ਨੇ ਉਹ ਆਇਸਾ ਤੋਂ ਨੇ
ਬਾਲਾ ਜੀ ਦੀ ਗੱਲ ਹੋ ਰਹੀ ਸੀ ਇੰਟਰਵਿਊ ਚਲਾ ਰਹੀ ਤੇ ਇਹ ਜੋ ABP ਨੂੰ ਅੱਜ ਕੱਲ ਸੰਘੀ ਪਰਿਵਾਰ ਨੂੰ ਭਾਜਣਾ ਪਈਆਂ ਹੋਈਆਂ ਨੇ ਤੇ ਮੇਰੇ ਖਿਆਲ ਇਹ ਜੇ ਸੰਘਰਸ਼ ਵੱਧਦੇ ਜਾਣ ਤੇ ਇੱਕ ਬਹੁਤ ਮੂੰਹ ਤੋੜਵਾਂ ਇਹਨਾਂ ਨੂੰ ਜਵਾਬ ਹੋਊਗਾ
ਜੀ ਸਾਨੂੰ ਥੋੜ੍ਹੀ ਜਿਹੀ ਸ਼ਾਇਦ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਆਡੀਓ ਪਲੇ ਕਰਨ ਵਾਸਤੇ ਸੋ ਦੁਬਾਰਾ ਕੋਸ਼ਿਸ਼ ਕਰਦੇ ਹਾਂ
JNU में 657 लेफ्ट यूनिटी के अध्यक्ष पद के उम्मीदवार एनसाई बालाजी मौजूद है बालाजी ये बताइए कि कल हमने देखा कि जेएनयू से ABBP जीत गई है और क्या आपको लगता है कि JNU में उसका असर कुछ होगा
कल दरअसल जीता ABBP नहीं है जो EVM को मार्केट से खरीदा गया था ना और इतना धांधली हुआ EVM में और ये साफ दिखा 10 नंबर पे कौन सा कैंडिडेट खड़ा था और 10 नंबर पे 50 वोट क्यों गया था उसका जवाब कौन देगा और साफ तौर पे स्टेट इलेक्शन कमीशन और सेंट्रल इलेक्शन कमीशन ने बताया हमारा EVM नहीं है तो बताएगा दिल्ली यूनिवर्सिटी का प्रशासन कहां से EVM को खरीदा गया है उनको डर लगता है इसलिए वो सब ये करते हैं और हम जाहिर सी बात बता रहे हैं उनको हिम्मत दे तो बैलेट पेपर में आए चुनाव लड़े नहीं लड़ पाएंगे वो डर लगता है उनको इसीलिए हर जगह पर मैनिपुलेशन किया जा रहा है इसीलिए हर जगह पर धमका दिया जा रहा है इसलिए हर जगह पैसा खर्च किया जा रहा है वो कहीं डिबेट में आ नहीं सकते ये बात मैं अभी पहले ही बोल रहा था कि जो हमारे प्रेसिडेंशियल डिबेट हुई थी मुझे बार बार रोका गया था मेरे बात रखने से क्योंकि उनको डर लगता है कि कहां पे इनका सच्चाई ना बोल दूंगा कहां पे इनकी जो गठबंधन है मोदी जी के साथ और वाइस चांसलर के साथ ABBP का वो एक्सपोज ना कर दूंगा
अच्छा प्रेसिडेंशियल डिबेट में आपको घेरा गया था उस चीज को लेकर कि आपके जो जितने भी नेता हैं शैला राशिद हो या और भी लीडर्स हैं वो सब चले गए छोड़ छोड़ कर अपॉर्चुनिस्ट वो लोग निकले और वो लोग सब अपना अपना राजनीति में चले गए तो इस पे आप क्या कहेंगे
कितने लोग निकले हैं एक कितने लोग हमारे साथ हैं आप वो संदीप सौरभ का नाम तो नहीं लेते हैं जो हमारे नेशनल जनरल सेक्रेटरी है वो गीता कुमारी का तो नाम नहीं लेते हैं जो JNSU प्रेसिडेंट है आशुतोष चिंटू सुचेता डे अनंत कितने गिनाऊं मैं पूरा संगठन है हमारा जो जाता है वो जाता है वो क्या सवाल है वो तो सवाल है ही नहीं अगर इस तरीके से पूछूं तो आधा BJP तो कांग्रेस से भरा पड़ा है
अच्छा अभी यहाँ पर हम देख रहे हैं कि लंच टाइम हो चुका है आधे से ज्यादा स्टूडेंट्स वोट दे चुके होंगे तो क्या लग रहा है यहाँ पर लेफ्ट यूनिटी की जीत होगी
जीत तो हमारी उसी दिन थी जिस दिन इन ABBP वालों ने JNU को शटडाउन JNU कैंपेन चलाया था लगातार उस दिन से हम लड़ रहे हैं और फेडबैक JNU का नारा देते हुए संघर्ष कर रहे हैं और ये तमाम कोशिश हम लोगों को खत्म करने का किया है उसके बावजूद हम आज संघर्ष कर रहे हैं और जो संघर्ष करते हैं उसकी हार नहीं होती उसकी जीत होती है
हाँ जी बहुत खूब जी ए वीडियो मेरा ख्याल इंटरव्यूअर दा जड़ा इशारा के एक जड़े छड़ के चले गए ਸ਼ਾਇਦ ਕਨ੍ਹਈਆ ਕੁਮਾਰ ਵੱਲ ਹੋਏਗਾ ਕਿਉਂਕਿ ਉਹਨਾਂ ਨੇ ਪੋਲੀਟਿਕਸ ਐਂਟਰ ਕੀਤੀ ਹੈ ਤੋ ਸਾਰੀ ਉਮਰ ਤੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਹੀਂ ਬੈਠੇ ਰਹਿਣਾ ਹੁੰਦਾ ਵੈਸੇ ਵੀ ਜਦੋਂ ਪੜ੍ਹਾਈ ਮੁਕੰਮਲ ਹੋ ਜਾਂਦੀ ਹੈ ਛੱਡ ਕੇ ਬਾਹਰ ਸੰਸਾਰ ਚ ਆਉਣਾ ਹੀ ਹੁੰਦਾ ਕੋਈ ਨਾ ਕੋਈ ਤੁਸੀਂ ਕੈਰੀਅਰ ਜਾਂ ਜੋਬ ਪਰਸਿਊ ਕਰਦੇ ਹੋ ਤੋ ਉਹਨਾਂ ਨੇ ਇਹ ਪੋਲੀਟਿਕਸ ਪਾਰਲੀਮੈਂਟਰੀ ਪੋਲੀਟਿਕਸ ਵਾਲਾ ਜਿਹੜਾ ਰਸਤਾ ਉਹਨਾਂ ਨੇ ਚੁਣ ਲਿਆ ਸੋ ਇਹਦੇ ਚ ਛੱਡ ਕੇ ਜਾਣ ਵਾਲੀ ਤਾਂ ਕੋਈ ਗੱਲ ਨਹੀਂ
ਕੋਈ ਗੱਲ ਨਹੀਂ ਜੀ ਇਹਦੇ ਵਿੱਚ ਸੋ ਬੜਾ ਉਹ ਵੈਸੇ ਹੀ ਸਵਾਲ ਬਣਦਾ ਹੀ ਨਹੀਂ ਗਾ ਪਰ ਕੋਈ ਨਹੀਂ ਅਨੂਜ ਆਪਣੇ ਕੋਲੇ ਕਾਨੂ ਪ੍ਰਿਆ ਹੁਣੇ ਦੀ ਵੀ ਜਿਹੜੇ ਚੰਡੀਗੜ੍ਹ ਹੋਇਆ ਜੀ ਆਪਣੇ ਕੋਲੇ ਟਾਈਮ
ਜੀ ਬਿਲਕੁਲ ਬਿਲਕੁਲ ਟਾਈਮ ਬਹੁਤ ਹੈ ਆਪਣੇ ਕੋਲ ਮੈਂ ਕੋਈ ਸੌਂਗ ਉਨੀ ਦੇਰ ਤੱਕ ਪਲੇ ਕਰਕੇ
ਨਹੀਂ ਜੀ ਆਪਣੇ ਕੋਲ ਰੈਡੀ ਹੈ
ਰੈਡੀ ਹੈ ਹਾਂ ਜੀ ਫਿਰ ਠੀਕ ਹੈ ਆਪਾਂ ਪਲੇ ਕਰਦੇ
ਦੋਸਤੋ ਜਿਹੜਾ ਇਹ ਚੰਡੀਗੜ੍ਹ ਧਰਨਾ ਬਹੁਤ ਵੱਡਾ ਧਰਨਾ ਲਾਇਆ ਗਿਆ ਜਿਹੜੇ ਖਾਸ ਕਰਕੇ ਸੰਘੀਆਂ ਦੇ ਖਿਲਾਫ਼ ਜਿਹੜਾ ਫਾਸੀਵਾਦ ਦਾ ਜਿਹੜਾ ਵਾਧਾ ਹੋਇਆ ਜਿਹੜੇ ਪੰਜ ਕਾਰਗੁਨ ਜਿਹੜੇ
ਹਾਂਜੀ ਜਿਨ੍ਹਾਂ ਦੀ ਅਸੀਂ ਬੂਟਾ ਸਿੰਘ ਸਾਥੀ ਜਿਹੜੇ ਸਾਡੇ ਉਹਨਾਂ ਨੇ ਗੱਲ ਕੀਤੀ ਸੀ ਕਿ ਪੰਜ ਜਿਹੜੇ ਐਕਟਿਵਿਸਟ ਬਿਨਾਂ ਵਜ੍ਹਾ ਤੋਂ ਅਰੈਸਟ ਕਰ ਲਏ ਗਏ ਨੇ ਸੋ ਉਹਨਾਂ ਦੀ ਸਪੋਰਟ ਵਿੱਚ ਜਿਹੜਾ ਪ੍ਰੋਟੈਸਟ ਹੋਇਆ ਉੱਥੇ ਕਾਨੂਪ੍ਰਿਆ ਦੀ ਸਪੀਚ ਹੈ ਠੀਕ ਹੈ
ਚਾਹੇ ਯੂਨੀਵਰਸਿਟੀਆਂ ਵਿੱਚ RSS ਆਪਣਾ ਪੂਰਾ ਪੈਰ ਜਮਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਇੱਥੇ ਯੂਨੀਵਰਸਿਟੀਆਂ ਦੇ ਜਿੰਨੇ ਵੀ ਇੱਕ SFS ਉੱਥੇ ਆਪਣੀ ਆਵਾਜ਼ ਬਣਦੀ ਆਈ ਹੈ ਉਦਾਂ ਹੀ ਅੱਜ ਦੇ ਟਾਈਮ 'ਚ ਜਿਹੜੀ ਵੀ ਜਗ੍ਹਾ ਤੇ ਅਸੀਂ ਹੈਗੇ ਹਾਂ ਉੱਥੇ ਸਾਡੀ ਆਵਾਜ਼ ਦੀ ਇੱਕ ਅਹਿਮੀਅਤ ਬਹੁਤ ਹੋ ਜਾਂਦੀ ਹੈ ਕਿਉਂਕਿ ਜਿਹੜੀ ਇਹ ਹਵਾ ਹੈ ਜਿਹਦੇ ਵਿੱਚ ਇੱਕ ਪਾਸੇ ਵੱਧ ਆ ਰਿਹਾ ਆ ਔਰ ਬਹੁਤ ਹੀ ਤਿੱਖੇ ਰੂਪ ਚ ਆ ਰਿਹਾ ਹੈ, ਕੱਲ ਨੂੰ ਉਹ ਸਾਡੇ ਤੱਕ ਵੀ ਆਏਗੀ। ਉਹ ਜਿਹੜੇ ਟੈਗ ਨੇ ਜਿਹੜੇ ਇੱਕ ਐਂਟੀ ਨੈਸ਼ਨਲ ਤੋਂ ਸ਼ੁਰੂ ਹੁੰਦੇ ਹੋਏ ਅਰਬਨ ਨਕਸਲ ਤੱਕ ਪਹੁੰਚੇ ਨੇ, ਉਹ ਕੱਲ ਨੂੰ ਸਾਡੇ ਤੇ ਵੀ ਆਉਣੇ ਨੇ। ਤੇ ਅੱਜ ਦੇ ਟਾਈਮ ਤੇ ਇਸ ਜਗ੍ਹਾ ਤੇ ਸਾਡੀ ਬਹੁਤ ਵੱਡੀ ਜ਼ਰੂਰਤ ਬਣ ਜਾਂਦੀ ਹੈ ਤੇ ਉਸ ਨਾਲ ਕਿ ਜਿਹੜੀ ਆਜ਼ਾਦੀ ਕਹੀ ਜਾਂਦੀ ਹੈ, ਜਿਹੜੀ ਇੱਕ ਹੀ ਘੜੇ ਵਾਸਤੇ ਰਹੀ ਹੈ, ਜਿਹੜੀ ਕਿ ਕੁਝ ਘਰਾਣਿਆਂ ਵਾਸਤੇ ਰਹੀ ਹੈ, ਉਹ ਅੱਜ ਦੇ ਟਾਈਮ ਤੇ ਸਾਫ਼ ਸਾਡੇ ਸਾਹਮਣੇ ਹੈ ਕਿ ਉਹ ਸਿਰਫ ਕਾਰਪੋਰੇਟਾਂ ਲਈ ਸੀ, ਉਹ ਸਾਡੇ ਆਮ ਲੋਕਾਂ ਲਈ ਨਹੀਂ ਸੀ, ਉਹ ਇੱਥੋਂ ਦੇ ਮਜ਼ਦੂਰਾਂ, ਇੱਥੋਂ ਦੇ ਦਲਿਤਾਂ ਲਈ ਨਹੀਂ ਸੀ, ਉਹ ਇੱਥੋਂ ਦੀਆਂ ਔਰਤਾਂ ਲਈ ਨਹੀਂ ਸੀ। ਤੇ ਇਹੋ ਜਿਹੀ ਮਨੁਵਾਦੀ ਸੋਚ ਨੂੰ, ਇਹੋ ਜਿਹੀ ਆਰ ਐਸ ਐਸ ਦੀ ਜਿਹੜੀ ਸੋਚ ਨੂੰ ਸਾਡੇ ਉਹਦੇ ਖਿਲਾਫ਼ ਇੱਕ ਆਵਾਜ਼ ਬਣਨਾ ਅੱਜ ਦੇ ਟਾਈਮ ਦੀ ਬਹੁਤ ਵੱਡੀ ਜ਼ਰੂਰਤ ਹੈ। ਤੇ ਮੈਂ ਇਹੋ ਜਿਹੇ ਸੰਘਰਸ਼, ਇਹੋ ਜਿਹੀਆਂ ਵਿਰੋਧਤਾ ਨੂੰ ਇੱਕ ਤਿੱਖੇ ਰੂਪ ਵਿੱਚ ਇੱਕ ਸਾਰਿਆਂ ਦੇ ਇਕਜੁੱਟਤਾ ਨਾਲ ਅੱਗੇ ਉਮੀਦ ਕਰਦੀ ਹਾਂ ਕਿ ਆਪਾਂ ਇਕੱਠੇ ਹੁੰਦੇ ਰਹਾਂਗੇ ਤੇ ਏਦਾਂ ਹੀ ਆਪਣੇ ਵਿਰੋਧ ਨੂੰ ਨਹੀਂ ਰੋਕਾਂਗੇ, ਕਿਉਂਕਿ ਇਹਨਾਂ ਦਾ ਮੁੱਖ ਇੱਕ ਜਿਹੜੀ ਡਿਮਾਂਡ ਇਹ ਰਹੀ ਹੈ। ਇਹ ਚਾਹੁੰਦੇ ਨੇ ਕਿ ਅਸੀਂ ਬੋਲੀਏ, ਇਹ ਚਾਹੁੰਦੇ ਨੇ ਕਿ ਅਸੀਂ ਚੇਤਨ ਹੋ ਕੇ ਉਹਨਾਂ ਦੇ ਖਿਲਾਫ਼ ਆਵਾਜ਼ ਉਠਾ ਲਈਏ, ਇਹ ਚਾਹੁੰਦੇ ਨੇ ਕਿ ਯੂਨੀਵਰਸਿਟੀਆਂ ਤੋਂ ਇੱਥੋਂ ਦੇ ਵਿਦਿਆਰਥੀ ਆਵਾਜ਼ ਉਠਾਉਣ, ਇਹ ਚਾਹੁੰਦੇ ਨੇ ਕਿ ਜਿਹੜੇ ਆਮ ਲੋਕ ਪਿੰਡਾਂ ਸ਼ਹਿਰਾਂ ਵਿੱਚ ਬੈਠੇ ਨੇ ਇਹਨਾਂ ਦੇ ਖਿਲਾਫ਼ ਆਵਾਜ਼ ਉਠਾਉਣ। ਅੱਜ ਸਾਡੀ ਸੜਕ ਦੀ ਪ੍ਰੈਜੈਂਸ ਹੀ ਇਹ ਡਿਕਲੇਅਰ ਕਰਦੀ ਹੈ ਕਿ ਅਸੀਂ ਰੁਕਾਂਗੇ ਨਹੀਂ, ਅਸੀਂ ਇਹਦੇ ਖਿਲਾਫ਼ ਆਵਾਜ਼ ਬਣਾਂਗੇ, ਆਪਣੇ ਨੌਜਵਾਨ ਵੀ ਜੋੜਾਂਗੇ। ਤੇ ਇਹਨਾਂ ਦਾ ਜਿਹੜਾ ਇੱਕ ਪਾਸੇ ਵੱਲ ਸਾਡੇ ਸ਼ਹਿਰਾਂ ਪਿੰਡਾਂ ਤੱਕ ਪਹੁੰਚ ਰਿਹਾ ਆ, ਉਹਦਾ ਸੰਗ ਅਸੀਂ ਇੱਥੋਂ ਘੋਟਾਂਗੇ ਤੇ ਉਹਨਾਂ ਦੀ ਆਵਾਜ਼ ਨੂੰ, ਆਪਣੀ ਆਵਾਜ਼ ਨੂੰ ਇੱਥੋਂ ਚੱਕਾਂਗੇ। ਤੇ ਜਿਹੜੇ ਜਿੰਨੇ ਵੀ ਪੰਜ ਐਕਟਿਵਿਸਟ ਗ੍ਰਿਫਤਾਰ ਹੋਏ ਨੇ, ਉਹਦੇ ਇਲਾਵਾ ਵੀ ਜਿਹੜੇ ਅੱਗੇ ਦੇਖੇ ਜਾ ਰਹੇ ਨੇ, ਟਾਰਗੇਟ ਕੀਤੇ ਜਾ ਰਹੇ ਨੇ ਲਗਾਤਾਰ, ਉਹਨਾਂ ਦੀ ਆਵਾਜ਼ ਅਸੀਂ ਬਣਾਂਗੇ ਤੇ ਆਪਣੇ ਪਿੰਡਾਂ ਸ਼ਹਿਰਾਂ ਤੋਂ ਸ਼ੁਰੂ ਕਰਦੇ ਹੋਏ ਇਹਨੂੰ ਇੱਕ ਜੁਟਤਾ ਨਾਲ ਅੱਗੇ ਵਧਾਵਾਂਗੇ। ਧੰਨਵਾਦ ਦੋਸਤੋ।
ਇਹ ਸਨ ਕਨੂ ਪ੍ਰਿਆ, ਇਹਨਾਂ ਦਾ ਲੈਕਚਰ ਇੱਕ ਰੈਲੀ ਜਿਹੜੀ ਕਿ ਪੰਜ ਐਕਟਿਵਿਸਟ ਜਿਹੜੇ ਰੀਸੈਂਟਲੀ ਗ੍ਰਿਫਤਾਰ ਕੀਤੇ ਗਏ ਨੇ ਝੂਠੇ ਕੇਸ UAPA ਦੇ ਤਹਿਤ ਪਾ ਕੇ ਉਹਨਾਂ ਦੇ ਸਮਰਥਨ ਵਿੱਚ। ਤੋ ਹਾਂ, ਉਹਨਾਂ ਦਾ ਪੁਆਇੰਟ ਬੜਾ ਵਧੀਆ ਸੀਗਾ ਕਿ ਅਸੀਂ ਵਿਦਿਆਰਥੀ ਹਾਂ ਹੁਣ, ਪਰ ਬਾਅਦ ਚ ਅਸੀਂ ਉਸੇ ਸਮਾਜ ਚ ਹੀ ਜਾ ਕੇ ਵਿਚਰਨਾ ਆ। ਸੋ ਇਸ ਲਈ ਬਿਲਕੁਲ ਵਾਜਬ ਗੱਲ ਬਣਦੀ ਹੈ ਕਿ ਅਸੀਂ ਜੋ ਸਮਾਜ ਚ ਚੱਲ ਰਿਹਾ ਉਹ ਜਿਹੜੇ ਮੁੱਦੇ ਨੇ ਉਹਨਾਂ ਦੇ ਨਾਲ ਅਸੀਂ ਕਨੈਕਟਡ ਰਹੀਏ ਸ਼ੁਰੂ ਤੋਂ ਹੀ।
ਬਿਲਕੁਲ ਜੀ, ਵਿਦਿਆਰਥੀ ਨਹੀਂ ਕਰਨਗੇ ਪੋਲਿਟਿਕਸ ਦੀ ਗੱਲ ਤੇ
ਹੋਰ ਕੌਣ ਕਰੇਗਾ। ਹਾਂ, ਕਿਉਂਕਿ ਰੀਸੈਂਟਲੀ ਜਦੋਂ ਇਹਨਾਂ ਦੀ ਜਿੱਤ ਹੋਈ ਹੈ ਨਾ, ਉਸ ਤੋਂ ਜਲਦੀ ਬਾਅਦ ਹੀ ਸੋਸ਼ਲ ਮੀਡੀਆ ਤੇ ਇਹ ਗੱਲ ਚੱਲ ਰਹੀ ਸੀਗੀ ਕਿ ਇਹ ਇੰਨੀ ਕਿਹੜੀ ਵੱਡੀ ਗੱਲ ਆ, ਇਸ ਖ਼ਬਰ ਨੂੰ ਇੰਨੀ ਖੁਸ਼ੀ ਨਾਲ ਕਿਉਂ ਸ਼ੇਅਰ ਕੀਤਾ ਜਾ ਰਿਹਾ ਕਿ ਇਹ ਵਿਦਿਆਰਥੀ ਪੋਲੀਟਿਕਸ 'ਚ ਇੱਦਾਂ ਦੀ ਜਿੱਤ ਹੋ ਗਈ ਹੈ। ਤੋ ਉਹ ਜਿਹੜੇ ਵਿਅਕਤੀ ਪੁੱਛ ਰਹੇ ਸਾਨੂੰ, ਉਹਨਾਂ ਨੂੰ ਕਾਫ਼ੀ ਕਈਆਂ ਨੇ ਪਿਆਰ ਨਾਲ ਸਮਝਾ ਦਿੱਤਾ, ਕਈਆਂ ਨੇ ਥੋੜ੍ਹੇ ਤਿੱਖੇ ਰੂਪ 'ਚ ਸਮਝਾ ਦਿੱਤਾ ਕਿ ਹਾਂ, ਜਿਹੜੇ ਵਿੱਦਿਆ ਜਿਹੜੀ ਅਸੀਂ ਹਾਸਿਲ ਕਰਦੇ ਹਾਂ ਉਹ ਉਹਨੂੰ ਜਿਹੜੇ ਸਿਸਟਮ ਚ ਅਸੀਂ ਰਹਿੰਦੇ ਹਾਂ ਉਹਦੇ ਵਿੱਚ ਜਿਸ ਕਿਸਮ ਦੀ ਸਾਨੂੰ ਟ੍ਰੇਨਿੰਗ, ਮੈਂ ਉਹਨੂੰ ਐਜੂਕੇਸ਼ਨ ਨਹੀਂ ਕਹਾਂਗੀ, ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹ ਇੱਕ ਜੋਬ ਹਾਸਲ ਕਰਨ ਵਾਸਤੇ ਇੱਕ ਟ੍ਰੇਨਿੰਗ ਸਾਨੂੰ ਦੇ ਦਿੱਤੀ ਜਾਂਦੀ ਹੈ। ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਡੇ ਵਾਸਤੇ ਇੱਕ ਐਜੂਕੇਸ਼ਨ ਵੀ ਹੋਵੇ, ਉਹ ਗੱਲਾਂ ਬਾਤਾਂ ਸਾਨੂੰ ਸਹੀ ਤਰੀਕੇ ਨਾਲ ਸਮਾਜ ਪ੍ਰਤੀ ਜਾਗਰੂਕ ਕਰਦੀਆਂ ਹੋਣ, ਇਹ ਜ਼ਰੂਰੀ ਨਹੀਂ ਹੈ। ਸੋ ਉਹ ਜਿਹੜੀ ਇੱਕ ਸਾਡੀ ਸਮਾਜਿਕ ਜ਼ਿੰਮੇਵਾਰੀ ਜਾਂ ਸਮਾਜ ਪ੍ਰਤੀ ਜਾਗਰੂਕਤਾ ਜਿਹੜੀ ਹੈ, ਉਹ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਉੱਥੋਂ ਆਉਣੀ ਹੈ, ਨਾ ਕਿ ਸਾਨੂੰ ਸਿਲੇਬਸਾਂ 'ਚ ਜੋ ਪੜ੍ਹਾਇਆ ਜਾਂਦਾ ਉੱਥੋਂ ਆਉਣੀ ਹੈ।
ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ ਜੀ ਇਹਦੇ ਵਿੱਚ।
ਤੋ ਇਹ ਕਾਨੂੰ ਪ੍ਰਿਆ ਨੇ ਜਿਹੜਾ ਸਾਡੀ ਇੰਟਰਵਿਊ 'ਚ ਇੱਥੋਂ ਦੇ ਵਿਦਿਆਰਥੀਆਂ ਲਈ ਵੀ ਮੈਸੇਜ ਦਿੱਤਾ, ਉਹ ਵੀ ਬਹੁਤ ਜ਼ਿਆਦਾ ਅਹਿਮ ਹੈ ਕਿ ਜਿੱਥੇ ਵੀ ਤੁਸੀਂ ਰਹੋ ਹਰ ਜਗ੍ਹਾ 'ਤੇ ਤੁਹਾਨੂੰ ਆਪਣੇ ਹੱਕਾਂ ਪ੍ਰਤੀ, ਜਦੋਂ ਤੁਸੀਂ ਆਪਣੇ ਫਰਜ਼ ਪੂਰੇ ਅਦਾ ਕਰ ਦਿੱਤੇ ਨੇ, ਉਸ ਤੋਂ ਬਾਅਦ ਵੀ ਅਗਰ ਤੁਹਾਨੂੰ ਹੱਕ ਨਹੀਂ ਮਿਲਦੇ ਤਾਂ ਉਹਨਾਂ ਹੱਕਾਂ ਪ੍ਰਤੀ ਤੁਹਾਨੂੰ ਆਵਾਜ਼ ਉਠਾਉਣੀ ਪਏਗੀ, ਲੜਨਾ ਪਏਗਾ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੁਸੀਂ ਬਾਹਰਲੇ ਦੇਸ਼ਾਂ ਦੀਆਂ ਵੀ ਸਰਕਾਰਾਂ ਤੋਂ ਕੋਈ ਆਸ ਨਹੀਂ ਕਰ ਸਕਦੇ ਕਿ ਉਹ ਤੁਹਾਡੀ ਸੁਣਵਾਈ ਕਰਨ, ਬਲਕਿ ਉਲਟਾ ਤੁਹਾਨੂੰ ਉਹ ਦਬਾਉਣਗੇ।
ਬਿਲਕੁਲ,
ਜਿਹੜਾ ਕਿ ਅਸੀਂ ਇੱਥੇ ਦੇਖ ਰਹੇ ਹਾਂ ਕਿ ਉਹ ਵਿਦਿਆਰਥੀਆਂ ਦਾ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ, ਚੁੱਕ ਚੁੱਕ ਕੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਬਾਰ ਬਾਰ, ਬਰਾਦਰ ਕਿ ਜਿਹੜੀ ਐਕਚੁਅਲ ਪ੍ਰੋਬਲਮ ਹੈ, ਜਿਹੜਾ ਮਸਲਾ ਹੈ ਉਹਨੂੰ ਹੱਲ ਕੀਤਾ ਜਾਵੇ। ਮਸਲੇ ਨੂੰ ਤਾਂ ਕੀ ਇਹਨਾਂ ਨੇ ਹੱਲ ਕਰਨਾ, ਜਿਹੜੇ ਲੋਕ ਉਸ ਗੱਲਬਾਤ ਤੋਂ ਪੀੜਤ ਨੇ ਉਹਨਾਂ ਨੂੰ ਹੋਰ ਜ਼ਿਆਦਾ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਡਿਪੋਰਟੇਸ਼ਨ ਦੇ ਰੂਪ ਵਿੱਚ।
ਕੋਈ ਸ਼ੱਕ ਨਹੀਂ ਜੀ, ਬਿਲਕੁਲ ਬਿਲਕੁਲ ਬਿਲਕੁਲ। ਸੋ ਅਸੀਂ ਜਿਹੜੀ ਪਿਛਲੇ ਹਫ਼ਤਿਆਂ ਨੂੰ ਜਿਹੜਾ ਆਰਟੀਕਲ ਸ਼ੁਰੂ ਕੀਤਾ ਸੀ ਪ੍ਰੋਫੈਸਰ ਜੌਨ ਮੈਕਮਰਟਰੀ ਦਾ, ਸੋ ਅਸੀਂ ਉਹਦੀ ਇੰਟਰੋਡਕਸ਼ਨ ਦਿੱਤੀ ਸੀਗੀ ਕਿਉਂਕਿ ਇਹਨਾਂ ਦੀ ਜਿਹੜੀ ਸਭ ਤੋਂ ਫੇਮਸ ਕਿਤਾਬ ਆ ਕਿ the cancer stage of the capitalism.
जी.
From crisis to cure. ਉਹਦੇ ਵਿੱਚ ਜਿਹੜਾ ਸਭ ਤੋਂ ਇਹ ਵੱਡਾ ਆਰਗੂਮੈਂਟ ਇਹੀ ਕਰਦੇ ਆ ਕਿ ਜਿਹੜਾ ਇਹ ਪੂੰਜੀਵਾਦੀ ਸਿਸਟਮ ਹੈ ਉਹ ਕੁਦਰਤੀ ਨਹੀਂ ਹੈ ਨੋਟ ਨੈਚੁਰਲ ਇਹ ਮੈਨ ਮੇਡ ਇਹ ਪੂੰਜੀਪਤੀਆਂ ਦਾ ਬਣਾਇਆ ਹੋਇਆ ਖੁਦ ਦਾ ਬਣਾਇਆ ਹੋਇਆ ਇਹ ਸਿਸਟਮ ਹੈ ਸਿਰਫ ਜਿਹੜਾ ਇਹ 300-300 ਸਾਲ ਕਹਿ ਸਕਦੇ ਪੁਰਾਣਾ ਆ ਸੋ ਜਿਹੜਾ ਸਿਸਟਮ ਮਨੁੱਖਾਂ ਨੇ ਬਣਾਇਆ ਹੋਵੇ ਤੇ ਉਹ ਖਤਮ ਵੀ ਕੀਤਾ ਜਾ ਸਕਦਾ ਜਾਂ ਹੋਣਾ ਚਾਹੀਦਾ ਕਿਉਂਕਿ ਬਹੁਤ ਕੁਛ ਪਹਿਲਾਂ ਤੋਂ ਜਿਹੜੀਆਂ ਪਹਿਲਾਂ ਜਿਹੜੇ ਸਿਸਟਮ ਸੀਗੇ ਜਿੱਦਾਂ ਫਿਊਡਲਿਜ਼ਮ ਹੋ ਗਿਆ ਮੁਲਕਾਂ ਨੂੰ ਖਾਸ ਕਰਕੇ ਯੂਰਪ ਦੇ ਵਿੱਚ ਉਹ ਖਤਮ ਹੋਏ ਆ ਮਨੁੱਖਾਂ ਨੇ ਬਣਾਏ ਸੀਗੇ ਤੇ ਮਨੁੱਖਾਂ ਨੇ ਬਾਅਦ ਚ ਖਤਮ ਕੀਤੇ ਆ ਕਈ ਜਿਹੜੇ ਰੀਤ ਜਿਹੜੇ ਪੁਰਾਣੇ ਰੀਤ ਰਿਵਾਜ ਨੇ ਉਹ ਖਤਮ ਹੁੰਦੇ ਰਹਿੰਦੇ ਆ ਨਵੇਂ ਜਿਹੜੇ ਹੋਣ ਦੇ ਵਿੱਚ ਆਉਂਦੇ ਰਹਿੰਦੇ ਆ ਸਮੇਂ ਦੀ ਲੋੜ ਹੁੰਦੀ ਆ ਪਰ ਇਹਦੇ ਵਿੱਚ ਜਿਹੜਾ ਅਸੀਂ ਦੋ ਇਹ ਗੱਲਾਂ ਨੂੰ ਵੈਸੇ ਅਸੀਂ ਆਪਸ ਚ ਮਿਲਾਂਗੇ ਇੱਕ ਤੇ ਜਿਹੜਾ ਅਜੋਕਾ ਪੂੰਜੀਵਾਦ ਹੈ ਉਹ ਜਿਹੜਾ ਇੱਕ ਆਰਗੂਮੈਂਟ ਦੇ ਰਿਹਾ ਹੈ ਜਿਹੜਾ ਸਾਇੰਸ ਦੀ ਇੱਕ ਗਲਤ ਵਰਤੋਂ ਕਰਕੇ ਕਿ ਜਿਹੜਾ ਜਨੈਟਿਕ ਹੈ ਜਨੈਟਿਕ ਕੀ ਹੈ ਜੀ ਅਨੂ ਜੀ ਕਿ ਜਿਵੇਂ ਹੁਣ ਕਹਿੰਦੇ ਆਪਣੀ ਸੌਖੀ ਭਾਸ਼ਾ ਦੇ ਵਿੱਚ ਗੱਲ ਕਰਨੀ ਹੋਵੇ ਕਿ ਕਿਸੇ ਨੂੰ ਕੋਈ ਕੈਂਸਰ ਹੋ ਜਾਂਦਾ ਹੈ ਤੇ ਉਹ ਕਹਿੰਦੇ ਵੀ ਹਾਂ ਵੀ ਇਹਨੂੰ ਵੀ ਇਹ ਢਿੱਡ ਦਾ ਜਾਂ ਪਸਲੀ ਦਾ ਜੋ ਵੀ ਇਹਨਾਂ ਦੇ ਬਾਪ ਨੂੰ ਵੀ ਸੀਗਾ ਇਸ ਕਰਕੇ ਇਹਨਾਂ ਨੂੰ ਹੋ ਗਿਆ ਉਹ ਕਿਸੇ ਨੂੰ ਕੋਈ ਸ਼ੂਗਰ ਹੁੰਦੀ ਹੈ ਹਾਂ ਇਹਦੇ ਬਾਪ ਨੂੰ ਵੀ ਸ਼ੂਗਰ ਸੀ ਇਸ ਕਰਕੇ ਇਹਨੂੰ ਵੀ ਹੋ ਗਿਆ ਸੋ ਇਹ ਜਿਹੜਾ ਆਰਗੂਮੈਂਟ ਹੈ ਇਹ ਆਪਣੇ ਆਪ ਦੇ ਵਿੱਚ ਕਾਫੀ ਜਿਹੜਾ ਖਤਰਨਾਕ ਹੈ ਕਿਉਂਕਿ ਤੁਸੀਂ ਉਹਨੂੰ ਇੱਕ ਨੈਚੁਰਲ ਬਣਾ ਰਹੇ ਹੋ ਕੁਦਰਤੀ ਇਹਦੇ ਵਿੱਚ ਕੁਛ ਨਹੀਂ ਕੀਤਾ ਜਾ ਸਕਦਾ
ਔਰ ਦੇਖੋ ਇਹਨੂੰ ਇਹ ਮਿਥ ਨੂੰ ਤੋੜਨਾ ਇੰਨਾ ਆਸਾਨ ਆ ਕਿ ਅਗਰ ਅਸੀਂ ਜਿਹੜੇ ਖਿੱਤੇ ਤੋਂ ਅਸੀਂ ਆਏ ਹਾਂ ਪੰਜਾਬ ਤੋਂ ਉੱਥੇ ਅਗਰ ਅਸੀਂ 100 ਸਾਲ ਪਿੱਛੇ ਚਲੇ ਜਾਈਏ ਕੈਂਸਰ ਨਾਮ ਦੀ ਚੀਜ਼ ਕੋਈ ਹੋਂਦ ਨਹੀਂ ਸੀ ਉਹਦੀ
ਬਿਲਕੁਲ
ਡਾਇਬੀਟੀਜ਼ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਉਹਦੀ ਕੋਈ ਹੋਂਦ ਨਹੀਂ ਸੀ
ਬਿਲਕੁਲ
ਇਹਨਾਂ ਦੋਵਾਂ ਦਾ ਤਾਂ ਮੈਨੂੰ ਪਤਾ ਸੀ ਮੈਂ ਅਗਰ ਆਪਣੇ ਪੜਦਾਦਾ ਪੜਦਾਦੀ ਜਾਂ ਪੜਨਾਨਾ ਪੜਨਾਨੀ ਦੇਖਾਂ ਉਹ ਵਾਲੀ ਜਨਰੇਸ਼ਨ ਨੂੰ ਤੋ ਇਸ ਤਰ੍ਹਾਂ ਦਾ ਕੁਛ ਐਗਜ਼ਿਸਟ ਨਹੀਂ ਸੀ ਕਰਦਾ ਸੋ ਇਹਦੇ ਤੋਂ ਇਹ ਪ੍ਰੂਵ ਹੁੰਦਾ ਕਿ ਅਗਰ ਮੇਰੇ ਮਾਤਾ ਜੀ ਉਹਨਾਂ ਦੀ ਮੌਤ ਜਿਹੜੀ ਹੈ ਕੈਂਸਰ ਨਾਲ ਹੋਈ ਹੈ ਪਰ ਉਸ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਚ ਕਿਸੇ ਨੂੰ ਇਹ ਕੋਈ ਬਿਮਾਰੀ ਨਹੀਂ ਹੈ ਸੋ ਇਹ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਹੈਰੀਡਿਟਰੀ ਹੈ ਨਾ ਫਿਰ
ਜਿੱਥੇ ਜਿਸ ਪੇਂਡੂ ਮਾਸ਼ਰੇ ਚ ਰਹਿੰਦੇ ਸੀਗੇ ਆਲੇ ਦੁਆਲੇ ਜਿਸ ਤਰੀਕੇ ਦੇ ਨਾਲ ਉੱਥੇ ਜਿਹੜੀ ਇੰਟੈਂਸਿਵ ਫਾਰਮਿੰਗ ਕੀਤੀ ਜਾਂਦੀ ਹੈ ਪੈਸਟੀਸਾਈਡ ਦਾ ਵਰਤਿਆ ਜਾਂਦਾ ਹੈ ਸਾਰਾ ਇਹ ਕੁਦਰਤ ਦੇ ਵਿੱਚ ਉਹ ਜਿਹੜੀ ਜ਼ਹਿਰ ਘੁਲੀ ਜਾਂਦੀ ਹੈ ਤੁਹਾਡੇ ਤੁਸੀਂ ਉਹਨੂੰ ਤੁਹਾਡੇ ਹਵਾ ਨਾਲ ਅੰਦਰ ਜਾਂਦੀ ਹੈ ਤੁਸੀਂ ਉਹਨੂੰ ਖਾਂਦੇ ਹੋ ਜਿਵੇਂ ਅਸੀਂ ਗੱਲ ਕਰਦੇ ਸੀਗੇ ਗਲਾਈਫੋਸੇਟ ਦੀ ਜਿਹੜੀਆਂ ਇਹੋ ਜਿਹੀਆਂ ਭੈੜੀਆਂ ਪੈਸਟੀਸਾਈਡ ਨੇ ਜਿਨ੍ਹਾਂ ਦੇ ਬਾਰ ਬਾਰ ਆਈਸ ਕ੍ਰੀਮ ਦੇ ਵਿੱਚ ਫੂਡ ਚੇਨ ਦੇ ਵਿੱਚ ਉਹਨਾਂ ਦੇ
ਅੰਸ਼
ਪਾਏ ਗਏ ਆ ਉਹ ਤੁਸੀਂ ਇਨਹੇਲ ਕਰਦੇ ਹੋ ਪਰ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਆਪਾਂ ਜਨੈਟਿਕਸ ਦੀ ਗੱਲ ਕਰਦੇ ਪਏ ਸੀਗੇ ਕਿ ਜਿੱਦਾਂ ਸਾਇੰਸ ਦੇ ਵਿੱਚ ਕਿਹਾ ਜਾਂਦਾ ਕਿ ਉਹ ਜੀ ਜਿਹੜੀ ਚੂਹੇ ਤੇ ਐਕਸਪੈਰੀਮੈਂਟ ਕੀਤਾ ਤੇ ਉਹਦੀ ਜਿਹੜੀ ਸੀਗੀ ਜਿਹੜੀ ਸੋਚਣ ਵਾਲੀ ਜਿਹੜੀ ਜੀਨ ਸੀਗੀ ਜਾਂ ਜੋ ਵੀ ਇਹੋ ਜਿਹਾ ਉਹ ਵੱਖਰੀ ਕਰਤੀ ਤੇ ਉਹਨੇ ਸੋਚਣਾ ਬੰਦ ਕਰਤਾ ਜਾਂ ਉਹ ਕੁਛ ਹੋਰ ਉਹਦੇ ਫੰਕਸ਼ਨੈਲਿਟੀ ਜਿਹੜੀ ਸੀ ਉਹ ਬੰਦ ਹੋ ਗਈ ਪਰ ਜਿਹੜਾ ਅਸਲ ਦੇ ਵਿੱਚ ਜਿਹੜਾ ਉਹ ਤੁਹਾਨੂੰ ਨਹੀਂ ਦੱਸ ਰਹੇ ਕਿਉਂਕਿ ਉਹ ਜਿਹੜਾ ਚੂਹਾ ਆ ਉਹਨੂੰ ਇੱਕ ਲੈਬੋਰਟਰੀ ਦੇ ਮਾਹੌਲ ਦੇ ਵਿੱਚ ਰੱਖਿਆ ਗਿਆ ਜਿੱਥੇ ਉਹਨਾਂ ਐਕਸਪੈਰੀਮੈਂਟ ਕੀਤਾ ਜਾ ਰਿਹਾ ਪਰ ਉਹ ਜਿਹੜਾ ਉਹਦਾ ਕੁਦਰਤੀ ਜਿਹੜਾ ਉਹਦਾ ਆਲਾ ਦੁਆਲਾ ਆ ਜੇ ਉਹਦੇ ਵਿੱਚ ਹੋਵੇ ਤੇ ਫਿਰ ਵੀ ਇਹੋ ਜਿਹੀ ਡਿਸੇਬਿਲਟੀ ਉਹਦੇ ਵਿੱਚ ਪੈਦਾ ਹੋਊਗੀ ਆਈ ਡੋਂਟ ਥਿੰਕ ਸੋ ਸੋ ਇਸ ਕਰਕੇ ਜਿਹੜੀਆਂ ਇਹ ਔਰ ਇਹ ਸਾਰਾ ਜਿਹੜਾ ਆਰਗੂਮੈਂਟ ਜਿਹੜਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਇਹ ਕਰ ਰਹੇ ਨੇ ਕਿ ਜਿਹੜੀਆਂ ਸਮਾਜ ਦੀਆਂ ਪ੍ਰੋਬਲਮ ਨੇ ਸਮਾਜ ਦੇ ਵਿੱਚ ਗਰੀਬੀ ਹੈ ਸਮਾਜ ਦੇ ਵਿੱਚ ਫੋਰ ਐਗਜ਼ਾਮਪਲ ਆਪਾਂ ਗੱਲ ਕਰਾਂਗੇ ਕਿ ਮੋਟਾਪੇ ਦੀ ਗੱਲ ਕਰਾਂਗੇ ਵੱਧ ਰਿਹਾ ਦਿਨ ਵੱਧ ਰਿਹਾ ਹੈ ਤੇ ਉਹਦੇ ਜਿਹੜੇ ਬਾਰ ਬਾਰ ਜਿਹੜੇ ਕਾਰਨ ਨੇ ਉਹ ਤੁਹਾਡੀ ਜ਼ਹਿਰੀਲੀ ਖੁਰਾਕ ਹੈ ਜਾਂ ਤੁਹਾਡਾ ਆਲਾ ਦੁਆਲਾ
ਸਾਡੇ ਪਹਿਲਾਂ ਵਾਲੇ ਜਿਹੜੇ ਰੁਝਾਨ ਸਾਨੂੰ ਨਹੀਂ ਰਹੇ ਇਸ ਲਈ ਫਿਜ਼ੀਕਲ ਜਿਹੜੀ ਐਕਟੀਵਿਟੀ ਉਹ ਘੱਟ ਗਈ ਹੈ ਪਰ ਖਾਣਾ ਜਿਹੜਾ ਉਲਟਾ ਉਹ ਸਾਡਾ ਪਹਿਲੇ ਨਾਲੋਂ ਘੱਟ ਸਿਹਤਮੰਦ ਹੋ ਗਿਆ
ਬਿਲਕੁਲ 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 ਸੋ ਉਹ ਸਾਰੇ ਜਿਹੜੇ ਮਸਲੇ ਨੇ ਉਹਨਾਂ ਨੂੰ
ਐਕਚੁਲੀ ਇਹਦੇ ਚ ਮੈਂ ਇੱਕ ਹੋਰ ਗੱਲ ਐਡ ਕਰ ਦਵਾਂ ਇੱਥੇ ਜਿਹੜੇ ਵਿਕਸਿਤ ਸੋ ਕਾਲਡ ਵਿਕਸਿਤ ਦੇਸ਼ ਨੇ ਇਹਨਾਂ ਵਿੱਚ ਤਾਂ ਵੈਸੇ ਹੀ ਉਹ ਫਾਸਟ ਫੂਡ ਹੈ ਜਿਸ ਤਰ੍ਹਾਂ ਉਹ ਬਹੁਤ ਸਸਤਾ ਪੈਂਦਾ ਹੈ ਖਾਣਾ ਬਜਾਏ ਇਸ ਦੇ ਕਿ ਤੁਸੀਂ ਚੰਗੇ ਇਨਗਰੀਡੀਐਂਟਸ ਖਰੀਦ ਕੇ ਘਰ ਆਪ ਪਕਾ ਕੇ ਖਾਓ ਸੋ ਜਿਹੜੇ ਲੋਕ ਪਹਿਲਾਂ ਹੀ ਉਹ ਸੋਸ਼ੀਓ ਇਕਨੋਮਿਕਲੀ ਇੱਕ ਥੱਲੜੇ ਸਥਲ ਤੇ ਰਹਿ ਰਹੇ ਨੇ ਉਹਨਾਂ ਲਈ ਉਹ ਇੱਕ ਸਸਤੀ ਆਪਸ਼ਨ ਹੈ ਉਹ ਅਫੋਰਡ ਨਹੀਂ ਕਰ ਸਕਦੇ ਸਿਹਤਮੰਦ ਚੰਗਾ ਪੌਸ਼ਟਿਕ ਆਹਾਰ ਹੈ
ਬਿਲਕੁਲ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਜਿਹੜਾ ਗਰੀਬ ਬੰਦਾ ਹੈਗਾ ਉਹ ਉਹਨੂੰ ਪੌਸ਼ਟਿਕ ਆਹਾਰ ਨਹੀਂ ਖਾ ਸਕਦਾ ਜਾਂ ਨਹੀਂ ਅਫੋਰਡ ਨਹੀਂ ਕਰ ਸਕਦਾ ਉਹਨੂੰ ਬਿਮਾਰੀ ਲੱਗਦੀ ਹੈ ਤੇ ਫਿਰ ਇਹ ਆ ਕੇ ਕਹਿੰਦੇ ਨੇ ਵੀ ਇਹ ਇਹਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ ਇਹਦਾ ਜੈਨੇਟਿਕ ਮੇਕਅਪ ਹੀ ਇਹੋ ਜਿਹਾ ਹੈ ਜਿਵੇਂ ਜਿਵੇਂ ਅਸੀਂ ਬਾਰ ਬਾਰ ਉਹ ਪਿੱਪਰ ਦੀ ਬ੍ਰਾਹਮਣ ਦੀ ਗੱਲ ਕਰਦੇ ਸੀਗੇ ਹਿਸਟਰੀ ਦੇ ਵਿੱਚ ਔਰ ਜਿਹਨਾਂ ਦੇ ਅਸੀਂ ਸਾਇੰਟਿਸਟਾਂ ਦੇ ਪਹਿਲਾਂ ਸੋਰੀ ਫਿਲੋਸਫਰਾਂ ਦੇ ਨਾਲ ਸੀ ਪਲੇਟੋ ਵਗੈਰਾ ਡਾਰਵਿਨ ਇਹ ਸਾਰੇ ਦੇ ਸਾਰੇ ਅਰਸਤੂ ਇਹ ਜਿਹੜੀ ਸਾਇੰਟਿਫਿਕ ਅਲੀਟ ਵਾ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਸਾਰੇ ਸਾਰੇ ਮਸਲਿਆਂ ਨੂੰ ਪ੍ਰਮੋਟ ਕਰਨ ਦੇ ਵਿੱਚ ਸ਼ੁਰੂ ਤੋਂ ਜਿਹੜੇ ਉਹ ਸ਼ਾਮਿਲ ਰਹੇ ਆ ਦੂਸਰੀ
ਸੋ ਇਹਦੇ ਚ ਇੱਕ ਉਹ ਮਸਲਾ ਜਿਹੜਾ ਸਾਡੇ ਉਹ ਜੈਨੇਟਿਕ ਮੇਕਅਪ ਚ ਖਰਾਬੀ ਨਹੀਂ ਹੈ ਕਿ ਸਾਨੂੰ ਇਹ ਬਿਮਾਰੀਆਂ ਲੱਗਦੀਆਂ ਜਿਹੜਾ ਸਮਾਜ ਦਾ ਮੇਕਅਪ ਇਹਨਾਂ ਨੇ ਪੂੰਜੀਵਾਦੀਆਂ ਨੇ ਖਰਾਬ ਕੀਤਾ ਉਹਦੇ ਕਰਕੇ ਉਹ ਉੱਥੇ ਪਈ ਹੈ ਪ੍ਰੋਬਲਮ
ਬਿਲਕੁਲ 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 ਔਰ ਦੂਸਰਾ ਜਿਹੜਾ ਉਹਦਾ ਟਾਈਟਲ ਹੈ ਕਿ ਕੈਪੀਟਲਿਜ਼ਮ ਇਜ਼ ਨਾਟ ਨੈਚੁਰਲ ਔਰ ਜੀਨ ਡਿਟਰਮੀਨੇਸ਼ਨ ਡਿਟਰਮਿੰਡ ਸੋ ਇਹ ਵੀ ਜੇ ਆਪਾਂ ਪੂੰਜੀਵਾਦ ਸਿਸਟਮ ਦੀ ਉਹਨੂੰ ਜੀ ਜੇ ਗੱਲ ਕਰੀਏ ਕਿ ਜਦੋਂ ਆਪਣੇ ਦ ਕੈਂਸਰ ਸਟੇਜ ਆਫ ਕੈਪੀਟਲਿਜ਼ਮ ਦੀ ਗੱਲ ਕਰਦੇ ਆ ਕਿ ਜਿਹੜਾ ਕੈਂਸਰ ਵਾ ਉਹਨੂੰ ਜਦੋਂ ਇੱਕ ਵਾਰੀ ਫੈਲਣਾ ਸ਼ੁਰੂ ਹੋ ਜਾਂਦਾ ਜਦੋਂ ਤੁਹਾਡੀ ਬਾਡੀ ਉਹਨੂੰ ਰੈਕੋਗਨਾਈਜ਼ ਨਹੀਂ ਕਰਦੀ ਤੇ ਉਹ ਮਲਟੀਪਲਾਈ ਕਰੀ ਜਾਂਦਾ ਹੋਰ ਮਲਟੀਪਲਾਈ ਹੋਰ ਮਲਟੀਪਲਾਈ ਹੋਰ ਮਲਟੀਪਲਾਈ ਹੋਰ
ਮਲਟੀਪਲਾਈ
ਤੇ ਸਿਰਫ ਤੁਹਾਨੂੰ ਡਿਸਟਰੋਏ ਕਰਨ ਵਾਸਤੇ ਜਿਹਨੂੰ ਅਸੀਂ
ਇਹਦੇ ਚ ਅਗਰ ਥੋੜਾ ਜਿਹਾ ਵਿਗਿਆਨਿਕ ਤਰੀਕੇ ਨਾਲ ਉਹਨੂੰ ਸਿੰਪਲੀਫਾਈ ਕਰਕੇ ਕੀਤਾ ਜਾਵੇ ਕਿ ਸਾਡਾ ਜਿਹੜਾ ਸਰੀਰ ਹੈ ਉਹਦੇ ਵਿੱਚ ਅਲੱਗ ਅਲੱਗ ਔਰਗਨ ਨੇ ਉਹ ਔਰਗਨ ਜਿਸ ਤਰ੍ਹਾਂ ਹਾਰਟ ਹੋ ਗਿਆ ਲਿਵਰ ਹੋ ਗਿਆ ਉਹ ਔਰਗਨਸ ਜਿਹੜੇ ਨੇ ਉਹ ਟਿਸ਼ੂਜ਼ ਦੇ ਬਣੇ ਹੋਏ ਨੇ ਮਤਲਬ ਉਹ ਬਿਲਡਿੰਗ ਬਲੋਕ ਹੈ ਸੋ ਟਿਸ਼ੂਜ਼ ਜਿਹੜੇ ਨੇ ਉਹ ਸੈਲਸ ਦੇ ਬਣੇ ਨੇ ਸੈੱਲ ਇੱਕ ਸਭ ਤੋਂ ਛੋਟਾ ਤੁਸੀਂ ਕਹਿ ਸਕਦੇ ਹੋ ਬਿਲਡਿੰਗ ਬਲੋਕ ਹੈ ਸੋ ਉਹ ਜਿਹੜੇ ਸੈੱਲਸ ਨੇ ਉਹ ਹਰ ਵਕਤ ਹੋਰ ਬਣਦੇ ਰਹਿੰਦੇ ਨੇ ਕਿਉਂਕਿ ਜਿਹੜੇ ਪੁਰਾਣੇ ਸੈੱਲਸ ਨੇ ਉਹ ਮਰਦੇ ਨੇ ਬੋਡੀ ਉਹਨਾਂ ਨੂੰ ਰਿਪੇਅਰ ਕਰਨ ਦੀ ਵੀ ਕੋਸ਼ਿਸ਼ ਕਰਦੀ ਹੈ ਪਰ ਅਲਟੀਮੇਟਲੀ ਉਹ ਸੈੱਲਸ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਫਿਰ ਹੋਰ ਨਵੇਂ ਬਣਾਉਂਦੀ ਰਹਿੰਦੀ ਹੈ ਬੋਡੀ ਪਰ ਉਹ ਤੁਹਾਡੀ ਬੋਡੀ ਦੀ ਕੁਦਰਤੀ ਲੋੜ ਦੇ ਅਨੁਸਾਰ ਬਣਦੇ ਨੇ ਪਰ ਜਿਹੜਾ ਕੈਂਸਰ ਹੈ ਉਹਦੇ ਵਿੱਚ ਉਹ ਸੈੱਲਸ ਜਿਹੜੇ ਨੇ ਉਹ ਇੰਨਾ ਆਊਟ ਆਫ ਕੰਟਰੋਲ ਕੰਮ ਹੋ ਜਾਂਦਾ ਉਹ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਹੋਰ ਬਣਦੇ ਜਾ ਰਹੇ ਨੇ ਪਰ ਤੁਹਾਡੇ ਸਰੀਰ ਨੂੰ ਇੰਨੇ ਸੈੱਲਸ ਦੀ ਜ਼ਰੂਰਤ ਨਹੀਂ ਹੁੰਦੀ ਸੋ ਉਹ ਅਸੀਂ ਬਿਲਕੁਲ ਓਵਰ ਸਿੰਪਲੀਫਾਈਡ ਤਰੀਕੇ ਨਾਲ ਅਗਰ ਇਹਨੂੰ ਐਕਸਪਲੇਨ ਕਰੀਏ ਤਾਂ ਉਹ ਸੈੱਲਸ ਜਿਹੜੇ ਬਹੁਤ ਜ਼ਿਆਦਾ ਤੁਹਾਡੀ ਬੋਡੀ ਵਿੱਚ ਬਣਨ ਲੱਗ ਜਾਂਦੇ ਨੇ ਜਦੋਂ ਬਿਨਾਂ ਕਿਸੇ ਜ਼ਰੂਰਤ ਤੋਂ ਉਹ ਕੈਂਸਰ ਹੈ
ਕੈਂਸਰ ਹੈ ਔਰ ਉਹਦੇ ਨਾਲ ਹੀ ਬਿਲਕੁਲ ਇਹੀ ਗੱਲ ਨੂੰ ਥੋੜੀ ਜਿਹੀ ਆਪਣੇ ਯਾਦ ਰੱਖਿਓ ਦਿਮਾਗ ਦੇ ਵਿੱਚ ਜਦੋਂ ਉਹ ਪ੍ਰੋਫੈਸਰ ਜੌਨ ਮੈਕਮਟਰੀ ਇਹਨੂੰ ਮਨੀ ਸੀਕੁਐਂਸ ਨਾਲ ਕੰਪੇਅਰ ਕਰਦੇ ਆ ਕਿ ਜਿਹੜਾ ਪੂੰਜੀਵਾਦੀ ਸਿਸਟਮ ਆ ਉਹ ਹੋਰ ਪੈਸਾ ਐਕਸਪੋਨੈਂਸ਼ੀਅਲ ਜੋ ਉਹਦੀ ਗਰੋਥ ਹੋਣੀ ਚਾਹੀਦੀ ਆ ਉਹ ਕਹਿੰਦੇ ਨੇ ਕਿ ਵਿਦਆਊਟ ਐਨੀ ਕੰਟਰੀਬਿਊਸ਼ਨ ਟੂ ਦਾ ਸੋਸਾਇਟੀ ਉਹਦਾ ਜਿਹੜਾ ਸੋਸਾਇਟੀ ਦੇ ਵਿੱਚ ਜਿਹੜਾ ਪੋਜ਼ਿਟਿਵ ਕੰਟਰੀਬਿਊਸ਼ਨ ਆ ਉਹ ਬਿਲਕੁਲ ਜ਼ੀਰੋ ਆ ਜ਼ੀਰੋ ਨਹੀਂ ਬਲਕਿ ਬਹੁਤ ਵੱਡੇ ਲੈਵਲ ਦੇ ਉੱਪਰ ਨੈਗੇਟਿਵ ਆ ਜਿਹੜੀਆਂ ਫੋਰ ਐਗਜ਼ਾਮਪਲ ਜਿਹੜੀਆਂ ਸ਼ੇਅਰ ਮਾਰਕੀਟ ਦੇ ਵਿੱਚ ਸਿਰਫ ਇੱਕ ਜਿਹੜਾ ਪੈਸੇ ਦਾ ਸਿਰਫ ਐਕਸਚੇਂਜ ਹੋ ਰਿਹਾ ਆ ਬਿਨਾਂ ਕਿਸੇ ਕਿਉਂਕਿ ਫੈਕਟਰੀਆਂ ਵੀ ਨਹੀਂ ਹੈ ਉਹਨੂੰ ਜੀ ਕਿਉਂਕਿ ਫੈਕਟਰੀਆਂ ਹੋਈਆਂ ਚਲੋ ਉਹਨਾਂ ਦੇ ਵਿੱਚ ਹੀ ਐਕਸਪਲੋਟੇਸ਼ਨ ਹੁੰਦੀ ਹੈ ਫੈਕਟਰੀਆਂ ਵੀ ਨਹੀਂ ਹੁੰਦੀਆਂ ਸਿਰਫ ਇੱਕ ਪੈਸੇ ਦਾ ਐਕਸਚੇਂਜ ਹੋ ਰਿਹਾ ਉਹਦੇ ਵਿੱਚ ਕਮਿਸ਼ਨ ਨਾਲ ਹੋਰ ਪੈਸਾ ਬਣਾਇਆ ਜਾ ਰਿਹਾ ਹੋਰ ਪੈਸਾ ਬਣਾਇਆ ਜਾ ਰਿਹਾ ਔਰ
ਕਿਸੇ ਵਸਤੂ ਦਾ ਕੋਈ ਉਤਪਾਦਨ
ਕੁਛ ਨਹੀਂ ਹੋ ਰਿਹਾ
ਬਿਨਾਂ ਕੁਛ ਪ੍ਰੋਡਿਊਸ ਕੀਤਿਆਂ ਕ੍ਰੀਏਟ ਕੀਤਿਆਂ ਉਹ ਪੈਸੇ ਚੋਂ ਪੈਸਾ ਕ੍ਰੀਏਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਉਹ ਸੈੱਲ ਜਿਹੜੇ ਨੇ ਬਿਨਾਂ ਲੋੜ ਤੋਂ ਤੁਹਾਡੇ ਸਰੀਰ ਚ ਬਣਨ ਲੱਗ ਜਾਂਦੇ ਨੇ ਉਹ ਕੈਂਸਰ ਹੈ ਸੋ ਇਸ ਤਰ੍ਹਾਂ ਇਹ ਪੂੰਜੀਵਾਦ ਦਾ ਜਿਹੜਾ ਵਰਤਾਰਾ ਹੈ ਕਿ ਪੈਸੇ ਚੋਂ ਪੈਸਾ ਹੋਰ ਪੈਸਾ ਹੋਰ ਪੈਸਾ ਬਣੀ ਜਾਣਾ ਉਹਨੂੰ ਉਹ ਕੈਂਸਰ ਦੇ ਮਾਫਿਕ ਠਹਿਰਾਉਂਦੇ ਨੇ
ਬਿਲਕੁਲ ਨਿਊਜ਼ੀਲੈਂਡ ਦੀ ਗੱਲ ਕਰਦੀ ਜਿੱਥੇ ਅੱਜ ਕੱਲ੍ਹ ਪ੍ਰੋਪਰਟੀ ਦੀ ਬਹੁਤ ਗਰਮ ਟੌਪਿਕ ਆ ਇਹ ਦੁਨੀਆ ਦੇ ਵਿੱਚ ਸਭ ਤੋਂ ਪ੍ਰੋਪਰਟੀ ਦੀ ਇਨਫਲੇਸ਼ਨ ਇੱਥੇ ਮਹਿੰਗੀ ਆ ਪ੍ਰੋਪਰਟੀ ਜਿਹੜੇ ਜਿਹੜੇ ਲੋਕ ਪ੍ਰੋਪਰਟੀ ਲੈ ਕੇ ਗਾਂਹ ਵੇਚਦੇ ਨੇ
ਜਿਹੜੇ
ਨਵੇਂ ਨੌਜਵਾਨ ਯੂਨੀਵਰਸਿਟੀਆਂ ਤੋਂ ਗ੍ਰੈਜੂਏਟ ਹੋ ਰਹੇ ਨੇ ਨੌਕਰੀਆਂ ਦੀ ਭਾਲ ਦੇ ਵਿੱਚ ਸਾਡੇ ਟੀਚਰ ਨੇ ਸਾਡੇ ਫਾਇਰ ਫਾਈਟਰ ਨੇ ਜਿਹੜਾ ਸਾਡੀਆਂ ਨਰਸਿਸ ਨੇ ਉਹਨਾਂ ਨੂੰ ਔਕਲੈਂਡ ਵਰਗੇ ਸ਼ਹਿਰ ਦੇ ਵਿੱਚ ਰਹਿਣ ਨੂੰ ਉਹਨਾਂ ਦੀ ਜਗ੍ਹਾ ਨਹੀਂ ਸਿਰਫ ਉਹ ਪੈਸਾ ਬਣਾ ਰਹੇ ਪੈਸੇ ਤੋਂ ਗਾਂ ਹੋਰ ਪੈਸਾ ਬਣਾ ਰਹੇ ਪੈਸੇ ਤੋਂ ਗਾਂ ਇਹ ਇੱਕ ਜਿਹੜਾ ਇਹ ਸੋਸਾਇਟੀ ਦਾ ਜਿਹੜਾ ਇਹ ਕੈਂਸਰ ਵਾ ਇਸੇ ਕਰਕੇ ਉਹ ਬਾਰ ਬਾਰ ਕਹਿੰਦੇ ਕਿ ਇਟ ਇਜ਼ ਏ ਕੈਂਸਰ ਸਟੇਜ ਆਫ ਕੈਪੀਟਲਿਜ਼ਮ ਸੋ ਮੇਰੇ ਖਿਆਲ ਇਸ ਤੋਂ ਬਾਅਦ ਅਨੁਜ ਆਹ ਜਿਹੜਾ ਪਹਿਲਾ ਆਪਾਂ ਜੇ ਯੈਟ ਦਿਸ ਕ੍ਰਿਟੀਕਲ ਇਨਸੇਨ ਰੂਲ ਨਹੀਂ ਸੋਰੀ ਯੈਟ ਸਟਿਲ You will have the most eminent thinkers.
Yet still you will have the most eminent thinkers. Even the inventor of the ecological footprint argue that our current ecocidal system is based on a genetic character formed in our distant past. So, can I say that we have to talk about cancer, 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 ਨੂੰ ਉਸੇ ਤਰੀਕੇ ਨਾਲ ਉਹ ਦੇਖਦੇ ਨੇ ਕਿ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਬਹੁਤ ਤਗੜੇ ਤਗੜੇ ਬੁੱਧੀਜੀਵੀ ਨੇ ਜਿਹੜੇ ਉਹ ਇਹ ਗੱਲ ਮੰਨਦੇ ਨੇ ਕਿ ਇਹ ਜਿਹੜਾ ਸਾਡੇ ਇਹ ਸਿਸਟਮ ਚ ਖਰਾਬੀ ਹੈ ਇਹ ਸਾਡਾ ਕੋਈ ਆਪਣਾ ਹੀ ਜੈਨੇਟਿਕ ਜਿਹੜਾ ਮੇਕਅਪ ਆ ਬੜੇ ਅਜ਼ਲਾਂ ਤੋਂ ਚੱਲਿਆ ਆ ਰਿਹਾ ਉਹਦੇ ਚ ਇਹਦੇ ਜਿਹੜੇ ਕਾਰਨ ਇਹਦੀਆਂ ਕੁੰਡੀਆਂ ਬੈਠੀਆਂ ਹੋਈਆਂ ਨੇ ਮਤਲਬ ਕਿ ਇੱਕ ਉਹ ਇੰਡੀਵਿਜੁਅਲ ਨੂੰ ਜਾਂ ਹਿਊਮਨ ਰੇਸ ਨੂੰ ਦੋਸ਼ ਦੇ ਰਹੇ ਨੇ ਰਾਦਰ ਦੈਨ
ਬਿਲਕੁਲ ਅਨੁਜੀ ਵੈਸੇ ਤੁਸੀਂ ਜੇ ਆਪਾਂ ਜੇ ਇੱਥੋਂ ਪੜ੍ਹਨਾ ਸ਼ੁਰੂ ਕਰੀਏ ਨਾ ਤਾਂ ਬਿਲਕੁਲ ਐਗਜੈਕਟਲੀ ਆਪਣੀ ਗੱਲ ਦ ਸੋਲੂਸ਼ਨ ਆਫ ਦਾ ਨਾਈਸਰ ਪੀਪਲ ਦੋਸਤੋ ਇਹ ਆਰਟੀਕਲ ਦੀ ਇੱਕ ਤੇ ਭਾਸ਼ਾ ਸਾਨੂੰ ਜਿਹੜਾ ਇਹ ਕਹਿਣਾ ਚਾਹ ਰਹੇ ਸਾਨੂੰ ਉਹਦਾ ਪੂਰਾ ਗਿਆਨ ਆ ਪਰ ਅਸੀਂ ਇਹ ਚਾਹ ਰਹੇ ਕਿ ਸਾਡੀ ਸਰਕਲ ਇਹ ਵੀ ਤੁਹਾਨੂੰ ਸੌਖੀ ਭਾਸ਼ਾ ਦੇ ਵਿੱਚ ਅਸੀਂ ਇਹਨੂੰ ਟ੍ਰਾਂਸਲੇਟ ਕਰਕੇ ਅਨੁਜੀ ਦਾ ਸੋਲੂਸ਼ਨ ਆਫ ਦਾ ਨਾਈਸਰ ਪੀਪਲ ਇਹ ਟਾਈਟਲ ਦੇ ਅੰਦਰ ਪੜ੍ਹੋ ਹਾਂਜੀ
ਦ ਸੋਲੂਸ਼ਨ ਆਫ ਨਾਈਸਰ ਪੀਪਲ ਵਨ ਆਫ ਦ ਇਨਫੀਬਲਿੰਗ ਕੋਨਸੀਕੁਐਂਸਿਸ ਆਫ ਹਿਊਮਨ ਨੇਚਰ ਜੀਨ ਡਾਈਵਰਜ਼ਨਸ ਫਰੋਮ ਦ ਰੇਨਿੰਗ ਸਿਸਟਮ ਡਿਸਆਰਡਰ ਇਜ਼ ਦੈਟ ਇਟ ਪੁੱਟਸ ਦ ਓਨਸ ਔਨ ਇੰਡੀਵਿਜੁਅਲ ਹਿਊਮਨ ਬੀਂਗਸ ਟੂ ਸੋਲਵ ਦ ਪ੍ਰੋਬਲਮ ਬਾਈ ਬੀਂਗ ਨਾਈਸਰ to and kinder to each other eh jehdi vi pichli vari vi gal kiti si ki oh sade mere parivar ch peke parivar ch ik hai parivar jehde ke radha swami yanu mande ne so ohna da hamesha eh hunda ke radha swami wale jehde oh huzur maharaj ya jo vi ohna nu oh kende ne ohna da updesh eh hai ke je assi sare ਚੰਗੇ ਬਣ ਜਾਈਏ ਇੱਕ ਦੂਸਰੇ ਨਾਲ ਅਸੀਂ ਚੰਗੀ ਤਰ੍ਹਾਂ ਪੇਸ਼ ਆਈਏ ਤੋ ਅਗਰ ਦੁਨੀਆਂ ਦਾ ਹਰ ਵਿਅਕਤੀ ਚੰਗਾ ਬਣ ਜਾਵੇ ਤੋ ਸਾਰੀ ਦੁਨੀਆਂ ਆਟੋਮੈਟਿਕਲੀ ਹੀ ਚੰਗੀ ਬਣ ਜਾਏਗੀ
ਹਾਂਜੀ ਬਿਲਕੁਲ ਇਹਨਾਂ ਦੇ ਵਾਸਤੇ ਪੂੰਜੀਪਤੀਆਂ ਵਾਸਤੇ ਅਨੂ ਜੀ ਬਹੁਤ ਸੈੱਟ ਹੈ ਫਾਰਮੂਲਾ ਕਿਉਂਕਿ ਜੇ ਇੱਥੇ ਮਿਨੀਮਮ ਵੇਜ $15 ਜੋ ਵੀ ਹੈ ਆ
ਸਾਰਿਆਂ ਨੂੰ $15 ਦੇਣ ਲੱਗ ਪਈ ਅਸੀਂ ਕਿੰਨੀ ਵਧੀਆ ਗੱਲ ਹੋਏਗੀ
ਉਹ ਇੱਕ ਮਸਲਾ ਹੈ ਪਰ ਜਿਹਨੂੰ ਦੋ ਦੋ ਤਿੰਨ ਤਿੰਨ ਡਾਲਰ ਜਾਂ $5 ਦਿੱਤੀ ਜਾਂਦੀ ਹੈ ਉਹਨੂੰ ਬੜਾ ਕਾਇੰਡ ਉਹਨੂੰ ਨਿਮਰਤਾ ਸਹਾਇਤ ਉਹਦੀ ਜਿਹੜੀ ਉਹ
ਜਿਹਦੇ ਸ਼ਾਇਦ
ਦੇ ਰਿਹਾ ਹੈ
ਉਹਦੀਆਂ ਲੋੜਾਂ ਪੂਰੀਆਂ ਕਦੀ ਪੂਰੀ ਪੈਣੀ ਨਹੀਂ ਆ ਉਹਦੀ
ਨਿਮਰਤਾ ਦੇ ਨਾਲ ਸਭ ਕੁਛ ਸਹੀ ਰਹੀਏ ਇੱਕ ਦੂਜੇ ਨਾਲ ਕਾਇੰਡਰ ਰਹੀਏ ਤੇ ਉਹਦੇ ਨਾਲ ਜਿਹੜੀ ਲੁੱਟ ਖਸੁੱਟ ਆ ਜਿਹੜੀ ਲੀਟ ਵਾ ਉਹ ਆਪਣੇ
ਮੈਂ ਇਹ ਕਹਿੰਦੀ ਹਾਂ ਕਿ ਅਗਰ ਮਿਨੀਮਮ ਵੇਜ $15 ਹੈ ਤਾਂ ਮੇਰਾ ਖਿਆਲ ਹੈ ਮੈਕਸੀਮਮ ਵੇਜ ਵੀ ਫਿਰ $15 ਇੱਕ ਵਾਰੀ ਕਰਕੇ ਦੇਖੀਏ ਕਿ ਜਿਹੜੇ ਉੱਪਰ ਬੈਠੇ ਆ ਨਾ ਉਹ ਕਿੰਨਾ ਕੁ ਸਮਾਂ ਚੰਗੇ ਬਣ ਕੇ ਗੁਜ਼ਾਰ ਸਕਦੇ ਆ ਇੱਕ ਦੂਸਰੇ ਨਾਲ ਜਾਂ ਸਾਡੇ ਨਾਲ
ਇੱਕ ਅਨੁਜੀ ਇੱਕ ਮੈਥੋਂ ਵੀ ਹੈ ਮੇਰੇ ਖਿਆਲ ਸ਼ਾਇਦ ਗੀਤਾ ਦੇ ਵਿੱਚੋਂ ਹੈ ਕਿ ਤੂੰ ਭਲਾ ਕਰਦਾ ਜਾ
ਤੇ ਕਰਮ ਕੀਏ ਜਾ ਫਲ ਕੀ
ਇੱਛਾ ਮਤ ਕਰ ਜਿਹੜਾ ਹਿੰਦੁਸਤਾਨ ਦਾ ਜਿਹੜਾ ਬ੍ਰਾਹਮਣਵਾਦੀ ਸਿਸਟਮ ਆ ਉਹਦੇ ਵਿੱਚ ਧਸੀ ਹੋਈ ਹੈ ਇਹ ਕੋਈ ਯੂਰਪ ਦੇ ਵਿੱਚੋਂ ਸਾਰੀਆਂ ਗੱਲਾਂ ਨਹੀਂ ਆਈਆਂ ਇਹ ਆਪਣੇ ਮੁਆਸ਼ਰੇ ਦੇ ਵਿੱਚ ਆਲੇ ਦੁਆਲੇ ਇਹੋ ਜਿਹੜੀਆਂ ਮਿਥਸ ਨੇ
ਇੱਕ ਹੋਰ ਵੀ ਕਹਿੰਦੇ ਨੇਕੀ ਕਰੋ ਔਰ ਕੂਏ ਮੇਂ ਡਾਲ
ਬਾਕੀ ਤੁਹਾਡੀ ਉਹ ਲੁੱਟ ਖਸੁੱਟ ਉਹ ਕਰੀ
ਜਾਵੇ ਆਪਣਾ ਬਸ
ਕੰਮ ਕਰੀ ਜਾ ਤੇ ਬਸ ਮੱਥਾ ਟੇਕੀ ਜਾ ਆਪਣੀ ਗੁਲਾਮੀ ਕਰੀ ਜਾ ਉਹਦੇ ਵਿੱਚ
ਉਹਦੇ ਨਾਲੋਂ ਮੱਚ ਬੈਟਰ ਕੋਨਸੈਪਟ ਆਪਣੇ ਸਿੱਖ ਇਨਕਲਾਬ ਚ ਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ
ਬਿਲਕੁਲ
ਉਹਦਾ ਆਰਡਰ ਆ ਉਹ ਨਾਮ ਜਪਣ ਦਾ ਜਿਹੜਾ ਆ ਨਾ ਉਹ ਅਖੀਰ ਚ ਆ ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਕਿਰਤ ਕਰਕੇ ਵੰਡ ਕੇ ਆਪਣੀਆਂ ਲੋੜਾਂ ਨੀ ਪੂਰੀਆਂ ਕਰ ਲੈਂਦੇ ਓਨੀ ਦੇਰ ਤੱਕ ਉਹ ਨਾਮ ਜਪਿਆ ਵੀ ਕਿਸੇ ਕੰਮ ਨੀ ਆਉਣਾ
ਬਿਲਕੁਲ ਜੀ ਵੰਡ ਛਕਣ ਵਾਲੀ ਤੇ ਗੱਲ ਤੇ ਕਦੇ ਨੀ
ਕਰਦੇ
ਸੋ ਅਗਲੀ ਲਾਈਨ ਵੀ ਵਧੀਆ ਜੀ ਦਿਸ
ਹਾਂਜੀ ਅੱਗੇ ਜੀ ਦਿਸ ਸਰਟਨਲੀ ਸਾਊਂਡਸ ਗੁੱਡ ਯੈਟ ਮਤਲਬ ਕਿ ਸੁਣਨ ਨੂੰ ਗੱਲ ਬਹੁਤ ਵਧੀਆ ਲੱਗਦੀ
ਬਹੁਤ ਵਧੀਆ
ਯੈਟ ਇਟ ਟਰੈਕ ਸਵਿਚਸ ਕ੍ਰਿਟੀਕਲ ਅਟੈਂਸ਼ਨ ਫਰੋਮ ਦ ਲਾਈਫ ਬਲਾਈਂਡ corporate market disorder to the personalities of individuals who normally have as such little or nothing to do with it and are usually victims of its systematic stripping of public institutions life protective regulations and income bases so kehnde ke sunan nu te gal changi lagdi hai par eh jehda asal problem hai ohde ton dhyan hatondi hai asal jehde oh ਇੱਕ ਉਹ ਸਾਡਾ ਕਾਰਪੋਰੇਟ ਜਿਹੜਾ ਸੈਟਅਪ ਹੈ ਜਿਹੜਾ ਕਿ ਪਹਿਲਾਂ ਹੀ ਆਮ ਲੋਕਾਂ ਦੀਆਂ ਲੋੜਾਂ ਨੂੰ ਉਹਨੇ ਅੱਖੋਂ ਪਰੋਖੇ ਕੀਤਾ ਹੋਇਆ ਹੈ ਉਹਦਾ ਕ੍ਰੀਏਟ ਕੀਤਾ ਜਿਹੜਾ ਕਾਰਪੋਰੇਟ ਸੈਕਟਰ ਦਾ ਕ੍ਰੀਏਟ ਕੀਤਾ ਇੱਕ ਡਿਸਆਰਡਰ ਹੈ ਉਹਦੇ ਤੋਂ ਧਿਆਨ ਹਟਾਉਂਦੀਆਂ ਨੇ
ਇਹਨਾਂ ਨੇ ਹੁਣ ਐਗਜ਼ਾਮਪਲ ਇਹ ਹੈ ਕਿ ਜਦੋਂ ਜਿਹੜੇ ਪਤਾ ਨੀ ਹੁਣ ਜਾਂ ਤੇ ਉਹ ਪੂੰਜੀਵਾਦੀਆਂ ਵਾਸਤੇ ਕੰਮ ਕਰਦੇ ਆ ਜਾਂ ਉਹਨਾਂ ਦੇ ਕੋਲ ਇੰਨੀ ਨੌਲੇਜ ਨਹੀਂ ਹੈ ਜਾਂ ਵੈਸੇ ਹੀ ਬੇਈਮਾਨ ਨੇ ਕਿ ਉਹ ਬਾਰ ਬਾਰ ਜਦੋਂ ਕਿਸਾਨਾਂ ਦੀ ਕ੍ਰਾਈਸਿਸ ਦੀ ਗੱਲ ਕਰਦੇ ਆ ਵੀ ਇਹ ਜੀ ਇਹ ਪੈਸਾ ਬਹੁਤ ਖਰਚੇ ਵਿਆਹਾਂ ਦੇ ਉੱਪਰ ਤਾਂ ਦੇਣੇ ਜਦਕਿ ਜਿਹੜਾ ਅਸਲੀ ਜਿਹੜਾ ਮਸਲਾ ਆ ਉਹ ਹਰੇ ਇਨਕਲਾਬ ਦਾ ਜਿਹੜਾ ਪੂੰਜੀਵਾਦ ਨੇ ਭਾਰਤ ਦੇ ਉੱਪਰ ਜਾਲ ਸੁੱਟਿਆ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕਰਕੇ ਸੋ ਉਹਦੇ ਤੱਕ ਨੀ ਪਹੁੰਚਦੇ ਹੈਗੇ
ਹਾਂ ਇਹ ਬਹੁਤ ਵਧੀਆ ਐਗਜ਼ਾਮਪਲ ਹੈ ਕਿਉਂਕਿ ਅਗਰ ਅਸੀਂ ਕਿਸਾਨਾਂ ਦੀ ਗੱਲ ਲੈ ਲਈਏ ਮੈਨੂੰ ਲੱਗਦਾ ਇਹ ਥੋੜੀ ਜਿਹੀ ਗੱਲ ਕਰਕੇ ਮੈਨੂੰ ਇੱਕ ਮੀਟਿੰਗ ਚ ਜਾਣਾ ਪਏਗਾ ਜਲਦ ਸੋ ਅਗਰ ਕਿਸਾਨਾਂ ਦੀ ਮਿਸਾਲ ਲਈਏ ਤੋ ਜਿਹੜੇ ਕਿਸਾਨ ਉਹ ਹਰੇ ਇਨਕਲਾਬ ਤੋਂ ਪੀੜਤ ਨੇ ਹਰਾ ਇਨਕਲਾਬ ਜਿਹਨੇ ਇਹ ਇਨਸ਼ੋਰ ਨਹੀਂ ਕੀਤਾ ਕਿ ਉਹਨਾਂ ਦੀ ਇੱਕ ਮਿਨੀਮਮ ਜਿਹੜੀ ਇਨਕਮ ਹੈ ਉਹ ਬਰਕਰਾਰ ਰਵੇ ਬਣੀ ਰਵੇ ਹਰਾ ਇਨਕਲਾਬ ਜਿਹਨੇ ਉਹ ਇੱਕ ਗਰੋਥ ਔਰ ਡਿਵੈਲਪਮੈਂਟ ਦੇ ਨਾਂ ਤੇ ਉਹ ਸਾਰਾ ਕੁਛ ਜਿਹੜਾ ਹੈ ਪ੍ਰਾਈਵੇਟਾਈਜ਼ ਕਰ ਦਿੱਤਾ ਔਰ ਬੇਸਿਕ ਜਿਹੜੀਆਂ ਲੋੜਾਂ ਸੀ ਕਿਸਾਨਾਂ ਦੀਆਂ ਉਹ ਪੂਰੀਆਂ ਹੋਣ ਤੇ ਦੂਰ ਦੀ ਗੱਲ ਹੈ ਖੁਦਕੁਸ਼ੀਆਂ ਵੱਲ ਨੂੰ ਆ ਗਏ ਕਿਸਾਨ ਸੋ ਉਹ ਜਿਹੜਾ ਕਿਸਾਨ ਉਹ ਪੂੰਜੀਵਾਦੀ ਮੁਨਾਫੇ ਵਾਲੇ ਹਰੇ ਇਨਕਲਾਬ ਤੋਂ ਜਿਹੜਾ ਪੀੜਤ ਹੈ ਉਹਦੇ ਕੋਲੋਂ ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਇੱਕ ਦੂਸਰੇ ਨਾਲ ਬੜੇ ਸੋਹਣੇ ਚੰਗੇ ਤਰੀਕੇ ਨਾਲ ਚੰਗੇ ਵਿਹਾਰ ਨਾਲ ਇੱਕ ਦੂਜੇ ਨਾਲ ਪੇਸ਼ ਹੋਣ ਕਿਉਂਕਿ ਪ੍ਰੋਬਲਮ ਉਹਨਾਂ ਦੀ ਉਹ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਕਿ ਉਹ ਮਹਿੰਗੇ ਵਿਆਹ ਕਰਦੇ ਨੇ ਇਸ ਕਰਕੇ ਉਹ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਨੇ ਸੋ ਇਹ ਇੱਕ ਜਿਹੜੇ ਲੋਕ ਇਹਨੂੰ ਡਾਇਵਰਟ ਕਰਨਾ ਚਾਹੁੰਦੇ ਨੇ ਅਸਲ ਪ੍ਰੋਬਲਮ ਤੋਂ ਕਿਸਾਨਾਂ ਦੀਆਂ ਜਿਹੜੀਆਂ ਅਸਲ ਪ੍ਰੋਬਲਮਸ ਨੇ ਉਹ ਹਮੇਸ਼ਾ ਇਹ ਜਿਹੜਾ ਇੱਕ ਨੈਰੇਟਿਵ ਹੈ ਇਹ ਜਿਹੜੀ ਗੱਲਬਾਤ ਹੈ ਉਹ ਪੇਸ਼ ਕਰਦੇ ਨੇ ਕਿ ਇਹ ਕਿਉਂਕਿ ਪੈਲਸਾਂ 'ਚ ਵਿਆਹ ਕਰਦੇ ਨੇ ਮਹਿੰਗੇ ਮਹਿੰਗੇ ਵਿਆਹ ਕਰਦੇ ਨੇ ਇਸ ਕਰਕੇ ਕਰਜ਼ਈ ਹੁੰਦੇ ਨੇ ਹਾਂ ਜ਼ਰੂਰ ਹੈਗੀ ਹੈ ਇੱਕ ਛੋਟੀ ਗਿਣਤੀ ਜਿਹੜੇ ਕਿ ਉਹਨਾਂ ਨੂੰ ਮੈਂ ਕਿਸਾਨ ਨਹੀਂ ਕਹੂੰਗੀ ਉਹਨਾਂ ਨੂੰ ਮੈਂ ਜ਼ਿੰਮੇਦਾਰ ਕਹੂੰਗੀ ਜਿਹੜੇ ਕਿ ਪਹਿਲਾਂ ਹੀ ਅਮੀਰ ਕਿਸਮ ਦੇ ਲੋਕ ਨੇ ਉਹਨਾਂ ਲਈ ਉਹ ਬਹੁਤ ਇੱਕ ਇੰਪੋਰਟੈਂਟ ਬਣ ਜਾਂਦੀ ਹੈ ਗੱਲ ਕਿ ਉਹ ਜੋ ਉਹਨਾਂ ਨੇ ਇੱਕ ਆਪਣਾ ਸ਼ੋਸ਼ਾ ਜਿਹਾ ਰੱਖਿਆ ਹੋਇਆ ਹੈ ਇੱਕ ਪ੍ਰਟੈਂਡ ਰੱਖਿਆ ਹੋਇਆ ਹੈ ਉਹ ਉਹਦੇ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਹਾਂ ਉਹਨਾਂ ਨੂੰ ਜ਼ਰੂਰ ਲੋੜ ਪੈਂਦੀ ਹੋਏਗੀ ਇੱਦਾਂ ਕਰਜ਼ੇ ਲੈ ਲੈ ਕੇ ਮਹਿੰਗੇ ਵਿਆਹ ਕਰਨ ਦੀ ਸੋ ਜਿਹੜਾ ਕਿਸਾਨ ਉਹ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਕਰਦਾ ਨਾ ਹੀ ਕਿਤੇ ਕੋਈ ਡਾਕਟਰ ਸੁਖਪਾਲ ਨੇ ਜਿਹੜੇ ਉਹਨਾਂ ਨਾਲ ਅਸੀਂ ਕਿੰਨੀ ਵਾਰੀ ਇੰਟਰਵਿਊ ਕੀਤੀ ਹੈ ਉਹਨਾਂ ਦੇ ਜਗ੍ਹਾ ਜਗ੍ਹਾ ਆਰਟੀਕਲ ਲਿਖੇ ਪਏ ਨੇ ਉਹ ਅੰਕੜੇ ਪੇਸ਼ ਕਰਦੇ ਨੇ ਉਹਨਾਂ ਦੀ ਰਿਸਰਚ ਹੈ ਉਹਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਆਉਂਦੀ ਕਿ ਕਿਸਾਨ ਫਜ਼ੂਲ ਖਰਚੀਆਂ ਕਰਕੇ ਕਰਜ਼ੇ ਲੈਂਦਾ ਹੈ ਅਤੇ ਇਸ ਕਰਕੇ ਫਿਰ ਉਹ ਖੁਦਕੁਸ਼ੀ ਕਰਦਾ ਜਦੋਂ ਕਰਜ਼ੇ ਉਹ ਵਾਪਸ ਮੋੜ ਨਹੀਂ ਸਕਦਾ
ਬਿਲਕੁਲ ਬਿਲਕੁਲ ਜੀ ਸੋ ਅੱਗੇ ਉਹ ਲਿਖਦੇ ਨੇ ਕਿ ਯੈਟ ਇਟ ਇਜ਼ ਨਾਟ ਇੰਡੀਵਿਜੁਅਲ ਚੋਇਸਿਸ ਦੈਟ ਆਰ ਰਿਸਪੋਂਸੀਬਲ ਫਾਰ ਦਾ ਸਿਸਟਮ ਓਪਰੇਸਿੰਗ ਦ ਮੈਜੋਰਿਟੀਜ਼ ਲਾਈਵਲੀਹੁੱਡ ਦੇਅਰ ਕੰਡੀਸ਼ਨਸ ਐਂਡ ਦੇਅਰ ਫਿਊਚਰਸ ਇਨਕਲੂਡਿੰਗ ਦੈਟ ਆਫ ਦੇਅਰ ਚਿਲਡਰਨ ਸੋ ਉਹਨਾਂ ਦੀਆਂ ਜਿਹੜੀਆਂ ਇੰਡੀਵਿਜੁਅਲ ਚੋਇਸਿਸ ਨੇ ਵੀ ਕਿਉਂਕਿ ਜਿਹੜਾ ਖੁੱਲ੍ਹੀ ਮਾਰਕੀਟ ਦਾ ਸਿਸਟਮ ਆ ਜੀ ਉਹ ਕਹਿੰਦਾ ਕਿ ਹਰ ਇੱਕ ਕੋਲੇ ਆਪਣੀ ਚੋਇਸ ਹੈ ਜੋ ਆਪਣੇ ਖੁੱਲ੍ਹਾ ਸਾਰਾ ਕੁਛ ਪਰ ਜਿਹੜਾ ਦੱਬਿਆ ਕੁਚਲਿਆ ਜਿਹੜਾ ਹੇਠਾਂ ਹਾਸ਼ੀਏ ਤੋਂ ਹੇਠਾਂ ਆ ਉਹਦੇ ਕੋਲ ਕਿੰਨੀਆਂ ਚੋਇਸਿਸ ਨੇ ਜੀ ਕੀ
ਹਾਂ ਅਗਰ ਅਸੀਂ ਬਿਲਕੁਲ ਓਪਰੈਸਡ ਸੈਕਸ਼ਨ ਨੂੰ ਨਾ ਵੀ ਦੇਖੀਏ ਅਗਰ ਕਿਸਾਨਾਂ ਦੀ ਦੁਬਾਰਾ ਗੱਲ ਕਰੀਏ ਇੱਥੇ ਵੀ ਉਸ ਵਕਤ ਜਦੋਂ ਇਹਨਾਂ ਨੇ ਉਹ ਹਰੀ ਕ੍ਰਾਂਤੀ ਜਿਹੜੀ ਉਹ ਸਾਰਾ ਐਕਸਪੈਰੀਮੈਂਟ ਇਹਨਾਂ ਨੇ ਵੱਡੇ ਲੈਵਲ ਤੇ ਕੀਤਾ ਭਾਰਤ ਵਿਚ ਪੰਜਾਬ ਵਿਚ ਓਦੋ ਕਿੰਨੀਆਂ ਕੁ ਆਪਸ਼ਨ ਇਹਦੇ ਚ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ ਪੀ ਏ ਯੂ ਉਹ ਵੀ ਮੈਂ ਕਹਾਂਗੀ ਦੋਸ਼ੀ ਹੈ ਉਹਨਾਂ ਨੇ ਕਿੰਨੀਆਂ ਕੁ ਵੱਖਰੀਆਂ ਵੱਖਰੀਆਂ ਅਲਟਰਨੇਟਿਵ ਆਪਸ਼ਨ ਪੇਸ਼ ਕੀਤੀਆਂ ਸੀ ਕਿਸਾਨਾਂ ਨੂੰ ਕਿ ਜੇ ਤੁਸੀਂ ਔਰਗੈਨਿਕ ਖੇਤੀ ਕਰੋਗੇ ਤੁਹਾਡੇ ਨਾਲ ਆਹ ਹੋਏਗਾ ਜੇ ਤੁਸੀਂ ਇੰਟੈਂਸਿਵ ਕੈਮੀਕਲ ਬੇਸਡ ਕਰੋਗੇ ਤੇ ਆਹ ਹੋਏਗਾ ਕਿੰਨੀਆਂ ਕੁ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਜਿਹੜੀਆਂ ਆਪਸ਼ਨ ਨੇ ਦਿੱਤੀਆਂ ਗਈਆਂ ਸੀ
ਨਹੀਂ ਜੀ ਬਿਲਕੁਲ ਨਹੀਂ
ਬਿਲਕੁਲ ਨਹੀਂ ਨਾ ਉਹਨੂੰ ਸਰਾਸਰ ਪ੍ਰਮੋਟ ਕੀਤਾ ਗਿਆ ਜਿਹੜੀ ਉਹ ਇੰਟੈਂਸਿਵ ਫਾਰਮਿੰਗ ਸੀਗੀ
ਜੀ ਬਿਲਕੁਲ
ਕਿਉਂਕਿ ਮੈਂ ਆਪਣੇ ਟਾਈਮ ਚ ਕਦੀ ਵੀ ਰੀਸੈਂਟਲੀ ਦੇਖਣੇ ਸ਼ੁਰੂ ਕੀਤੇ ਨੇ ਔਰਗੈਨਿਕ ਫਾਰਮ ਜਦੋਂ ਇਹ ਇੰਟੈਂਸਿਵ ਫਾਰਮਿੰਗ ਤੋਂ ਕੈਮੀਕਲ ਬੇਸਡ ਫਾਰਮਿੰਗ ਤੋਂ ਪੀੜਤ ਤੰਗ ਹੋ ਕੇ ਲੋਕ ਇੱਧਰ ਨੂੰ ਆਏ ਨੇ ਸੋ ਪਿਛਲੇ ਕੁਝ ਸਾਲਾਂ ਚ ਦੇਖਣ ਨੂੰ ਮਿਲਿਆ ਉਹ ਨੈਚੁਰਲ ਖੇਤੀ ਜਾਂ ਔਰਗੈਨਿਕ ਖੇਤੀ ਉਸ ਤੋਂ ਪਹਿਲਾਂ ਅਸੀਂ ਹਮੇਸ਼ਾ ਉਹ ਕਣਕ ਝੋਨਾ ਹੀ ਦੇਖਦੇ ਆਏ ਹਾਂ
ਕੋਈ ਸ਼ੱਕ ਨਹੀਂ
ਜੀ ਟੂ ਫੋਕਸ ਓਨ ਦੈਮ ਇਜ਼ ਐਨ ਇੰਪਲੀਸਿਟ ਫਾਰਮ ਆਫ ਬਲੇਮਿੰਗ ਦਾ ਵਿਕਟਿਮ ਸੋ ਮਤਲਬ ਕਿ ਜੇ ਅਸੀਂ ਆਪਣਾ ਫੋਕਸ ਉਹ ਅਗਰ ਕਿਸਾਨਾਂ ਦੀ ਐਗਜ਼ਾਮਪਲ ਲਈਏ ਉਹ ਕਿਸਾਨ ਤੇ ਰੱਖਦੇ ਕਿ ਕਿਸਾਨ ਦਾ ਹੀ ਸਾਰਾ ਕਸੂਰ ਹੈ ਤੁਸੀਂ ਜਿਹੜਾ ਪਹਿਲਾਂ ਹੀ ਪੀੜਤ ਹੈ ਉਹਨੂੰ ਤੁਸੀਂ ਹੋਰ ਸਜ਼ਾ ਦੇ ਰਹੇ ਹੋ ਉਹਦੇ ਤੇ ਸਾਰਾ ਦੋਸ਼ ਜਿਹੜਾ ਮੜ ਰਹੇ ਹੋ ਦੇਰ ਬੀਇੰਗ ਨਾਈਸਰ ਪੀਪਲ ਇਜ਼ ਐਸੈਂਸ਼ਲੀ ਬਿਸਾਈਡ ਦਾ ਪੁਆਇੰਟ ਆਫ ਦਾ ਪ੍ਰੋਬਲਮ
ਜਿਵੇਂ ਜਿਹੜਾ ਜਿਹੜਾ ਕੋਈ ਦਲਿਤ ਗਰੀਬ ਜੰਮਦਾ ਜਾਂ ਉਹ ਇਕਨੋਮਿਕ ਸਟਰਗਲ ਕਰਦਾ ਹੈ ਤੇ ਜਾਂ ਉਹਨੂੰ ਕੋਈ ਬਿਮਾਰੀ ਉਹ ਕਹਿੰਦੇ ਵੀ ਇਹ ਤੇਰੇ ਪਿਛਲੇ
ਜਨਮਾਂ ਦਾ ਫਲ ਹੈ
ਹਰ ਇੱਕ ਚੀਜ਼ ਦੀ ਜਸਟੀਫਿਕੇਸ਼ਨ
ਸਾਡੇ ਜਿਹੜੇ ਵਿਦਿਆਰਥੀ ਇੱਥੋਂ ਡਿਪੋਰਟ ਹੋਏ ਨੇ ਉਹਨਾਂ ਨੂੰ ਕਿਹਾ ਜਾਂਦਾ ਨਾ ਕਿ ਇਹਨਾਂ ਨੇ ਮਿਲ ਕੇ ਧੋਖਾਧੜੀ ਕੀਤੀ ਹੈ ਉਹ ਸਰ ਪਤਾ ਕਿ ਏਜੰਟ ਜਿਹੜੇ ਨੇ ਉਹਨਾਂ ਦਾ ਕੀਤਾ ਧਰਿਆ ਸਰਕਾਰ ਨੂੰ ਵੀ ਪਤਾ ਹੈ ਉਹ ਜਿਹੜੇ ਵਿਦਿਆਰਥੀ ਸਾਡੇ ਨਾਲ ਸੀ ਕਿ ਉਹਨਾਂ ਦੇ ਡਿਪੋਰਟ ਹੋਣ ਤੋਂ ਪਹਿਲਾਂ ਸਰਕਾਰ ਨੂੰ ਪਤਾ ਸੀ ਕਿ ਕਿਹਦਾ ਦੋਸ਼ ਹੈ ਪਰ ਫਿਰ ਵੀ ਉਹ ਜਿਹੜੇ ਆਫਸ਼ੋਰ ਡੋਜੀ ਏਜੰਟ ਬੈਠੇ ਆ ਉਹਨਾਂ ਨੂੰ ਕੋਈ ਇਹਨਾਂ ਨੇ ਲਾਇਸੈਂਸ ਨਹੀਂ ਕਰਨਾ ਔਰ ਹੁਣ ਵਾਲੀ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਉਹਨਾਂ ਨੂੰ ਲਾਇਸੈਂਸ ਨਹੀਂ ਕਰ ਸਕਦੇ ਪਰ ਜਿਹੜੇ ਉਹ ਵਿਦਿਆਰਥੀ ਉਹ ਸਿਸਟਮ ਚ ਆਉਣਗੇ ਉਹਨਾਂ ਨੂੰ ਡਿਪੋਰਟ ਅਸੀਂ ਫਟਾਫਟ ਫੇਰ ਕਰ ਦਾਂਗੇ ਜਦੋਂ ਦੁਬਾਰਾ ਇਸ ਤਰ੍ਹਾਂ ਹੋਏਗਾ ਸੋ ਉਹੀ ਹੈ ਕਿ ਜਿਹੜਾ ਪੀੜਤ ਹੈ ਸਜ਼ਾ ਉਹਨੂੰ ਹੀ ਦਿੱਤੀ ਜਾ ਰਹੀ ਹੈ there being nicer people is essentially beside the point of the problem so ye keh rahe ne ke ye kehna ke oh jehde vyakti oh ode ch grast ne peedit ne ve oh je ek dooje nal changa vatira ravaiya ikhtiyar karan ta problem nahi hoegi kehnde eh te sawal hi nahi uthda na eh point kise vi tarah wajib banda hi nahi
kuch bilkul sahi
ji ji
so in
haan ji in logical terms this is a fallacy of division ਸੋ ਇਹ ਅਗਰ ਤਰਕ ਦੇ ਆਧਾਰ ਤੇ ਦੇਖਿਆ ਜਾਵੇ ਤੋ ਲੋਕਾਂ ਨੂੰ ਇੱਕ ਤਰ੍ਹਾਂ ਦੀ ਵੰਡਣ ਵਾਲੀ ਗੱਲ ਹੈ ਔਰ ਅਸਲ ਜਿਹੜਾ ਮੁੱਦਾ ਉਹਦੇ ਤੋਂ ਹਟਾਉਣ ਵਾਲੀ ਗੱਲ ਹੈ ਇਟ ਫਾਲਸਲੀ ਇਨਫਰਸ ਫਰੋਮ ਦਾ ਪ੍ਰੋਪਰਟੀਜ਼ ਆਫ ਅ ਕਲੈਕਟਿਵ ਐਂਟੀਟੀ ਦਾ ਪ੍ਰੋਪਰਟੀਜ਼ ਆਫ ਦਾ ਇੰਡੀਵਿਜੁਅਲ ਮੈਂਬਰਸ ਆਫ ਇਟ ਦੇਅਰ ਬਾਈ ਮੇਕਿੰਗ ਦੈਮ ਰਿਸਪੋਂਸੀਬਲ ਫਾਰ ਇਟਸ ਗੈਟਿੰਗ ਵਰਸ ਔਰ ਬੈਟਰ ਲੋਕ ਜੇ ਚੰਗੇ ਬਣ ਜਾਣਗੇ ਇੱਕ ਦੂਸਰੇ ਨਾਲ ਸੋ ਸੁਧਾਰ ਹੋ ਜਾਏਗਾ ਅਗਰ ਨਹੀਂ ਬਣਦੇ ਤਾਂ ਫਿਰ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਬਦਤਰ ਹੁੰਦੇ ਜਾਣਗੇ ਇਹੋ ਕਹਿ ਰਹੇ ਨੇ
ਕਿੰਨਾ ਨੂੰ ਜੀ ਇਹ ਇੱਕ ਖਤਰਨਾਕ ਰੁਝਾਨ ਹੈ ਕਿ ਉਹਨੂੰ ਕਹਿਣਾ ਕਿ ਤੂੰ ਆਪਣੇ ਫਰਜ਼ ਨਿਭਾ ਹੁਣ ਜਿੰਨੇ ਵੀ ਕਾਮੇ ਨੇ ਫੈਕਟਰੀਆਂ ਵਾਲੇ ਕਿਸਾਨ ਮਜ਼ਦੂਰ ਆਪਣੇ ਫਰਜ਼ ਨਹੀਂ ਨਿਭਾ ਰਹੇ ਆਪਣਾ ਕੰਮ ਕਰ ਰਹੇ ਹੈ ਨਾ ਉਹਨਾਂ ਦੀਆਂ ਹਾਲਤਾਂ ਕਿਉਂ ਨਹੀਂ ਸੁਧਰਦੀਆਂ ਪਈਆਂ ਕਿਉਂਕਿ ਜਿਹੜਾ ਜਿਹੜੀ ਸਰਪਲਸ ਜਿਹੜਾ ਸਰਮਾਇਆ ਆ ਉਹ ਇਹ ਕੁਛ ਮੁੱਠੀਆਂ ਦੇ ਵਿੱਚ ਜਾ ਰਿਹਾ ਹੈ ਉਹਨੂੰ ਉਹ ਪਾੜਾ ਵਧਣ ਵਾਸਤੇ ਉਹ ਜ਼ਰੂਰੀ ਹੈ ਕਿ ਉਹਨਾਂ ਨੂੰ ਉੱਥੇ ਹੀ ਰੱਖਿਆ ਜਾਵੇ
We are all responsible, each and every one of us, for this human crisis is a boring choral expression of this fallacy. ਉਹ ਮਤਲਬ ਕਿ ਇਹ ਕਹਿਣਾ ਕਿ ਅਸੀਂ ਸਾਰੇ ਜਿਹੜੇ ਵਿਅਕਤੀ ਆ ਮਨੁੱਖ ਆ ਇਹ ਜਿਹੜਾ ਇਸ ਵਕਤ ਸਾਡੇ ਤੇ ਸੰਕਟ ਪਿਆ ਹੋਇਆ ਅਸੀਂ ਸਾਰੇ ਇਹਦੇ ਲਈ ਜ਼ਿੰਮੇਵਾਰ ਹਾਂ ਇਹ ਤਾਂ ਇੱਕੋ ਬਾਰ ਬਾਰ ਇੱਕ ਗਲਤ ਜੀ ਗੱਲ
ਜਿਹੜੀ ਬਿਲਕੁਲ ਗਲਤ ਹੈ ਜਦਕਿ ਅਸਲ ਦੇ ਵਿੱਚ ਜਿਹੜਾ ਮੁੱਦਾ ਹੈਗਾ ਉਹ ਇਹ ਹੈ ਕਿ ਤੁਸੀਂ ਗੀਤ ਚਲਾ ਰਹੇ ਜੀ ਵਿੱਚ ਫਿਰ ਆਪਾਂ ਗੱਲ ਜਾਰੀ ਰੱਖਾਂਗੇ ਜਾਂ
ਹਾਂਜੀ ਮੈਂ ਇੱਕ ਛੋਟੀ ਜੀ ਬ੍ਰੇਕ ਲੈ ਕੇ ਤਾਂ ਫਿਰ ਗੱਲ ਜਾਰੀ ਰੱਖਦੇ ਹਾਂ
ਪਟਕ ये कहा मैंने उससे ये कहा मैंने उससे ये कहा मैंने उससे ये कहा ये जो दस करोड़ है जहल का निचोड़ है इनकी फिक्र सो गई हर उम्मीद की किरण जुल्मतों में खो गई ये खबर दुरुस्त है ये खबर दुरुस्त है की मौत हो गई बेशऊर लोग हैं जिंदगी का रोग है और तेरे पास है इनके दर्द की दवा मैंने उससे ये कहा मैंने उससे ये कहा मैंने उससे ये कहा तू खुदा का नूर है अकल है शऊर है तू खुदा का नूर है अकल है शऊर है कौम तेरे साथ है तेरे ही वजूद से मुल्क के निजात है तू है मेहर सुबह नौ तेरे बाद रात है बोलते जो चंद है सब ये शर पसंद है इनकी खींच ले जबान इनका घूंट दे गला मैंने उससे ये कहा मैंने उससे ये कहा मैंने उससे ये कहा
ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਅੱਜ ਦਾ ਪ੍ਰੋਗਰਾਮ ਥੋੜਾ ਜਿਹਾ ਸਾਡਾ ਡਿਸਜੋਇੰਟਡ
ਉਹਦਾ ਕਾਰਨ ਹੈ ਕਿ ਉਹਨਾਂ ਨੇ ਇੱਕ ਖਾਸ ਮੀਟਿੰਗ 'ਚ ਵੀ ਜਾਣਾ
ਜਿਹੜਾ ਕਿ ਮੈਂ 10 ਮਿੰਟ ਪਹਿਲੇ ਜਾਣਾ ਸੀਗਾ ਸੋ ਹਾਂਜੀ ਜਿਹੜੇ ਟੌਪਿਕ ਤੇ ਅਸੀਂ ਗੱਲਬਾਤ ਕਰ ਰਹੇ ਸੀਗੇ ਇਹਦੇ ਤੇ ਬਹੁਤ ਲੰਬੀ ਗੱਲ ਕੀਤੀ ਜਾ ਸਕਦੀ ਹੈ
ਬਹੁਤ ਲੰਬੀ ਗੱਲ ਕੀਤੀ ਜਾ ਸਕਦੀ ਹੈ ਪਰ ਥੋੜਾ ਜਿਹਾ ਸੋ ਬੇਸਿਕਲੀ ਆਪਾਂ ਜੇ ਇਹਨੂੰ ਸਮ ਅਪ ਕਰਨਾ ਹੋਵੇ ਉਹ ਇਹੀ ਹੈ ਕਿ ਜਿਸ ਤਰੀਕੇ ਨਾਲ ਜਿਹੜਾ ਭਾਰਤੀ ਬ੍ਰਾਹਮਣਵਾਦੀ ਸਿਸਟਮ ਹੈ ਵਿਪਰਵਾਦੀ ਸਿਸਟਮ ਹੈ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਉਹਨਾਂ ਨੇ ਮਨੁਸਮ੍ਰਿਤੀਆਂ ਵਰਗੀਆਂ ਜਿਹੜੀਆਂ ਕਾਵਿ ਲਿਖੇ ਜਾਂ ਗ੍ਰੰਥ ਲਿਖੇ ਪਰ ਹੁਣ ਦਾ ਜਿਹੜਾ ਸਰਮਾਏਦਾਰ ਹੈ ਉਹ ਸਾਇੰਸ ਨੂੰ ਉਹ ਜਨੈਟਿਕ ਨੂੰ ਵਰਤਦਾ ਜਿੱਥੇ ਲੋਕੀ ਜਿਹੜੇ ਮਿਹਨਤਕਸ਼ ਲੋਕ ਨੇ ਉਹਨਾਂ ਨੂੰ ਉੱਥੇ ਰੱਖਣ ਵਾਸਤੇ ਉਹ ਇਹਨਾਂ ਸਾਰਿਆਂ ਮਸਲਿਆਂ ਨੂੰ ਵਰਤ ਰਿਹਾ ਹੈ ਜਦਕਿ ਇਹ ਜਿਹੜਾ ਬਿਲਕੁਲ ਮਨੁੱਖੀ ਜਿਹੜੀ ਕੁਦਰਤ ਆ ਇਹੋ ਜਿਹੀ ਨਹੀਂ ਹੈ ਐਨੀਵੇ ਸੋ ਅਸੀਂ ਇੱਥੇ ਫਿਰ ਡਿਟੇਲ ਚ ਗੱਲ ਕਰਾਂਗੇ ਹੁਣ ਅਸੀਂ ਇੱਕ ਤੁਹਾਡੇ ਵਾਸਤੇ ਛੱਡ ਕੇ ਜਾਵਾਂਗੇ ਸਾਥੀ ਉਗਰਾਹਾਂ ਹੁਣਾਂ ਦਾ ਜੋਗਿੰਦਰ ਸਿੰਘ ਉਗਰਾਹਾਂ ਹੁਣਾਂ ਦਾ ਜਿਹੜਾ ਇੱਕ ਮਸਲਾ ਹੋਇਆ ਜੀ ਉੱਥੇ ਪਿੰਡ ਦੇ ਵਿੱਚ ਕਾਂਗਰਸ ਦਾ ਆਇਆ ਸੀਗਾ ਲੀਡਰ
ਛੰਨਾ ਪਿੰਡ ਜਿਹੜਾ ਬਰਨਾਲਾ ਜ਼ਿਲ੍ਹੇ ਵਿੱਚ
ਹਾਂਜੀ ਤੇ ਉੱਥੇ ਇਹਨਾਂ ਨੇ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਦੇ ਉਗਰਾਹਾਂ ਜਿਹੜੇ ਉੱਥੇ ਲੋਕਲ ਲੀਡਰ ਨੇ ਉਹਨਾਂ ਨੇ ਉਹਨਾਂ ਕੋਲੋਂ ਸਵਾਲ ਪੁੱਛਿਆ ਵਾਜਬ ਸਵਾਲ ਪੁੱਛੇ ਵੀ ਤੁਸੀਂ ਵਾਅਦੇ ਕੀਤੇ ਸੀ
ਕਾਂਗਰਸ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ ਜਿਹੜੇ ਉਹ ਯਾਦ ਕਰਾਏ ਗਏ ਉਹਨਾਂ ਨੂੰ
ਜੀ ਔਰ ਉਸ ਤੋਂ ਬਾਅਦ ਜਦੋਂ ਇੱਕ ਤੇ ਬੜੇ ਰੂੜ ਤਰੀਕੇ ਨਾਲ ਉਹਨਾਂ ਕੋਲ ਮਾਈਕਰੋਫੋਨ ਫੜਿਆ ਗਿਆ ਉਹ ਲੀਡਰ ਵੱਲੋਂ ਗੁੰਡਾਗਰਦੀ ਕੀਤੀ ਗਈ ਔਰ ਉਸ ਤੋਂ ਬਾਅਦ ਜਦੋਂ ਸਾਰੀ ਗੱਲਬਾਤ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਣੇ ਗੁੰਡਿਆਂ ਦੇ ਥਰੂ ਕਾਂਗਰਸੀ ਗੁੰਡਿਆਂ ਦੇ ਥਰੂ ਉਹਨਾਂ ਦੇ ਉੱਪਰ ਹਮਲਾ ਕਰਾਇਆ ਜਾ ਰਿਹਾ ਕੀਤਾ ਗਿਆ ਤੇ ਉਹਨਾਂ ਨੂੰ ਕਾਫੀ ਗੰਭੀਰ ਹਾਲਤ ਦੇ ਵਿੱਚ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਸੋ ਉਹਦੇ ਬਾਰੇ ਦੇ ਵਿੱਚ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਉਹ ਗੱਲ ਕਰ ਰਹੇ ਨੇ ਉਹ ਅਸੀਂ ਤੁਹਾਡੇ ਵਾਸਤੇ ਛੱਡ ਕੇ ਜਾਵਾਂਗੇ ਤੇ ਸਾਨੂੰ ਹੁਣ ਇਜਾਜ਼ਤ ਮੀਟਿੰਗ ਦੀ ਵਾਸਤੇ ਜਾਣ ਵਾਸਤੇ ਦਿੱਤੀ ਜਾਵੇ
ਜੀ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਅਲਵਿਦਾ
ਕੱਲ ਸਿੰਘਾਂ ਦੇ ਵਿੱਚ ਵਾਪਰ ਰਹੀ ਹੈ ਇਹ ਪਰਸੋਂ ਵਾਲੀ ਗੱਲ ਦੇ ਨਾਲ ਜੁੜੀ ਹੋਈ ਗੱਲ ਇੱਕ ਨਿਰਣਾਇਕ ਕਾਂਗਰਸੀ ਆਗੂ ਜਿਹਨੂੰ ਤਮੀਜ਼ ਦੀ ਗੱਲ ਕਰਦੀ ਜਿਹਨੂੰ ਇਹ ਨਹੀਂ ਪਤਾ ਕਿ ਆਇਆ ਤਾਂ ਮੈਂ ਵੋਟਾਂ ਮੰਗਣਾ ਜ਼ਮੀਨ ਦੇ ਕਿੰਨੇ ਸਾਡੇ ਕੋਲ ਕਿੰਨੀ ਜ਼ਮੀਨ ਹੈ ਅਸੀਂ ਕਿੰਨੀ ਜਾਇਦਾਦ ਦੇ ਮਾਲਕ ਹਾਂ ਤੇਰਾ ਵੋਟਾਂ ਮੰਗਣ ਵਾਲੇ ਮੰਗ ਪਿਆ ਇਸ ਗੱਲ ਦੇ ਨਾਲ ਕੀ ਗੱਲ ਕਹਿ ਸਕਦਾ ਪੈਸੇ ਕਿਹੜੀ ਪਾਉਣੀ ਹੈ ਸਾਡੇ ਨਾਲ ਜੇਕਰ ਤੂੰ ਉਸ ਕੰਮ ਆਏ ਤਾਂ ਮੁੰਡਾ ਨਾ ਹੈ ਕੋਈ ਕੁਮਾਰ ਵੀ ਤੂੰ ਇਹ ਗੱਲ ਕਰਨਾ ਤੈਨੂੰ ਚੁੱਕ ਕੀ ਬਣੀ ਅਸੀਂ ਨੰਗੇ ਨਾਂਗਾ ਅਸੀਂ ਭੁੱਖੇ ਆ ਸਾਡੇ ਨਾਲ ਕੰਮ ਕਰਨ ਵਾਲੇ ਤਾਂ ਸਾਰੇ ਨੰਗੇ ਰੋਟੀ ਤੇਰੇ ਖਾਣ ਜਾਂਦੇ ਹਾਂ ਸਭ ਤੋਂ ਪਹਿਲਾਂ ਕੁਛ ਮੰਗਣ ਗਏ ਆ ਸਾਡੀ ਵਿਧਾਇਕ ਹੈ ਵੀ ਇਹਨਾਂ ਨੂੰ ਫੰਡ ਨਹੀਂ ਦੇਣਾ ਸਾਡੀ ਹਦਾਇਤ ਹੈ ਵੀ ਇਹਨਾਂ ਦੇ ਚੋਣ ਮੈਨੂੰ ਤੋਂ ਚੋਣਾਂ ਦੇ ਬੋਲਣ ਤੇ ਨਹੀਂ ਬੈਠਣਾ ਸਾਡੀ ਹਦਾਇਤ ਹੈ ਵੀ ਇਹ ਕਿਸੇ ਚੋਣ ਪਾਰਟੀ ਵਾਲੀ ਦੀ ਹਦਾਇਤ ਚ ਜਾਣਾ ਨਹੀਂ ਪ੍ਰਚਾਰ ਨਹੀਂ ਕਰਨਾ ਤੁਹਾਡੇ ਨਾਲ ਸਾਡਾ ਇਲਾਕਾ ਕਿਸ ਸਕੀਏ ਜੀ ਸਾਨੂੰ ਇੰਨਾ ਪੁੱਛਣ ਦਾ ਅਧਿਕਾਰ ਵੀ ਨਹੀਂ ਭਾਈ ਤੁਸੀਂ ਵੋਟਾਂ ਮੰਗਣ ਆਏ ਹੋ ਸਾਡੀਆਂ ਹਾਂ ਹਾਂ ਮੰਗਾਂ ਤੁਸੀਂ ਵਾਅਦੇ ਕੀਤੇ ਸੀ ਪੂਰੇ ਕੀਤੇ ਨਹੀਂ ਦੱਸੋ ਜੀ ਅਸੀਂ ਵੀ ਕੀ ਸੋਚ ਗਿਆ ਅੱਜਕਲ ਤੇ ਇੰਨੇ ਹੋ ਤੁਸੀਂ ਕਹਿ ਦੋ ਮੇਰਾ ਭਾਈ ਮੁੱਖ ਮੰਤਰੀ ਦਾ ਕੰਮ ਆ ਮੈਂ ਉਹਨੂੰ ਕਹਿ ਦੂੰਗਾ ਗੱਲ ਮੁੱਕੀ ਲੜਾਈ ਕਿਹਾ ਕਾਹਦੀ ਕਾਹਦੀ ਖਾਤਰ ਜ਼ਹਿਰ ਨਹੀਂ ਕਰ ਸਕਦੇ ਪਏ ਉਸ ਪਿੱਛੇ ਇੱਥੇ ਖੜੀ ਨਹੀਂ ਗੱਲ ਉਸੇ ਤੂੰ ਤੋਂ ਮੈਂ ਹੋਈ ਉੱਥੇ ਕੋਈ ਧੱਕਾ ਮੁੱਕੀ ਨਹੀਂ ਹੋਈ ਕਿਸੇ ਨੇ ਕਿਸੇ ਨੇ ਕੁਛ ਨਹੀਂ ਲੜਾਈ ਬਿਜਲੀ ਤੋਂ ਬਾਅਦ ਤੂੰ ਫੋਨ ਕਰਕੇ ਉਹਨਾਂ ਨੂੰ ਸੁਨੇਹਾ ਮੇਰੀ ਬੇਨਤੀ ਕਰਵਾ ਦੂ ਬਹੁਤ ਸਾਰੇ ਆਗੂਆਂ ਨੂੰ ਲੱਗਿਆ ਵੀ ਸਾਡਾ ਇਹ ਕੇਡਰ ਠੀਕ ਹੋਊਗਾ ਸਾਡਾ ਜਿਹੜਾ ਇਹ ਖੇਤਰ ਹੈ ਇਹ ਸਾਡਾ ਖੇਤਰ ਹੈ, ਸਾਨੂੰ ਇਹਨਾਂ ਤੇ ਭਰੋਸਾ ਹੈ, ਇਹਨਾਂ ਨੂੰ ਸਾਡੇ ਤੇ ਭਰੋਸਾ। ਅਸੀਂ ਕਿਹੜੀ ਗੱਲ ਸਾਨੂੰ ਠੀਕ ਲੱਗੀ ਅਸੀਂ ਉਹ ਕਰਕੇ ਆਏ ਹਾਂ। ਜੇ ਭਰਾ ਸਾਰਿਆਂ ਨੂੰ ਸੁਣਵਾਈ ਲੱਗਦੀ ਹੈ ਵੀ ਇਹ ਗੱਲ ਆਪਾਂ ਨੇ ਘਰੇ ਬਣਾ ਕੇ ਵਾਪੀ, ਅਸੀਂ ਇਹਨੂੰ ਐਂ ਮੰਨ ਲਿਆ ਵੀ ਜੇ ਗਲਤੀ ਕਰਨ ਵਾਲਾ ਬੰਦਾ ਜਿਹੜਾ ਆਪਣੇ ਨਾਲ ਦੇ ਸਾਥੀ ਨੂੰ ਆਪਣੇ ਆਪ ਨੂੰ ਦੁਸ਼ਮਣ ਮੰਨੇ ਬੈਠਾ ਸੀ ਉਹਦੇ ਘਰੇ ਪੈਰ ਵੀ ਧਰਦਾ, ਪਰ ਇੱਕ ਬਹੁਤ ਵੱਡੀ ਗੱਲ ਹੈ ਮਾਫੀ ਦੁਕਾਨਾਂ ਦੀ ਗੱਲ ਹੈ। ਤੇ ਅਸੀਂ ਇਸ ਸਿੱਟੇ ਤੇ ਆ ਕੇ ਉਹ ਫੈਸਲਾ ਕਰਕੇ ਆ ਗਏ ਹਾਂ ਜੇ ਅਸੀਂ ਉਹਨੂੰ ਸਾਰਿਆਂ ਨੂੰ ਪਰਵਾਨਾ ਪਕੜ ਕਰਕੇ ਪਾਸ ਕਰ ਦਿੱਤਾ। ਬਹੁਤ ਬਹੁਤ ਧੰਨਵਾਦ। ਗੱਲ ਮੈਂ ਥੋੜੀ ਜਿਹੀ ਤੁਹਾਡੇ ਨਾਲ ਪੁੱਛ ਲਈ, ਸਾਡੇ ਆਗੂ ਜਦੋਂ ਕੋਈ ਛੋਟਾ ਜਿਹਾ ਕੰਮ ਪੈਂਦਾ ਹੈ ਖਾਸ ਕਰਕੇ ਬਰਨਾਲੇ ਦੇ ਇੱਥੇ DSP ਸ਼ੰਭਰ ਹੈ ਉਹ ਵੀ ਫੋਨ ਕਰ ਦਿੰਦੇ ਜਿਹਨੂੰ ਮੈਂ ਗਲਤ ਸਮਝਦਾ, ਮੈਂ ਤਾਂ ਸ਼ਾਇਦ ਜਾਣਦਾ ਨਹੀਂ ਵੀ DSP ਸ਼ੰਭਰ ਕਿਹੜਾ, ਪਤਾ ਨਹੀਂ ਜੇ ਬੈਠਾ ਹੋਵੇ ਤਾਂ ਇੱਥੇ ਕਿਤੇ ਬੈਠਾ, ਨਾ ਮੈਂ ਜਾਣਦਾ ਨਾ ਮੈਂ ਕਦੇ ਉਹਨਾਂ ਦੇ ਬਾਹਰ ਆ, ਮੇਰੇ ਬਹੁਤ ਦੂਰ ਦੇ ਬਾਹਰ ਇਹਨਾਂ ਨਾਲ ਜਿਹੜੇ ਆਗੂ ਸਾਡੇ ਆਏ ਸਮਝਦੇ ਸੀ ਵੀ ਛਿੰਬਰ ਜਿਹੜਾ ਛਿੰਬਰ ਹੈ
ਛਿੰਬਰ
ਛਿੰਬਰ ਵੀ ਇਹ ਬਹੁਤ ਸੀਰੀਅਸ ਹੈ ਵੀ ਬੰਦਾ ਚੰਗਾ। ਜਦੋਂ ਆਪਣੇ ਆਗੂ ਨੇ ਫੋਨ ਕੀਤਾ ਵੀ ਆਹ ਘਟਨਾ ਵਾਪਰ ਗਈ ਛੰਨਾ ਦੇ ਵਿੱਚ, ਉਹਦੇ ਪਰਚਾ ਚਰਚਾ ਸਸਤਾ ਬਣਦਾ, ਲੜਾਈ 324 ਹੈ, ਜੇ 324 ਨੇ 307 ਨਹੀਂ ਲੱਗਦੇ ਅਸੀਂ ਧਰਨਾ ਲਾ ਫੋਨ ਤੇ ਪਤਾ ਕੀ ਬੋਲਦਾ ਉਹ ਕਹਿੰਦਾ ਕਿ ਨਹੀਂ ਮੈਂ ਸੁਖੀ ਗੱਲਾਂ ਕਰਦੇ ਧਰਨੇ ਵੀ ਤਾਂ ਲੜਦੇ DSP ਸਾਹਿਬ। ਪਹਿਲਾਂ ਤਾਂ ਉਹ ਪੁਲਿਸ ਅਫਸਰ ਤੇਰੇ ਮੂੰਹ ਦੇ ਸ਼ਬਦ ਤੇਰੇ ਵਾਸਤੇ ਲਾਣ ਪੈ ਜਾਏ ਨਿਕਲ, ਅਸੀਂ ਅੱਜ ਤੈਨੂੰ ਜੋ ਮਰਜ਼ੀ ਕਹਿ ਸਕਦੇ ਪਰ ਨਹੀਂ ਤੂੰ ਨਹੀਂ ਲਾਣੀ 307 ਨਾਲ SHF ਨੇ ਨਹੀਂ ਲਾਉਣੀ ਨਾਲ ਤੁਹਾਡੇ ਉੱਤੇ ਬੈਠ ਕੇ ਨਸੀ ਨਾ ਬਣਵਾ DSP ਨੂੰ ਬੋਲੀ ਪੈਗੀ SHO ਨੂੰ ਰਾਤ ਨੂੰ 9 ਵਜੇ ਫੋਨ ਕਰਦਾ ਜਿਹਨੇ ਜਿਵੇਂ ਮੈਨੂੰ ਕੋਈ ਪਤਾ ਹੀ ਨਹੀਂ ਹੁੰਦਾ ਘਟਨਾ ਦੀ ਏਅਰਪੋਰਟ ਕੀ ਉੱਥੇ ਜਿਵੇਂ ਜਿਹਾ ਰੌਲਾ ਪੈ ਗਿਆ ਉੱਥੇ ਇੱਕ ਵਧਾਇਕ ਆਇਆ ਸੀ ਉੱਥੇ ਟੂਟੂ ਮਾਨਾ ਉਹਦੇ ਉਹਦਾ ਪਰਚਾ ਸੀ ਮੈਂ ਕਿਹਾ ਅੱਜ ਸਵੇਰੇ ਲੜਾਈ ਹੋਈ ਹੈ ਬੰਦੇ ਦੇ ਸਿੱਟਾਂ ਵੱਜੇ ਨੇ ਬੰਦਾ ਹਸਪਤਾਲ ਗਿਆ ਗੱਲਾਂ ਕਿੱਥੋਂ ਕਰਦਾ ਕਹਿੰਦਾ ਹਾਂਜੀ ਹੋਰ ਹੋਈ ਹੈ ਤੁਹਾਨੂੰ ਮੈਂ ਤੈਨੂੰ ਦੱਸੀ ਇਸ ਕਰਕੇ ਮੇਰੀ ਫਲਾਣੇ ਦਾ ਰਿਸ਼ਤੇਦਾਰੀ ਹੈ ਮੈਂ ਫਲਾਣੇ ਆਗੂ ਨੂੰ ਜਾਣਦਾ ਮੈਂ ਚਮਕਾਣੇ ਆਗੂ ਨੂੰ ਜਾਣਦਾ ਮੈਂ ਵਧਾ ਦਈਆਂ ਜੀ ਮੈਂ ਗੱਟਾਂ ਦਾ ਮੁੰਡਾ ਜੀ ਇਸ ਕਰਕੇ ਕੰਮ ਤੁਹਾਡਾ ਲਾ ਮੈਂ ਕਿਹਾ ਭਰਾਵਾ 307 ਦਾ ਪਰਚਾ ਕੱਟ ਕੇ ਸਾਡੇ ਹੱਥ ਚ ਫੜਾ ਦਿਓ ਅਸੀਂ ਤਾਂ ਗੱਲ ਨਹੀਂ ਲਾਉਂਦੇ ਜੇ ਇਹ ਗੱਲ ਨਹੀਂ ਮਿਲੂ ਅਸੀਂ ਤਾਂ ਅੰਦਰ ਸੋਚਿਆ ਇਹ ਸਮਝੌਤਾ ਹੀ ਤਾਂ ਹੋਇਆ ਜੇ ਹੱਥ ਜੀਤਾ ਨਹੀਂ ਦੇ ਬੈਠੇ ਕਿਉਂਕਿ ਇਹ ਗੱਲ 324 ਤੇ ਨਹੀਂ ਸੀ ਕਰਨੀ ਇੱਕ ਵਾਰੀ ਚਾਹੇ ਝੂਠਾ ਕਰਦੇ ਚਾਹੇ ਸੱਚਾ ਕਰਦੇ 307 ਪਰਚਾ ਉੱਤੋਂ ਆਪਾਂ ਕਰਵਾ ਕੇ ਲੈ ਗਏ ਜੇ 307 ਲੱਗੀ ਤਾਂ ਹਾਈਕੋਰਟ ਤੇ ਡਿਮਾਂਡ ਹੁੰਦੀ ਇੱਕ ਵਾਰੀ ਅੰਦਰ ਜਾਣਾ ਪਰ ਇਹ ਅਸੀਂ ਭਲਾ ਕੀ ਉਹ ਪਰਿਵਾਰ ਨੂੰ ਫਸਾਉਣ ਦੀ ਖਾਤਰ ਕੀਤਾ ਜੇ ਉਹਨੂੰ ਸਜ਼ਾ ਦਵਾਵਾਂ ਨਹੀਂ ਇਹ ਅਸੀਂ ਉਹਨਾਂ ਨੂੰ ਸਿਖਾਉਣ ਦੀ ਖਾਤਰ ਕੀਤਾ ਵੀ ਜਿਨ੍ਹਾਂ ਦੀ ਖਾਤਰ ਤੁਸੀਂ ਸਾਡੇ ਆਗੂ ਦੇ ਸੱਤਾ ਮਰ ਕੇ ਆਏ ਹੋ ਉਹ ਕਿੱਥੇ ਨੇ ਹੁਣ ਤੁਹਾਡੇ ਹਮਦਰਦੀ ਕਿੱਥੇ ਨੇ ਤੁਸੀਂ ਭਗਤ ਦੇ ਸੱਟਾਂ ਮਾਰੀਆਂ ਨੇ ਅਸੀਂ ਭਗਤ ਦੇ ਹਮਦਰਦੀ ਆ ਬੈਠੇ ਤੁਹਾਡੇ ਗਾਉਂ ਕਿੱਥੇ ਚਾਚਾ ਮੱਖਣਾ ਚਾਚਾ ਪੰਜ ਗਲਾਂ ਵਾਲਾ ਜਗਿੰਦਰ ਕਿੱਥੇ ਰਹਿ ਰਿਹਾ ਤਾਂ ਮੈਂ ਕਿੱਥੇ ਕੇ ਰਹਿ ਖਾਣਾ ਕਦੋਂ ਆਏ ਨੇ ਕੁਰਕੀ ਖਾਣ ਕਦੋਂ ਖੁਦਕੁਸ਼ੀਆਂ ਦਾ ਮੰਗ ਦਾ ਮੰਗਣ ਆਏ ਨੇ ਕਦੋਂ ਨੌਕਰੀਆਂ ਦੀ ਲੜਾਈ ਕਰਨ ਆਏ ਨੇ ਉਹ ਦੇਖਦੇ ਨੇ ਕਦੇ ਸਾਡਾ ਦੇ ਪਰਦਿਆਂ ਨਾਲ ਤੱਕ ਰਹੇ ਉਹਨਾਂ ਦੇ ਪਿੱਛੇ ਲੱਗੇ ਫਿਰਦੇ ਇਸ ਕਰਕੇ ਤੁਹਾਡੀ ਇਹ ਲੜਾਈ ਨੇ ਜਿੱਥੇ ਇਹ ਉਹਨਾਂ ਦੀ ਵਰਦੀ ਲਵਾਈ ਹੈ ਉੱਥੇ ਤੁਰੇ ਚਲੇ ਸਾਰੇ ਪੰਜਾਬ ਦੇ ਲੋਕ
ਭਾਰਤੀ ਕਿਸਾਨ ਏਕਤਾ ਗ੍ਰਾਹਾਂ ਜਿੰਦਾਬਾਦ ਸਰਕਾਰ ਮੁਰਦਾਬਾਦ
ਖਬਰਾਂ ਲੱਗ ਗਈਆਂ ਵਟਸਐਪ ਤੇ ਕਾਂਗਰਸ ਦੀਆਂ ਪਹਿਲਾਂ ਵੀ ਲੱਗ ਰਹੀਆਂ ਨੇ ਇਹ ਤਾਂ ਕੇਰਲ ਜੱਦਣ ਨੇ ਕਾਂਗਰਸ ਕੈਂਸਲ ਕਰ ਦਿੰਦੇ ਨੇ ਗੁੰਡਾ ਗਰਦੀ ਕਾਂਗਰਸ ਕਰਨਗੇ ਗੁੰਡਾ ਗਰਦੀ ਕਰਨਗੇ ਕਾਂਗਰਸ ਨਾਲ ਵੱਧ ਕਰਨਗੇ ਉਦੋਂ ਵੱਧ ਕਰਨਗੇ ਜਿਹਦੇ ਨਾਲ ਲਿਖੇ ਔਰ ਆਹ ਨਵੀਂ ਗੱਲਾਂ ਦੀ ਤੇ ਜਿਨ੍ਹਾਂ ਨੇ ਇਹ ਰਾਏ ਨੀ ਜੇ ਉਹ ਵੀ ਮੂੰਹ ਖੋਲਦੇ ਨੇ ਉਹਨਾਂ ਦੇ ਥਾਂਦਾ ਕਰਵਾ ਦਿਓ ਕੁੱਟ ਲਿਓ ਖਬਰਦਾਰ ਮੁੰਡਾ ਜਿਹੜੇ ਸ਼ਰਾਰੇ ਸੀ ਉਹ ਸਾਡੇ ਸੀ ਅਸੀਂ ਦੇ ਸਾਹਮਣੇ ਤੇ ਤੂੰ ਪਿੰਡਾਂ ਚ ਬਣਨ ਤੋਂ ਪਹਿਲਾਂ ਤੂੰ ਹੁਣ ਸੌ ਵਾਰ ਸੋਚਿਆ ਕਰੇ ਤੈਨੂੰ ਆਪਣੇ ਅੰਦਰਾਂ ਦਾ ਰੰਗ ਆ ਇਸ ਕਰਕੇ ਭੈਣੋ ਤੇ ਰਾਓ ਆਪਣੀ ਲੜਾਈ ਵੱਡੀ ਤਾਕਤ ਨਾਲ ਹੈ ਜਿਹੜਾ ਸਾਰੇ ਅਦਾਰਿਆਂ ਤੇ ਕਰਦਾ ਆਪ ਪੁਲਿਸ ਦਾ ਦਰਵਾਜ਼ਾ ਭਲੇਖਾਂ ਦਾ ਦਰਵਾਜ਼ਾ ਸੋਡਾ ਨਹੀਂ ਇੱਥੇ ਸੱਚ ਨਹੀਂ ਕਦੇ ਮਿਲਦਾ ਇਹ ਜੇ ਚਾਹਾਂਗੇ ਵੀ ਅਸੀਂ ਸੱਚਾ ਕੰਮ ਕਰੀਏ ਇਹ ਤਾਂ ਵੀ ਨਹੀਂ ਕਰ ਸਕਦਾ ਕਿਉਂਕਿ ਜਦੋਂ ਪਹਿਲਾਂ ਸਾਡਾ ਡੈਪੂਟੇਸ਼ਨ ਆਇਆ ਸਿਰ ਕੋਲੇ ਕਹਿੰਦਾ ਜਦੋਂ ਟਾਂਕੇ ਲੱਗੇ ਨੇ ਤੇ ਸਰ ਸੱਤਾ ਲੱਗੂਗੀ ਇਹਨੂੰ ਕਿਹੜਾ ਲੱਗੂ ਪਰ ਜਦੋਂ ਉਦੋਂ ਫੋਨ ਤੇ ਤਾਰਾਂ ਵੱਜ ਗਈਆਂ ਮੁੜ ਕੇ ਜਾ ਕੇ ਕਹਿੰਦਾ ਜੀ ਤਾਂ ਤੇਜ਼ ਹੋ ਗਈ ਹੋ ਕਰਕੇ ਨਾ ਹੱਥ ਚ ਨਹੀਂ ਮੇਰਾ ਬੱਚਾ ਇਹਨਾਂ ਨੇ ਇਹ ਕਹਿੰਦਾ ਵੀ ਧਰਨਾ ਨਾ ਲਾਓ ਮਹਾ ਬਾਈ ਧਰਨਾ ਤੇ ਵਾਰ ਚ ਨਹੀਂ ਆਉਂਦੇ ਸੀ ਤੇਰੇ ਵਰਗਾ ਫਾਹਾ ਕੱਢਣ ਵਾਸਤੇ ਆ ਰਿਹਾ ਸੀਗਾ ਤੂੰ ਤਿੰਨ ਸੌ ਸੱਤਾ ਪਰਚਾ ਇਸ ਤਾਂ ਉੱਤੇ ਬਿਨਾ ਨਹੀਂ ਕਰ ਸਕਦਾ ਤੇਰੇ ਉਸਲੇ ਕਹਿਣਗੇ ਵੀ ਹੋਰ ਕੋਈ ਰਾਹ ਨਹੀਂ ਬਣੂ ਕਰਦੇ ਅੱਜ ਦਾ ਤੇਰਾ ਬਰਨਾਲਾ ਆਇਆ ਹੈ ਸੰਗਰੂਰ ਦੇ ਤੇ ਮਾਨਸਾ ਦੇ ਤਾਂ ਫੋਨ ਆਈ ਜਾਂਦੇ ਨੇ ਝਾੜੀਆਂ ਚੜੀਆਂ ਨੇ ਗਈਆਂ ਇਸ ਕਰਕੇ ਭੈਣਾਂ ਤੇ ਭਰਾਵੋ ਭਾਵੇਂ ਇਹ ਗੱਲ ਛੋਟੀ ਸੀ ਸਿਆਸੀ ਤੌਰ ਤੇ ਬਹੁਤ ਵੱਡੀ ਚਾਕਸ ਰਹੋ ਚਕੰਨੇ ਵੀ ਰਹੋ ਇੱਕ ਇੱਕ ਦੋ ਦੋ ਬੰਦੇ ਇਕੱਠੇ ਵੀ ਰਿਹਾ ਕਰੋ ਝੰਡਾ ਤੇ ਡਾਂਗ ਮੋਢੇ ਚ ਵੀ ਰੱਖਿਆ ਨਹੀਂ ਹੱਥੇ ਰਹੋ ਆਗੂਆਂ ਦੀ ਸੁਰੱਖਿਆ ਦਾ ਮਸਲਾ ਹੈ ਆਪਦੀ ਸੁਰੱਖਿਆ ਦਾ ਮਸਲਾ ਹੈ ਪਰ ਇੱਕ ਗੱਲ ਤੋਂ ਖਬਰਦਾਰ ਰਹੋ ਛੋਟੀ ਮੋਟੀ ਗੱਲ ਤੋਂ ਕਿਸੇ ਨਾਲ ਝਗੜਾ ਨਹੀਂ ਕਰਦਾ ਜੇ ਛੋਟੀ ਮੋਟੀ ਗੱਲ ਵੀ ਹੋ ਜਾਂਦੀ ਹੈ ਥੋੜੇ ਤੋਂ ਬਿਨਾਂ ਲੰਘੇ ਲੜਾਈ ਸਰਕਾਰ ਨਾਲ ਹੈ ਆਪਦੇ ਨਾਲ ਨਹੀਂ ਅਸੀਂ ਮਾਫ਼ ਕੀਤਾ ਹੈ ਇਸ ਕਰਕੇ ਜੇ ਭੁੱਲੇ ਜੇ ਰਾਸਤੇ ਤੇ ਆ ਜਾਣ ਇਸ ਕਰਕੇ ਮਾਫ਼ ਨਹੀਂ ਕੀਤਾ ਵੀ ਇਹ ਕਾਂਗਰਸ ਵਾਲਿਆਂ ਦੇ ਬੰਦੇ ਨੇ ਅਸੀਂ ਤਾਂ ਇਸ ਕਰਕੇ ਮਾਫ਼ ਕੀਤਾ ਕਿ ਜਿਹੜੀ ਪਾਰਟੀ ਦੇ ਵਿੱਚ ਸੁਣਨਾ ਹੈ ਤੁਸੀਂ ਦਾਰੂ ਕਹਿੰਦੇ ਹੋਏ ਕਹਿ ਦਿੰਦੇ ਹੋ ਆਪਣੀ ਦਾ ਝਲੋਨਾ ਸਿੱਧੀ ਹੈ ਆਪਣੇ ਦਾ ਫਲਾਣੇ ਮੰਤਰੀ ਦਾ ਸਿੱਧੀ ਹੈ ਆਪਣੇ ਦਾ ਮੱਖਣ ਨਾਲ ਸਿੱਧੀ ਹੈ
ਇਹ ਸਿੱਧੀਆਂ ਪੁੱਠੀਆਂ ਪਾਉਣ ਵਾਲੇ ਲੋਕ ਨੇ, ਜਦੋਂ ਮਰਜ਼ੀ ਪੁੱਠੀਆਂ ਪਾਉਂਦੇ ਨੇ ਕਿਤੇ ਮੱਖਣ ਛੱਕਣ ਨਹੀਂ ਜਾਂਦੀ ਅਸੀਂ ਕਦੇ ਚੁਣੇ ਜਾਣਾ, ਨਾ ਸਾਨੂੰ ਕਦੇ ਚੁਣਨਾ, ਨਾ ਕਦੇ ਸਰਪੰਚ ਬਣਨਾ, ਨਾ ਕਦੇ ਮੈਂਬਰ ਬਣਨਾ। ਗਰੀਬ ਕਿਸਾਨ ਆ, ਛੋਟੇ ਘਰ ਚੋਂ ਆ, ਜ਼ਮੀਨ ਹੈ ਨੀ, ਥੋੜੀ ਹੈ, ਵੱਖਰੀ ਗੱਲ ਹੈ, ਪਰ ਜਿਹੜੀ ਚੀਜ਼ ਦੀ